सिमरंत नैन के तिमर मिटै खिन जेहे सतगुरु सिमरंत हृदय हर नाम दिनो दिन जेहे सतगुरु सिमरंत जी की तपत मिटावे जे सतगुरु सिमरंत रिद सिद नव निध पावे सोई राम दास गुर बल पाण मिल संगत तन तन करो जे सतगुरु लग प्रभ पाई सो सतगुरु सिमर हो नरो हम अवगुण परे एक गुण नाही अमृत छाड बिख बिख खाई माया मोह परम पै पूले सुत दारासो प्रीत लगाय एक उत्तम पंथ सुनियो गुर संगत तहे मिलंत जम त्रास मिटाई एक अरदास पाठ कीरत की गुर रामदास राखो शरणाय एक अरदास पाठ कीरत की गुर रामदास राखो शरणाय परम सम्मान योग जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुभाईमान होए बैठे गुरु सवारे सत संगी जनो दातार जी दे अमृत बचन आप जी ने कीर्तन रूप अंदर सरवण कीते ने अरदास दी चल रही लड़ीवार विचार अनुसार कल असी इस पवित्र पंक्ति दी विचार कर रहे सां दाना सिरदान नाम दान उस परमात्मा दे चरणा विच सिख गुरु दे सन्मुख खलो के जदो अरदास करदा है ते ए अपने अंदर दी वेदना नु जिथे प्रगट कर रहा है उथे समुचे सिख जगत लई भी कुछ मंगदा है ते जिथे परमेश्वर दे दर तो नाम दी दात मंगी सब तो श्रोमणी दान केवल नाम दान है उस तो अगे असी शब्द पढ़ने आ के श्री अमृतसर जी दे इशनान एक अर्ज करा जो अकाल तख्त साहिब तो प्रवानित मर्यादा है उस दे थले एक शब्द एक नोट लिखिया है कदी रहत मर्यादा ते अरदास वाला विशा पढ़ियो पहला ता ओना पूरी अरदास दा स्वरूप बयान कीता है ते ओ दे थले एक शब्द लिखिया है भी जेडी पहली पौड़ी है वार श्री भगवती जी की पातशाही दसवीं ए गुरु गोबिंद सिंह जी तक जेडे शब्द ने एक ए ते उस तो अगे अखीर ते जेड़ा शब्द हुंदा नानक नाम चढ़दी कला तेरे पाणे सरबत दा पला इन्हां दो चीजां नूं किसे नूं भी बदलन दा हक नहीं ए दो गल्लां बड़ा थले नोट दिता है एदा मतलब के विच कई वारी शब्द आपां कहिंदे हां जिग्यासु बोलदियां शब्दावली अगे पिछे हो जांदी है पर एदा भाव ए भी नहीं कोई बहुत वड्डा बज्जर पाप हो गया पहलियां दो गल्लां ये जरूर नुक्ते चेते रखन वाले ने कई बार ऐसी शब्द वर्त देने हां कि श्री अमृतसर साहिब जी दे दर्शन इशनान उते शब्द असल विच ए लिखे ने कि श्री अमृतसर साहिब जी दे इशनान ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਆਓ ਇਸ ਵਿਸ਼ੇ ਤੇ ਆਪਾਂ ਦੋ ਕੁ ਦਿਨ ਵਿਚਾਰ ਜ਼ਰੂਰ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੀ ਟੇਕ ਲੈ ਕੇ ਤੇ ਜਿਤਨੀ ਕੁ ਸੂਝ ਮੇਰੇ ਦਾਤੇ ਨੇ ਬਖਸ਼ੀ ਤੇ ਯਤਨ ਕਰਾਂਗਾ ਜੋ ਕੁਛ ਬਿਆਨ ਕਰਨਾ ਹੈ ਉਹਦੇ ਪਰੂਫ ਹੋਣ, ਐਵੇਂ ਨਹੀਂ ਕਿ ਕੇਵਲ ਸੁਣੀ ਸੁਣਾਈ ਗੱਲ ਹੋਵੇ। ਆਪ ਕਰੋ ਕਿਰਪਾਲਤਾ, ਜਿਤਨੇ ਵੀ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ, ਅੱਜ ਮੇਰਾ ਧੰਨ ਗੁਰੂ ਰਾਮਦਾਸ ਮਿਹਰ ਕਰੇ, ਸਾਡੇ ਅੰਦਰ ਨੂੰ ਇਕਾਗਰਤਾ ਇਕਾਰ ਦੀ ਦਾਤ ਬਖਸ਼ੇ, ਆਪ ਵਿੱਚ ਵਰਤ ਕੇ ਦਾਤਾਰ ਜੀ ਆਪਣੇ ਉਸ ਪਵਿੱਤਰ ਅਸਥਾਨ ਦੀ ਤੇ ਸਿੱਖ ਦੇ ਅੰਦਰ ਦੀ ਜੋ ਭਾਵਨਾ ਤੇਰੇ ਇਸ ਪਵਿੱਤਰ ਦਰਬਾਰ ਦੇ ਲਈ ਹੈ, ਉਸ ਨੂੰ ਅਸੀਂ ਭਾਵਨਾ ਨਾਲ ਗੁਰਮਤ ਵਿਚਾਰ ਦੇ ਸਾਂਚੇ ਵਿੱਚ ਢਾਲ ਸਕੀਏ। ਕਰੋ ਕਿਰਪਾ ਸਾਧ ਸੰਗਤ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਪਿਛੋਕੜ ਸੰਬੰਧੀ ਸਾਨੂੰ ਜ਼ਰੂਰ ਵਾਚਨਾ ਪਏਗਾ। ਅੱਜ ਆਪਾਂ ਇਹ ਸ਼ਬਦ ਵਰਤ ਸਕਨੇ ਆ ਕਿ ਸਿੱਖਾਂ ਦੇ ਲਈ ਪੀਰੀ ਦੀ ਰਾਜਧਾਨੀ ਦਰਬਾਰ ਸਾਹਿਬ ਹੈ ਤੇ ਸਿੱਖਾਂ ਦੇ ਲਈ ਮੀਰੀ ਦੀ ਰਾਜਧਾਨੀ ਸ੍ਰੀ ਅਕਾਲ ਤਖਤ ਸਾਹਿਬ ਹੈ। ਮੈਂ ਪ੍ਰਬੰਧ ਸੰਬੰਧੀ ਨਹੀਂ, ਸਿਰਫ ਜੋ ਗੁਰੂ ਸਾਹਿਬ ਨੇ ਉਸ ਵੇਲੇ ਸਾਨੂੰ ਇਹ ਅਮੀਰ ਵਿਰਸਾ ਦਿੱਤਾ ਹੈ। ਹਰਿਮੰਦਰ ਸਾਹਿਬ ਦੇ ਅੰਦਰ ਸਿੱਖ ਨੂੰ ਰੂਹਾਨੀਅਤ ਦੀ ਦਾਤ ਵੀ ਮਿਲਦੀ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਿੱਖ ਆਪਣੇ ਰਾਜਸੀ ਸਮਾਜਿਕ ਮਸਲੇ ਜਿਹੜੇ ਨੇ ਉਹਨਾਂ ਨੂੰ ਵੀ ਵਿਚਾਰਦਾ ਹੈ। ਦੇਖੋ ਇਸ ਪਵਿੱਤਰ ਧਰਤੀ ਦੇ ਇਤਿਹਾਸ ਨੂੰ ਮੈਂ ਸਿਰਫ ਕੇਵਲ ਗੁਰੂ ਨਾਨਕ ਸਾਹਿਬ ਜੀ ਤੋਂ ਸ਼ੁਰੂ ਕਰਨਾ ਚਾਹੁੰਦਾ, ਨਾ ਕਿ ਪੁਰਾਣੇ ਗਾਥਾਵਾਂ ਦੇ ਅਨੁਸਾਰ ਕਿ ਇੱਥੇ ਪਹਿਲਾਂ ਕਿਸੇ ਨੇ ਅੰਮ੍ਰਿਤ ਦਾ ਕੁੰਭ ਗੱਡਿਆ ਸੀ, ਕਿਉਂਕਿ ਉੱਥੋਂ ਦਾ ਇੱਕ ਸੁਭਾਅ ਹੈ ਉੱਥੋਂ ਦੇ ਚਾਤੁਰ ਮਨੁੱਖ ਦਾ, ਜਿੱਥੇ ਵੀ ਗੁਰੂ ਇਤਿਹਾਸ ਦੀ ਕੋਈ ਘਟਨਾ ਵਾਪਰੇਗੀ ਉੱਥੇ ਨੇ ਆਪਣੀ ਮਿੱਤ ਜ਼ਰੂਰ ਕੋਈ ਨਾ ਕੋਈ ਵਿੱਚ ਜ਼ਰੂਰ ਕਸੂਰ ਦੇਣੀ ਕਿ ਜਿਹੜਾ ਸਿੱਖਾਂ ਦਾ ਹੁਣੇ ਸਥਾਨ ਹੈ ਇੱਥੇ ਪਹਿਲਾਂ ਇਹ ਦੇਵਤਾ ਪ੍ਰਗਟ ਹੋਇਆ ਸੀ, ਇੱਥੇ ਫਲਾਣੇ ਦੇਵਤੇ ਨੇ ਆ ਕੰਮ ਕੀਤਾ ਸੀ। ਤੁਸੀਂ ਜਿਤਨੇ ਵੀ ਗੁਰੂ ਅਸਥਾਨ ਦੇਖੋਗੇ, ਹੈਰਾਨਗੀ ਦੀ ਗੱਲ ਇਹ ਵੇ ਕਿ ਤਕਰੀਬਨ ਹਰ ਗੁਰੂ ਅਸਥਾਨ ਦੇ ਨਾਲ ਉਹਨੇ ਆਪਣਾ ਕੋਈ ਨਾ ਕੋਈ ਮਿੱਥ ਮਿਲਾਉਣ ਦਾ ਯਤਨ ਜ਼ਰੂਰ ਕੀਤਾ। ਮੈਂ ਸਿਰਫ ਬੇਨਤੀ ਕਰਨੀ ਚਾਹੁੰਦਾ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਇਸ ਧਰਤੀ ਦੇ ਸੰਬੰਧ। ਪਹਿਲੀ ਅਰਜ਼, ਕਈ ਵਾਰੀ ਜਦੋਂ ਅਸੀਂ ਹੁਣ ਹਰਿਮੰਦਰ ਸਾਹਿਬ ਦੀ ਅੰਮ੍ਰਿਤਸਰ ਸਾਹਿਬ ਦੀ ਗੱਲ ਕਰਾਂਗੇ ਤੇ ਇਹ ਆਵੇਗਾ, ਲਓ ਜੀ ਇਸ ਅਸਥਾਨ ਦੀ ਵਿਸ਼ੇਸ਼ਤਾ ਕਿਉਂ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਆਪਾਂ ਗੱਲ ਸ਼ੁਰੂ ਕਰੀਏ। ਇੱਕ ਗੱਲ ਧਿਆਨ ਵਿੱਚ ਰੱਖੋ ਕਿ ਧਰਤੀ ਸਾਰੀ ਇੱਕੋ ਜਿਹੀ ਆਪਾਂ ਕਹਿੰਦੇ ਹਾਂ, ਪਰ ਨਾਲ ਇਹ ਵੀ ਸ਼ਬਦ ਵਰਤਦੇ ਨੇ ਆ ਜੇ ਧਰਤੀ ਸਾਰੀ ਇੱਕੋ ਦਈਏ ਤੇ ਇੱਕ ਅਸਥਾਨ ਨੂੰ ਇੰਨੀ ਵਿਸ਼ੇਸ਼ਤਾ ਕਿਉਂ ਦਿੱਤੀ ਗਈ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬਹੁਤ ਕਮਾਲ ਦੇ ਬਚਨ ਕਹੇ, ਇਹਦਾ ਉੱਤਰ ਹੋ ਸਕਦਾ ਹੈ ਇਹਨਾਂ ਸ਼ਬਦਾਂ ਵਿੱਚੋਂ ਸਪਸ਼ਟ ਹੋ ਜਾਏ, ਕਿਉਂਕਿ ਸ਼ਬਦ ਦੀ ਰੋਸ਼ਨੀ ਵਿੱਚ ਇਤਿਹਾਸ ਨੂੰ ਵਾਚਣਾ ਅਸਲ ਵਿੱਚ ਇਹਦੇ ਵਿੱਚ ਹੀ ਸਾਡਾ ਬਚਾਅ ਹੈ। ਹਜ਼ੂਰ ਨੇ ਜਦੋਂ ਕਿਰਪਾ ਕੀਤੀ ਅੰਮ੍ਰਿਤ ਬਾਣੀ ਵਿੱਚ, ਉਹਨਾਂ ਨੇ ਕਿਹਾ ਧਰਤੀ ਤਾਂ ਸਾਰੀ ਇੱਕੋ ਜਿਹੀ ਹੈ, ਪਰ ਇਹ ਕਦੀ ਵੀ ਭੁੱਲੀ ਨਾ ਕਿ ਜਿਸ ਧਰਤੀ ਤੇ ਰੱਬ ਦੀ ਬੰਦਗੀ ਕਰਨ ਵਾਲੇ ਤੇ ਜਿਸ ਧਰਤੀ ਤੇ ਗੁਰੂ ਆ ਕੇ ਬੈਠ ਜਾਏ ਉਸ ਧਰਤੀ ਦੀ ਤਸੀਰ ਦੂਜੀ ਧਰਤੀ ਨਾਲੋਂ ਵਾਕੀ ਅਲੱਗ ਹੁੰਦੀ ਹੈ। ਹਜ਼ੂਰ ਨੇ ਪਹਿਲਾ ਸ਼ਬਦ ਕਿਹਾ, ਕਹਿਣ ਲੱਗੇ ਸਾ ਧਰਤੀ ਭਈ ਹਰਿਆਵਲੀ। ਹੁਣ ਇਹਦੇ ਅਰਥ ਆਪਾਂ ਧਰਤੀ ਕਰਾਂਗੇ, ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਤੇ ਚੇਤੇ ਰੱਖੋ ਉਸ ਧਰਤੀ ਤੇ ਕੇਵਲ ਇੱਕ ਸਤਿਗੁਰੂ ਨਹੀਂ, ਹਕੀਕਤ ਹੈ ਕਿ ਉਸ ਧਰਤੀ ਦੇ ਉੱਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਮੇਰਾ ਦੇ ਦਾਤੇ, ਉਹਨਾਂ ਦੇ ਸਮੇਤ ਸੱਤ ਗੁਰੂ ਸਾਹਿਬਾਨਾਂ ਜੀ ਦੇ ਚਰਨ ਪਏ ਨੇ। ਕਿ ਉਸ ਧਰਤੀ ਤੇ ਇੱਕ ਇੱਕ ਅਰਜ਼ ਕਰਾਂਗਾ ਅੱਗੇ ਚੱਲ ਕੇ, ਕਿ ਸਾ ਧਰਤੀ ਪਈ ਖਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਤੇ ਨਾਲ ਕਹਿੰਦੇ ਨੇ ਛੇ ਜੰਤ ਭਏ ਖਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਧਰਤੀ ਭਾਗਾਂ ਵਾਲੀ ਜਿੱਥੇ ਗੁਰੂ ਬੈਠੇ ਤੇ ਜਿਸ ਥਾਂ ਤੇ ਗੁਰੂ ਬੈਠੇ ਸਿੱਖ ਦਰਸ਼ਨ ਕਰਨ ਗਏ, ਤੇ ਸਾਹਿਬ ਕਿਰਪਾਲੂ ਕਹਿੰਦੇ ਨੇ ਉਹ ਜੀਵੀ ਭਾਗਾਂ ਵਾਲੇ। ਦੂਸਰਾ ਪ੍ਰਮਾਣ ਬਾਣੀ ਵਿੱਚੋਂ ਅਸੀਂ ਗੁਰੂ ਅਰਜੁਨ ਦੇਵ ਜੀ ਦਾ ਇੱਕ ਬਚਨ ਪੜ੍ਹਨੇ, ਉੱਥੇ ਹਜ਼ੂਰ ਨੇ ਦੇਸ਼ ਦਾ ਜ਼ਿਕਰ ਕੀਤਾ ਤੇ ਕਹਿੰਦੇ ਨੇ ਕਿ ਧੰਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀ। ਸਾਹਿਬ ਧੰਨ ਗੁਰੂ ਰਾਮਦਾਸ ਜੀ ਨੇ ਪ੍ਰਮਾਣ ਕੀਤਾ ਤੇ ਰੋਜ਼ ਅਸੀਂ ਇਹ ਬਚਨ ਪੜ੍ਹਨੇ ਆ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਤੇ ਥਾਂ ਭਾਲ ਕੇ ਸਿੱਖ ਉਹਦੇ ਤੇ ਕਟਾਕਸ਼ ਨਹੀਂ ਕਰਦੇ ਥਾਂ ਲੱਭਣ ਤੋਂ ਬਾਅਦ ਉਸ ਥਾਂ ਦੀ ਧੂੜ ਆਪਣੇ ਮਸਤਕ ਤੇ ਲਾਉਂਦੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁੱਖ ਲਾਵਾ ਗੁਰਸਿੱਖਾਂ ਕੀ ਕਾਲ ਥਾਏ ਪਈ ਇਥੋਂ ਮੈਂ ਬੇਨਤੀ ਆਰੰਭ ਕਰਨੀ ਏ ਉਸ ਥਾਂ ਨੂੰ ਸਿੱਖਾਂ ਨੇ ਭਾਲ ਕੇ ਲੱਭਿਆ ਉਸ ਥਾਂ ਤੇ ਸਿੱਖ ਜਾ ਕੇ ਚਰਨ ਧੂੜ ਮਸਤਕ ਤੇ ਲਾਉਂਦੇ ਨੇ ਤੇ ਹਕੀਕਤ ਏ ਜੇ ਉਸ ਥਾਂ ਤੇ ਕੇਵਲ ਚਰਨ ਧੂੜ ਨਹੀਂ ਸਦੀਆਂ ਹੋ ਗਏ ਨੇ ਰੱਬ ਦੀ ਬੰਦਗੀ ਕਰਨ ਵਾਲੇ ਸੰਤ ਜਾਣ ਦਿਨ ਰਾਤ ਉਸ ਧਰਤੀ ਤੇ ਰੂਹਾਨੀਅਤ ਦਾ ਆਨੰਦ ਪੈ ਮਾਰਨੇ ਸਾਹਿਬ ਨੇ ਕਿਹਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁੱਖ ਲਾਵਾ ਗੁਰਸਿੱਖਾਂ ਕੀ ਕਾਲ ਥਾਏ ਪਈ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਉਸ ਤੋਂ ਅੱਗੇ ਸਾਹਿਬ ਕਹਿੰਦੇ ਨੇ ਕੇਵਲ ਧਰਤੀ ਤੇ ਤਾਂ ਗੁਰੂ ਬੈਠਾ ਹੈ ਕਬੀਰ ਸਾਹਿਬ ਨੇ ਇੱਕ ਬਚਨ ਕਿਹਾ ਕਹਿੰਦੇ ਨੇ ਜਿਸ ਬੰਦੇ ਦੇ ਅੰਦਰ ਪਰਮਾਤਮਾ ਦਾ ਨਾਮ ਵਸ ਗਿਆ ਮਤ ਸਮਝੋ ਕੇਵਲ ਉਹਦਾ ਸਰੀਰ ਹੀ ਪਾਕ ਤੇ ਪਵਿੱਤਰ ਹੈ ਜਿਸ ਗਰਾਉਂ ਵਿੱਚ ਜਿਸ ਪਿੰਡ ਵਿੱਚ ਉਹ ਬੰਦਾ ਬਹਿ ਜਾਏ ਉਹ ਧਰਤੀ ਪਵਿੱਤਰ ਪੂਜਣ ਯੋਗ ਹੋ ਜਾਂਦੀ ਏ ਤੇ ਜਿੱਥੇ ਸਤਿਗੁਰੂ ਸਾਹਿਬਾਨਾਂ ਦੀ ਰਹਿਮਤ ਵਰਦੀ ਹੋਵੇ ਉਸ ਧਰਤੀ ਨੂੰ ਕਿਉਂ ਸਿੱਖ ਲੋਚੇਗਾ ਨੀ ਕਿ ਮੈਨੂੰ ਅੰਮ੍ਰਿਤਸਰ ਦੇ ਇਸ਼ਨਾਨ ਬਖਸ਼ ਇਸ਼ਨਾਨ ਦਾ ਸਬਜੈਕਟ ਇਹ ਵੈਸੇ ਕੱਲ ਨੂੰ ਵਚਨ ਹੈ ਅੱਜ ਮੇਰੀ ਇੱਛਾ ਸੀ ਇਸ ਧਰਤੀ ਦਾ ਪਿਛੋਕੜ ਹੁਣ ਤੱਕ ਅੰਮ੍ਰਿਤਸਰ ਦੀ ਸੇਵਾ 11 ਵਾਰੀ ਹੋਈ ਆਹ ਜਿਹੜਾ ਹੁਣ ਸੇਵਾ ਹੋਈ ਇਹਦੇ ਸਮੇਤ ਉਹ ਵੀ ਕਾਰ ਸੇਵਾ ਤੇ ਖਾਸ ਕਰਕੇ ਉੱਥੇ ਸਿੱਖਾਂ ਦੀਆਂ ਭਾਵਨਾਵਾਂ ਕਿੰਨੀਆਂ ਜੁੜੀਆਂ ਖੈਰ ਮੈਂ ਸਾਹਿਬ ਦੀ ਬਾਣੀ ਵਿੱਚੋਂ ਅਰਜ਼ ਕਰ ਰਿਹਾ ਕਿ ਕਬੀਰ ਸੋਈ ਮੁੱਖ ਧਨ ਹੈ ਜੇ ਮੁੱਖ ਕਹੀਏ ਰਾਮ ਹੁਣ ਅਗਲੀ ਤੁਕ ਪੜਿਓ ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏਗੋ ਗ੍ਰਾਮ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਉਹ ਸੇਵਨ ਸਿਮ੍ਰਿਤ ਉੱਥੇ ਪਾਰ ਸਿਮ੍ਰਿਤ ਹੈ ਸਮਰੱਥ ਨਹੀਂ ਉੱਥੇ ਮੰਮੇ ਨੂੰ ਸਿਹਾਰੀ ਲੱਗੀ ਕਹਿਣ ਲੱਗੇ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਉਹ ਸੇਵਨ ਸਮ੍ਰਿਤ ਆਪਣਾ ਬਿਨਸੈ ਸਮੰਦਾ ਹਜ਼ੂਰ ਨੇ ਬਾਣੀ ਵਿੱਚ ਤਾਂ ਹੀ ਕਿਹਾ ਕਹਿਣ ਲੱਗੇ ਜਿੱਥੇ ਗੁਰੂ ਬਹਿ ਜਾਏ ਜਿਸ ਥਾਂ ਤੇ ਜਿਸ ਧਰਤੀ ਵਿੱਚ ਜਿਸ ਇਮਾਰਤ ਵਿੱਚ ਕਹਿਣ ਲੱਗੇ ਉਹ ਇਮਾਰਤ ਪੂਜਣ ਯੋਗ ਹੁੰਦੀ ਏ ਆਪਾਂ ਪੜ੍ਹਨੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਛੇ ਅਸਥਲ ਸੋਇਨ ਚੁਬਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀਉ ਤਾਂ ਹੀ ਭਾਈ ਸਾਹਿਬ ਨੂੰ ਇਹ ਸ਼ਬਦ ਕਹਿਣੇ ਪਏ ਕਹਿਣ ਲੱਗੇ ਹੇ ਮੇਰੇ ਮਾਲਕ ਜੀ ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ ਸਹਿਬ ਕਿਰਪਾਲੂ ਦੇ ਜਿੱਥੇ ਚਰਨ ਪਏ ਉਹ ਧਰਤੀ ਪੂਜਨ ਯੋਗ ਹੋਈ ਇਸ ਧਰਤੀ ਦੇ ਜਦੋਂ ਇਤਿਹਾਸ ਨੂੰ ਅਸੀਂ ਪੜ੍ਹਨੇ ਹਾਂ ਚਾਰ ਪਿੰਡਾਂ ਦੀ ਇਹ ਸਾਂਝੀ ਜ਼ਮੀਨ ਵੀ ਕਹੀ ਜਾਂਦੀ ਸੁਲਤਾਨਵਿੰਡ ਗਿੱਲਵਾਲੀ ਤੁੰਗ ਪਿੰਡ ਤੇ ਗੁਮਟਾਲਾ ਇਹ ਕਿਹਾ ਜਾਂਦਾ ਹੈ ਤਵਾਰੀਖ ਵਿੱਚ ਇਤਿਹਾਸਕਾਰਾਂ ਨੇ ਵੱਖ ਵੱਖ ਸ਼ਬਦ ਕਹੇ ਕਹਿੰਦੇ ਨੇ ਸਭ ਤੋਂ ਪਹਿਲਾਂ ਇਸ ਧਰਤੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਏ ਤੇ ਕਦੋਂ ਪਏ ਸੁਲਤਾਨਪੁਰ ਦੀ ਧਰਤੀ ਤੋਂ ਪਹਿਲੀ ਉਦਾਸੀ ਆਰੰਭ ਹੋਈ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜਦੋਂ ਸੁਲਤਾਨਪੁਰ ਦੀ ਧਰਤੀ ਤੋਂ ਚੱਲੇ ਨੇ ਹਜ਼ੂਰ ਨੇ ਪਹਿਲਾ ਟਿਕਾਣਾ ਜਿੱਥੇ ਅੱਜ ਗੋਇੰਦਵਾਲ ਸਾਹਿਬ ਅਸਥਾਨ ਹੈ ਇੱਥੇ ਕੀਤਾ ਹੈ ਬਿਆਸ ਦਰਿਆ ਨੂੰ ਟੱਪ ਕੇ ਇੱਥੇ ਭਾਈ ਮਰਦਾਨੇ ਨੂੰ ਸ਼ਬਦ ਵੀ ਕਹੇ ਨੇ ਤਵਾਰੀਖ ਦੇ ਬਚਨ ਨੇ ਕਿ ਮਰਦਾਨੇ ਨੇ ਰਬਾਬ ਛੇੜੀ ਏ ਕੀਰਤਨ ਹੋਇਆ ਹੈ ਤੇ ਇੱਕ ਬਚਨ ਕਿਹਾ ਸੀ ਦਾਤਾ ਦਰਿਆ ਦਾ ਕੰਢਾ ਹੈ ਆਕਾਸ਼ ਬਹੁਤ ਹੈ ਇੱਥੇ ਗਾਉਣ ਦਾ ਆਨੰਦ ਹੀ ਕੁਛ ਏ ਤੇ ਹੱਸ ਕੇ ਕਹਿਣ ਲੱਗੇ ਭਾਰੀ ਪੁਰਖ ਆਵੇਗਾ ਕਦੀ ਇਹ ਵੀ ਧਰਤੀ ਵਸਦੀ ਹੋਵੇਗੀ ਸਮਰੱਥ ਗੁਰੂ ਹੈ ਇਹ ਨਹੀਂ ਕਿ ਆਮ ਸਾਡੀ ਤਰ੍ਹਾਂ ਕਿ ਸਾਨੂੰ ਤਾਂ ਆਪਣੇ ਜੀਵਨ ਦੇ ਆਉਣ ਵਾਲੇ ਦਿਨਾਂ ਦਾ ਪਤਾ ਨਹੀਂ ਉਹ ਕਰੋੜਾਂ ਬ੍ਰਹਿਮੰਡਾਂ ਦਾ ਸਾਈ ਹੈ ਉਹਨੂੰ ਇਸ ਤਰੀਕੇ ਨਾਲ ਲੈ ਕੇ ਚੱਲੀਏ ਹਜ਼ੂਰ ਇੱਥੋਂ ਚੱਲੇ ਨੇ ਫਤਿਹਾਬਾਦ ਉੱਥੇ ਰਾਤ ਕੱਟੀ ਇਸ ਤੋਂ ਅੱਗੇ ਜਿਹੜਾ ਅਸਥਾਨ ਅਸੀਂ ਹਰਿਮੰਦਰ ਸਾਹਿਬ ਦਾ ਅੱਜ ਤੱਕਨੇ ਹਾਂ ਇਸ ਧਰਤੀ ਤੇ ਪਹਿਲਾਂ ਸੰਘਣੇ ਰੁੱਖ ਸਨ ਝਾੜੀਆਂ ਸਨ ਬੇਰੀਆਂ ਸਨ ਇਸੇ ਧਰਤੀ ਦੇ ਉੱਤੇ ਪਾਣੀ ਦੀ ਇੱਕ ਢਾਬ ਸੀ ਤੇ ਉਹ ਨਿਰਮਲ ਜਲ ਤਕਰੀਬਨ ਕਹਿੰਦੇ ਨੇ पूरा साल जिहड़ा उह ढाब पानी नाल भरी रहिंदी सी। अक्सर रब दी बंदगी करन वाले साधु जन फकीरी नूं कमाण वाले भजन बंदगी दे पुतले इस अस्थान ते इन्हां रुखां दी छां थले आ के बैठदे सन। सब तो पहला गुरु नानक साहब दे चरण इस धरती ते पए ते इह सुल्तान बिंड पिंड उदों इत्थों दा इक जिमीदार सी। एक सज्जन ने तो उहदा नाम भी दे दिता है, उहदा नाम सी भाई तारा। कहिंदे उहदे घर विच उहदे बच्चे दा तमान सी। इस बेनती नूं समझो, तमान शब्द तुसीं समझदे होवोगे कि पिंडां थावां ते जदों पुत्तर हुंदा है ते परिवार दे लोक इकट्ठे हो के कई वारी दो चार महीनियां बाद साल बाद उस बच्चे दा तमान करदे। कहिंदे ने उह सुल्तान बिंड पिंड दा जिमीदार, उहदा नाम सी भाई तारा। भाई तारे दे बच्चे दा सी तमान, ते उहनूं पता लगा भी इस पानी दी ढाब दे किनारे दो फकीर आए ने। एक साज भी जांदा है, दूसरा प्रेम विच भिज के गाउंदा है, ते कहिंदे ने उहनूं सुनण वालियां दे अंदर टिका मिलदा है ते मना उहनां दी भोजन नाल जा के सेवा जरूर कर। हजूर इत्थे टिके सन गुरु नानक साहिब, भाई तारा जी गए ने। कई सज्जन तां इह वी लिखदे ने कि सच जाणो देग दी मर्यादा भी इत्थों आरंभ होई है। कहिंदे ने उत्थे इह लै के गया सी, कई रस दा जिक्र करदे ने, कई कहिंदे ने कि उह अपने घरों कीमती स्वादिष्ट पकवान लै के गए। हजूर नूं उहने भोजन छकाया है ते परत के भाई मरदाने ते भाई तारे दी आपसी गलबात होई। उहने दस्या इह धन गुरु नानक निरंकारी ने। निरंकारी शब्द बहुत पवित्र है। देखो इस विशे वल ना तुरां, अज भी निरंकारी जदों मूवमेंट शुरू होई सी, कदी भाई दयाल जी नूं पढ़ो, बाबा हरा जी नूं पढ़ो, भाई दरबारा जी नूं पढ़ो, आनंद कारज दी मर्यादा कायम करन वाले गुरुद्वारियां विच मसंद ते महंत जेड़े कर्म कांड करदे सन, मन मत करदे सन, उहनां नूं कढ़न विच बड़ा योगदान पाया। फिर इह संपर्दा दो हिस्सिआं विच वंड गई। एक सी संत निरंकारी जिन्हां नूं आपां चंगी तरह जानने आ ते कदी भुलना नहीं, ते दूजे ने सिख निरंकारी, उहनां विचों डॉक्टर मान सिंह निरंकारी हुणी अज भी चंडीगढ़ रहिंदे ने। मेरा ख्याल उहनां दीआं लिखतां भी कई सज्जनां ने पढ़ियां होणियां। खैर, निरंकारी दा अर्थ सी एक निरंकार नूं मन्नण वाला। भाई मरदाने ने कहा, धन गुरु नानक साहिब जी ने। उस वेले भाई तारा कहिंदा, महाराज तुसीं कृपा करके इत्थे अपना टिकाणा क्यों नहीं करदे, कुछ दिन इत्थे रुको। मरदाना कहिंदा, दाता थां बड़ी चंगी रमणीक है, निर्मल जल पानी दी ढाब भरी पई है। हजूर ने बड़ी गंभीरता नाल शब्द कहे सन कि मरदानिया इत्थे टिका होवेगा, सच जानी समा आवेगा, इत्थे भोग ते मोख दा प्रवाह चलेगा। हुण दो शब्द जेड़े ने, भोग ते मोख दा प्रवाह चलेगा, इहदा भाव की सी कि जिस नूं अंदर दी तृप्ति लई भोजन लुड़ींदा होया उह आवेगा इस धरती ते, कीर्तन सुनेगा, अंदरों आत्मा नूं कीर्तन सुन के नाम जप के तृप्ति मिलेगी, ते जिस बंदे नूं किते भी रोटी नहीं मिलेगी इस धरती ते आवेगा उहदे तन दी भुख भी दूर होवेगी। साहिब धन गुरु नानक साहिब कृपालू जी दे चरण इत्थे पए। एक सज्जन ने होर शब्द भी लिखे ने, उह कहिंदे ने, इही धरती है जिथे सत्कार योग बाबा बुढ़ा साहिब जी 12 साल की उम्र विच गुरु नानक साहिब नूं मिले सन। इसे एरिए विच इसे धरती दे अंदर ही इसे गुरु नानक साहिब नूं 12 साल दे बच्चे ने कहा सी, बाबा कोई परमात्मा दे घर दी गल दस। उस 12 साल दे बच्चे नूं इही कहा सी, बेटा अजे उम्र तेरी बच्चियां वाली है, तू परमात्मा दे घर दी गल पुछ के की लैणा है। ते उहदा उत्तर सी, मौत दा कोई पता नहीं, मौत कदी उम्र नहीं वेखदी, उह तां किसे वेले भी आ सकदी है। हस के कहा, तेनू मौत दा किवें पता लगा, ते उत्तर दिता सी, बाबा आए सन हाकमां दे घोड़े, सारी फसल साडी उजाड़ के चले गए, उस दिन मन ने धैया कर लिया है कि की पता कि मौत इन्नी बलवान है, जवानी दे दिन वेखण भी दे के ना मौत आउण तो पहला पहला किते रब दे चरणां नाल जुड़ जा। पूर्वले जाके साहिब धन गुरु नानक साहिब ने उथी पदवी दिती सी। खैर बच्चा, ਪਰ ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਨ। ਹਜ਼ੂਰ ਚਲੇ ਗਏ ਨੇ, ਇਹ ਪਾਣੀ ਦੀ ਢਾਬ ਉਸੇ ਤਰ੍ਹਾਂ, ਇਹ ਸਥਾਨ ਉਸੇ ਤਰ੍ਹਾਂ ਰਮਣੀਕ ਥਾਂ ਹੈ। ਦੂਸਰੀ ਬੇਨਤੀ ਕਿ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਜਦੋਂ ਖਡੂਰ ਦੀ ਧਰਤੀ ਤੋਂ ਕਰਤਾਰਪੁਰ ਸਾਹਿਬ ਗਏ ਨੇ, ਉਹਨਾਂ ਦਾ ਮਾਰਗ ਵੀ ਇਹ ਸੀ, ਇਸੇ ਧਰਤੀ ਤੇ ਉਹ ਵੀ ਟਿਕ ਕੇ ਗਏ। ਸਤਿਗੁਰੂ ਨੇ ਆਪ ਸ਼ਹਿਰ ਵਸਾਏ ਸਨ। ਇੱਕ ਬੇਨਤੀ ਕਰਾਂ ਕਿ ਭਾਈ ਗੁਰਦਾਸ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਹਨਾਂ ਥਾਵਾਂ ਨੂੰ ਬਹੁਤ ਉਪਮਾ ਦਿੱਤੀ ਗਈ ਜਿਨ੍ਹਾਂ ਥਾਵਾਂ ਤੇ ਗੁਰਮਤ ਦਾ ਪ੍ਰਚਾਰ ਸ਼ੁਰੂ ਹੋਇਆ। ਪਹਿਲੀ ਗੱਲ, ਅਸੀਂ ਪੜ੍ਹਨੇ ਆ ਕਰਤਾਰਪੁਰ ਸੰਬੰਧੀ, ਤੇ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਵਿੱਚ ਤਿੰਨ ਪਾਤਸ਼ਾਹੀਆਂ ਤੇ ਤਿੰਨਾਂ ਪਾਤਸ਼ਾਹੀਆਂ ਦੇ ਸ਼ਹਿਰਾਂ ਦਾ ਜ਼ਿਕਰ ਕੀਤਾ ਹੈ, ਕਰਤਾਰਪੁਰ ਸਾਹਿਬ ਦਾ, ਖਡੂਰ ਸਾਹਿਬ ਦੀ ਧਰਤੀ ਦਾ, ਗੋਇੰਦਵਾਲ ਸਾਹਿਬ ਦੀ ਧਰਤੀ ਦਾ, ਤੇ ਤਿੰਨਾਂ ਥਾਵਾਂ ਤੇ ਕੀ ਰਹਿਮਤ ਵਰਤਦੀ ਹੈ ਉਹਨਾਂ ਦਾ ਵੀ ਜ਼ਿਕਰ ਕੀਤਾ ਹੈ। ਭਾਈ ਸਾਹਿਬ ਦੇ ਸ਼ਬਦ ਅਸੀਂ ਪੜ੍ਹਨੇ ਆ ਕਿ ਸੋ ਟਿੱਕਾ ਸੋ ਛਤਰ ਸਿਰ ਸੋਈ ਸੱਚਾ ਤਖ਼ਤ ਟਿਕਾਈ, ਗੁਰ ਨਾਨਕ ਹੰਦੀ ਮੋਰ ਹੱਥ ਗੁਰ ਅੰਗਦ ਦੀ ਦੋਈ ਫਿਰਾਈ, ਦਿੱਤਾ ਛੋੜ ਕਰਤਾਰਪੁਰ ਵਿੱਚ ਖਡੂਰੇ ਜੋਤ ਜਗਾ। ਹੁਣ ਦੇਖੋ ਕਰਤਾਰਪੁਰ ਤੇ ਅੱਗੋ ਸ਼ਬਦ ਆਇਆ ਖਡੂਰੇ, ਖਡੂਰ ਸਾਹਿਬ ਦਾ ਜ਼ਿਕਰ ਕੀਤਾ, ਉਹਨਾਂ ਦਾ ਥਾਵਾਂ ਦਾ ਜ਼ਿਕਰ ਕੀਤਾ, ਦਿੱਤਾ ਛੋੜ ਕਰਤਾਰਪੁਰ ਵਿੱਚ ਖਡੂਰੇ ਜੋਤ ਜਗਾਈ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਪੜ੍ਹਨੇ ਆ ਤੇ ਹਜ਼ੂਰ ਨੇ ਬਾਣੀ ਵਿੱਚ ਖਡੂਰ ਦਾ ਜਦੋਂ ਜ਼ਿਕਰ ਕੀਤਾ ਤੇ ਉੱਥੇ ਕਹਿੰਦੇ ਨੇ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਦੀ ਧਰਤੀ ਤੇ ਆਏ, ਕਹਿੰਦੇ ਨੇ ਜਿੱਦਣ ਗਏ ਸਨ ਉਦਣ ਦੇਵੀ ਭਗਤ ਸਨ, ਧਿਆਨ ਦਿਆ ਜੇ, ਉਦਣ ਪੈਰਾਂ ਵਿੱਚ ਘੁੰਗਰੂ ਬੰਨ ਕੇ ਲਾਲ ਸੂਹੇ ਬਸਤਰ ਪਾ ਕੇ ਨੱਚਦੇ ਸਨ, ਜਗਰਾਤੇ ਕਰਦੇ ਸਨ, ਤੇ ਅੱਜ ਜਦੋਂ ਕਰਤਾਰਪੁਰ ਤੋਂ ਆਏ ਅੱਜ ਇਕੱਲੇ ਨਹੀਂ ਆਏ। ਕੀ ਲੈ ਕੇ ਆਏ? ਉੱਥੇ ਉਹਨਾਂ ਕਿਹਾ ਕੋਈ ਆਦਮੀ ਨਾਲ ਨਹੀਂ, ਕਹਿੰਦੇ ਨੇ ਗੁਰੂ ਅੰਗਦ ਸਾਹਿਬ ਕੋਲ ਜਪ ਆਇਆ, ਗੁਰੂ ਅੰਗਦ ਸਾਹਿਬ ਕੋਲ ਤਪ ਆਇਆ, ਗੁਰੂ ਅੰਗਦ ਸਾਹਿਬ ਜੀ ਕੋਲ ਸੰਯਮ ਆਇਆ, ਗੁਰੂ ਅੰਗਦ ਸਾਹਿਬ ਕੋਲ ਨਾਮ ਦੇ ਖਜ਼ਾਨੇ ਆਏ। ਕਹਿਣ ਲੱਗੇ ਨਿੰਦਕ ਟੋਲਾ ਵੀ ਪਿੱਛੇ ਤੁਰਿਆ, ਪਰ ਕਹਿਣ ਲੱਗੇ ਜਿੰਨੇ ਗੁਰੂ ਕੀ ਨਿੰਦਿਆ ਕੀਤੀ ਉਹਦੀ ਜ਼ਿੰਦਗੀ ਇਸ ਤਰ੍ਹਾਂ ਤਬਾਹ ਹੋ ਗਈ ਜਿਵੇਂ ਪਾਣੀ ਉੱਤੇ ਬੂਰ ਪਏ ਤੇ ਪਾਣੀ ਨੂੰ ਤਬਾਹ ਕਰ ਦਿੰਦਾ ਹੈ, ਇਸੇ ਤਰ੍ਹਾਂ ਨਿੰਦਕ ਲੋਕਾਂ ਦੇ ਜੀਵਨ ਤਬਾਹ ਹੋ ਗਏ। ਪਰ ਖਡੂਰ ਵਸਿਆ। ਭਾਈ ਸਾਹਿਬ ਭਾਈ ਸੱਤਾ ਬਲਵੰਡ ਜੀ ਨੇ ਕਿਹਾ ਤੇ ਇੱਕ ਦਿਨ ਮੈਂ ਅਰਜ਼ ਕੀਤੀ ਸੀ, ਉਹ ਮੈਂ ਇੱਕ ਖਿਨ ਬੇਨਤੀ ਕਰ ਦੇਣਾ। ਦੇਖੋ ਜਦੋਂ ਬਾਬਾ ਸੱਤਾ ਬਲਵੰਡ ਜੀ ਦੀ ਗੱਲ ਵੀ ਕਰੀਏ ਨਾ, ਤੇ ਉਹਨਾਂ ਦਾ ਨਿੰਦਿਆ ਵਾਲਾ ਪੱਖ ਨਾ ਸਾਖੀ ਚ ਰੱਖੀ। ਠੀਕ, ਉਹ ਬੰਦੇ ਭੁੱਲ ਗਏ, ਮਨੁੱਖ ਦਾ ਕੋਈ ਪਤਾ ਨਹੀਂ ਕਿਹੜੀ ਥਾਂ ਤੇ ਸਿਰ ਪਰ ਨੇ ਜਾ ਪੈਣੇ, ਜਿਹੜਾ ਦਾਵਾ ਕਰਦਾ ਵੱਡਾ ਉਹ ਡਿੱਗਦਾ ਵੀ ਸਭ ਤੋਂ ਪਹਿਲਾਂ। ਸਤਿਗੁਰੂ ਨੇ ਕਿਹਾ ਉੱਚੀ ਥਾਵਾਂ ਤੇ ਖਲੋਣ ਵਾਲੇ ਡਿੱਗਦੇ ਨੇ, ਤੇ ਜਿਹੜਾ ਪਹਿਲੀ ਧਰਤੀ ਤੇ ਚੱਲਦਾ ਤੇ ਉਹਨੂੰ ਡਿੱਗਣ ਦਾ ਡਰ ਵੀ ਕੀ ਹੈ। ਸਾਹਿਬ ਦੇ ਬਚਨ ਪੜ੍ਹਨੇ, ਉੱਚਾ ਚੜ੍ਹੈ ਸੋ ਪਵੈ ਪਿਆਲਾ। ਉੱਚੇ ਚੜ੍ਹਨ ਵਾਲਿਆਂ ਨੂੰ ਡਰੇ ਅੱਜ ਡਿੱਗੇ ਕੱਲ ਡਿੱਗੇ, ਜਿਹੜਾ ਪਹਿਲੇ ਹੀ ਧਰਤੀ ਤੇ ਤੁਰਿਆ ਫਿਰਦਾ ਉਹਨੂੰ ਕਾਹਦਾ ਡਰੇ ਜੀ। ਦੇਖੋ ਇੱਥੇ ਇਹ ਨਾ ਸ਼ਬਦ ਕਿਹਾ ਕਰੀਏ, ਅੱਜ ਵੀ ਅਸੀਂ ਕਹਿੰਦੇ ਹਾਂ ਉਹ ਲਾਲਚੀ ਜੀ, ਉਹ ਭੁੱਖੇ ਜੀ, ਉਹ ਛੱਡ ਕੇ ਚਲੇ ਗਏ। ਮੈਂ ਕਹਿੰਦਾ ਅੱਜ ਤੈਨੂੰ ਇਹ ਸ਼ਬਦ ਕਹਿਣ ਦਾ ਹੱਕ ਨਹੀਂ। ਸਾਖੀ ਜ਼ਰੂਰ ਸੁਣਾ ਉਹ ਜਿਨ੍ਹਾਂ ਦੇ ਸ਼ਬਦਾਂ ਨੂੰ ਗੁਰੂ ਅਰਜੁਨ ਦੇਵ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਦੇ ਦਿੱਤੀ ਹੋਵੇ, ਜਿਨ੍ਹਾਂ ਦਾ ਸ਼ਬਦ ਤੇਰਾ ਗੁਰੂ ਬਣ ਗਿਆ ਹੋਵੇ, ਉਹਨਾਂ ਦੀ ਆਪ ਸ਼ਬਦ ਨਾ ਵਰਤੀ, ਉਸ ਹਿਰਦੇ ਵਿੱਚ ਗੁਰੂ ਵਰਤਿਆ ਜਦੋਂ ਬਾਣੀ ਨਿਕਲੀ ਹੈ। ਮੈਂ ਇਸ ਕਰਕੇ ਬੇਨਤੀ ਕਰਾਂ, ਅਦਬ ਕਰਨਾ ਸਿੱਖੀਏ, ਨਾ ਕਿ ਇੱਕ ਪਾਸਾ ਅਸੀਂ ਰੱਖੀਏ। ਉਹਨਾਂ ਨੇ ਸ਼ਬਦ ਕਿਹਾ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ। ਬੇਨਤੀ ਕਰ ਰਿਹਾ, ਕਰਤਾਰਪੁਰ ਸਾਹਿਬ, ਖਡੂਰ ਸਾਹਿਬ ਦੀ ਧਰਤੀ, ਗੋਇੰਦਵਾਲ ਸਾਹਿਬ ਦੀ ਧਰਤੀ, ਤੇ ਜਿਸ ਦਾ ਅਸੀਂ ਆ ਜ਼ਿਕਰ ਕਰਨਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ, ਇਹਨਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਿਲਦਾ ਹੈ। ਕਹਿਣ ਲੱਗੇ ਕਿ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ, ਜਪ ਤਪ ਸੰਯਮ ਨਾਲ ਤੁਧ ਹੋਰ ਮੁੱਚ ਗਰੂਰ, ਲੱਭ ਬਣਾਏ ਮਾਨਸਾ ਜਿਉਂ ਪਾਣੀ ਬੂਰ, ਵਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ, ਜਿਸੋ ਹੱਥ ਨਾ ਲੱਭੀ ਤੂੰ ਉਹ ਠਰੂਰ, ਨਵਨਿਤ ਨਾਮ ਨਿਧਾਨ ਹੈ ਤੁਝ ਵਿੱਚ ਭਰਪੂਰ, ਨਿੰਦਾ ਤੇਰੀ ਜੋ ਕਰੈ ਸੋ ਵੰਜੈ ਚੂਰ, ਮੇਰੇ ਦਾਤਾ ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ। ਉਸ ਖਡੂਰ ਦੀ ਧਰਤੀ ਤੇ ਜਪ ਆਇਆ, ਤਪ ਆਇਆ, ਸੰਜਮ ਆਇਆ, ਉਹ ਜਿਸ ਧਰਤੀ ਤੇ ਕੁਦਰਤੀ ਨੂਰ ਵਰਤਦਾ ਰਿਹਾ ਹੋਵੇ, ਸਿੱਖ ਉਸ ਧਰਤੀ ਨੂੰ ਖਡੂਰ ਸਾਹਿਬ ਕਿਉਂ ਨਹੀਂ ਕਹੇ? ਇਹ ਬਾਣੀ ਦੇ ਪ੍ਰਮਾਣ ਨੇ। ਭਾਈ ਗੁਰਦਾਸ ਨੇ ਪੌੜੀ ਵਿੱਚ ਕਿਹਾ, ਕਹਿਣ ਲੱਗੇ ਸੋ ਟਿੱਕਾ ਸੋ ਛਤਰ ਸਿਰ ਸੋਈ ਸੱਚਾ ਤਖ਼ਤ ਟਿਕਾਈ, ਗੁਰੂ ਨਾਨਕ ਹੰਦੀ ਮੋਰ ਹੱਥ
ਗੁਰ ਅੰਗਦ ਦੀ ਦੋਈ ਫਿਰਾਈ ਦਿੱਤਾ ਛੋੜ ਕਰਤਾਰਪੁਰ ਵਿੱਚ ਖਡੂਰੇ ਜੋਤ ਜਗਾਈ ਜੰਮੇ ਪੂਰ ਬੀਜਿਆ ਵਿੱਚ ਹੋਰ ਕੂੜੀ ਚਤੁਰਾਈ ਲੈਣੇ ਪਾਈ ਨਾਨਕੋਂ ਦੇਣੀ ਅਮਰਦਾਸ ਕਰ ਆਈ ਗੁਰ ਬੈਠਾ ਅਮਰ ਸਰੂਪ ਹੋਏ ਗੁਰਮਤ ਪਾਈ ਗੁਰਮੁਖ ਪਾਈ ਦਾਦ ਇਲਾਹੀ ਅਗਲੀ ਤੋਂ ਕੇ ਫੇਰ ਵਿਛਾਇਆ ਗੋਇੰਦਵਾਲ ਅਚਰਜ ਖੇਲ ਨਾ ਲਖਿਆ ਜਾ ਕਰਤਾਰਪੁਰ ਸਾਹਿਬ ਖਡੂਰ ਸਾਹਿਬ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਅੱਜ ਤਕਰੀਬਨ ਜ਼ੋਰ ਲੱਗਾ ਹੁੰਦਾ ਅੰਮ੍ਰਿਤਸਰ ਦੀ ਧਰਤੀ ਤੋਂ ਤੋੜਨ ਦੇ ਲਈ ਵੇਖੋ ਕਦਰ ਉਹ ਜਾਣੇਗਾ ਜਿਹਨੇ ਉੱਥੇ ਕੁਛ ਮਾਣਿਆ ਹੈ ਜਿਹਨੇ ਮਾਣੇ ਨੇ ਉਹਨੂੰ ਕੀ ਪਤਾ ਉਹਦੇ ਲਈ ਕੇਵਲ ਇੱਕ ਪਾਣੀ ਦਾ ਸਰੋਵਰ ਹੈ ਉਹਦੇ ਲਈ ਕੇਵਲ ਇੱਕ ਇੱਟਾਂ ਦੀ ਇਮਾਰਤ ਹੈ ਉਹਦੇ ਲਈ ਚਮਕਦਾ ਇੱਕ ਸੋਨਾ ਹੈ ਜਿਹਨੇ ਉਸ ਸਾਈਂ ਦੇ ਦਰਬਾਰ ਤੋਂ ਜਾ ਕੇ ਕਿਤੇ ਝੋਲੀ ਭਰੀਏ ਨਾ ਉਹਨੂੰ ਪੁੱਛ ਕੇ ਦੇਖਿਓ ਵੀ ਉਸ ਅਸਥਾਨ ਦੀ ਕੀਮਤ ਕੀ ਹੈ ਅੱਜ ਵੀ ਅਸੀਂ ਤੱਕਦੇ ਹਾਂ ਬੜੇ ਕਰਨੀ ਵਾਲੇ ਬਾਹਰ ਆਉਂਦੇ ਨੇ ਮੈਂ ਕਹਿੰਦਾ ਹਰ ਪ੍ਰਚਾਰਕ ਹਰ ਕੀਰਤਨੀਆ ਉਹਦਾ ਫਰਜ਼ ਬਣਦਾ ਕਿ ਉਹ ਜਦੋਂ ਵੀ ਗੱਲ ਕਰੇ ਅੰਮ੍ਰਿਤਸਰ ਦੀ ਜ਼ਰੂਰ ਕਰੇ ਆਪਣੇ ਆਪਣੇ ਅਸਥਾਨਾਂ ਤੇ ਆਉਣ ਦੇ ਸੱਦੇ ਤਾਂ ਸਾਰੇ ਦਿੰਦੇ ਨੇ ਕੋਈ ਤਾਵਾਂ ਤਾਵਾਂ ਜਿਹੜਾ ਕਹਿੰਦਾ ਹਿੰਦੁਸਤਾਨ ਜਾਏਗਾ ਤੇ ਗੁਰੂ ਰਾਮਦਾਸ ਦੇ ਘਰ ਮੱਥਾ ਟੇਕਣ ਤੋਂ ਬਿਨਾਂ ਨਾ ਇਹ ਅੱਗੇ ਅਰਜ਼ ਕਰਨੀ ਉਹਨਾਂ ਥਾਵਾਂ ਤੇ ਕਿਹੜੀ ਕਿਹੜੀ ਰਹਿਮਤ ਵਰਦੀ ਹਜ਼ੂਰ ਨੇ ਸ਼ਬਦ ਵਰਤੇ ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ ਭਾਈ ਗੁਰਦਾਸ ਕਹਿੰਦੇ ਨੇ ਕਿ ਫੇਰ ਵਸਾਇਆ ਗੋਇੰਦਵਾਲ ਅਚਰਜ ਖੇਲ ਨਾ ਲੱਖਿਆ ਜਾਈ ਉੱਥੇ ਧੰਨ ਗੁਰੂ ਅਮਰਦਾਸ ਬਿਰਾਜਮਾਨ ਹੋਏ ਖਡੂਰ ਸਾਹਿਬ ਦੀ ਧਰਤੀ ਤੇ ਜਪ ਤਪ ਸੰਜਮ ਹੈ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਕੀ ਖੇਡ ਵਾਪਰੀ ਇਹਨਾਂ ਸੰਬੰਧੀ ਭੱਟਾ ਨੇ ਕਿ ਸਵਈਆ ਕਿਹਾ ਕਹਿੰਦੇ ਨੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਸ਼ਬਦ ਸਿਰਫ ਗੋਇੰਦਵਾਲ ਅਰਜ ਕਰਨਾ ਉੱਥੇ ਗੋਇੰਦਵਾਲ ਨਹੀਂ ਵੈਸੇ ਅਸੀਂ ਪੜ੍ਹਦੇ ਜ਼ਰੂਰ ਹਾਂ ਗੋਇੰਦਵਾਲ ਪਰ ਗੁਰੂ ਗੋਬਿੰਦ ਗ੍ਰੰਥ ਸਾਹਿਬ ਵਿੱਚ ਗੋਬਿੰਦਵਾਲ ਸ਼ਬਦ ਆਇਆ ਤੁਸੀਂ ਪੜ੍ਹਿਓ ਜਾ ਕੇ ਭੱਟਾਂ ਦੇ ਸਵਈਏ ਕਹਿਣ ਲੱਗੇ ਕਿ ਸਾਹਿਬ ਧੰਨ ਗੁਰੂ ਅਮਰਦਾਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ ਉਹਨਾਂ ਨੇ ਸ਼ਬਦ ਵਰਤੇ ਗੁਰੂ ਰਾਮਦਾਸ ਭਾਈ ਜੇਠਾ ਜੀ ਆਏ ਨੇ ਉਹਨਾਂ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਸਾਹਿਬ ਬਾਬਾ ਗੁਰੂ ਅਮਰਦਾਸ ਦੇ ਦਰਸ਼ਨ ਕੀਤੇ ਕਹਿੰਦੇ ਨੇ ਦਰਸ਼ਨ ਕਰਦਿਆਂ ਸਾਰ ਗੁਰੂ ਰਾਮਦਾਸ ਦੇ ਸਾਰੇ ਦੁੱਖ ਹੀ ਕੱਟ ਗਏ ਇਹ ਵੀ ਦੁੱਖ ਕੱਟਿਆ ਗਿਆ ਮੈਂ ਕਦੀ ਯਤੀਮ ਸਾਂ ਸ਼ਬਦ ਵਰਤੇ ਨੇ ਇਹ ਵੀ ਦੁੱਖ ਕੱਟਿਆ ਗਿਆ ਲੋਕ ਮੈਨੂੰ ਮਨਹੂਸ ਕਹਿੰਦੇ ਨੇ ਇਹ ਵੀ ਦੁੱਖ ਕੱਟਿਆ ਗਿਆ ਕਿ ਮਨ ਦੀਆਂ ਵਾਸ਼ਨਾ ਹੀ ਮਰ ਗਈਆਂ ਜਦੋਂ ਉਹਨਾਂ ਨੇ ਬਾਬਾ ਅਮਰਦਾਸ ਦੇ ਦਰਸ਼ਨ ਕੀਤੇ ਉੱਥੇ ਭੱਟਾਂ ਦੇ ਬਚਨ ਨੇ ਕਿ ਗੁਰੂ ਬਹੁਤ ਵੱਡਾ ਸੁੱਖ ਮਿਲਿਆ ਗੁਰੂ ਮੁਖ ਦੇ ਗਰੂ ਸੁਖ ਪਾਇਓ ਖੁਤੀ ਜੋ ਪਿਆਸ ਪਿਊਸ ਵਨ ਕੀ ਬਚਤ ਸਿੱਧ ਕੋ ਵਿਧ ਮਿਲਾਇਓ ਉਸ ਵਿਧਾਤੇ ਨੇ ਇੱਕ ਵਿਧ ਬਣਾ ਦਿੱਤੀ ਕਿ ਜਿਹੜੀ ਪਿਆਸ ਸੀ ਅੰਦਰ ਅੰਮ੍ਰਿਤ ਪੀਣ ਦੀ ਉਹ ਸਾਹਿਬ ਧੰਨ ਗੁਰੂ ਰਾਮਦਾਸ ਜੀ ਦੀ ਇੱਥੇ ਆ ਕੇ ਪੂਰੀ ਹੋ ਗਈ ਗੁਰੂ ਮੁਖ ਦੇ ਗਰੂ ਸੁਖ ਪਾਇਓ ਖੁਤੀ ਜੋ ਪਿਆਸ ਪਿਊਸ ਪਿਵਨ ਕੀ ਬਚਤ ਸਿੱਧ ਕੋ ਵਿਧ ਮਿਲਾਇਓ ਪੂਰਨ ਭੋ ਮਨ ਠੋਰ ਬਸੋ ਰਸ ਬਾਸਨ ਜੋ ਦੰਗ ਦਿਸਤਾਇਓ ਜਿਹੜਾ ਮਨ ਅੱਗੇ ਦਸੀ ਪਾਸੀ ਦੌੜਦਾ ਸੀ ਨਾ ਪੂਰਨ ਤੌਰ ਤੇ ਟਿਕ ਗਿਆ ਜਿਹੜਾ ਰਸਾਂ ਵਿੱਚ ਵਾਸ਼ਨਾਵਾਂ ਵਿੱਚ ਸੀ ਪੂਰਨ ਪੋ ਮਨ ਠੋਰ ਬਸੋ ਰਸ ਬਾਸਨ ਜੋ ਦੈਂਗ ਦਿਸਤਾਇਓ ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਣ ਤੀਰ ਵਿਭਾਸ ਬਣਾਇਓ ਗਯੋ ਦੁੱਖ ਦੂਰ ਬਰ ਬਰਖਣ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਕਹਿਣ ਲੱਗੇ ਜਲਾਂ ਦਾ ਖਜ਼ਾਨਾ ਇੱਥੇ ਜਲਣ ਦਾ ਅਰਥ ਭੱਟ ਜਲਣ ਵੀ ਕਰਦੇ ਨੇ ਪਰ ਖੋਜ ਕਰਕੇ ਦੇਖੋ ਜਲਣ ਦਾ ਅਰਥ ਭੱਟ ਜਲਣ ਨਹੀਂ ਜਲਣ ਦਾ ਅਰਥ ਹੈ ਪਾਣੀ ਦਾ ਖਜ਼ਾਨਾ ਜਿੱਥੇ ਪਾਣੀ ਨਿਰੰਤਰ ਵਗਦਾ ਪਿਆ ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਣ ਤੀਰ ਵਿਭਾਸ ਬਣਾਇਓ ਗਯੋ ਦੁੱਖ ਦੂਰ ਬਰਕਣ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਗਰੂ ਦਾ ਅਰਥ ਬੜਾ ਵੱਡਾ ਸੁਖ ਪਾਇਆ ਮੇਰੇ ਕਹਿਣ ਤੋਂ ਮੁਰਾਦ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਰਹਿਮਤਾਂ ਵਰਸਦੀਆਂ ਨੇ ਉਸ ਧਰਤੀ ਨੂੰ ਲੋਕ ਸਿਜਦੇ ਕਰਦੇ ਨੇ ਖਡੂਰ ਸਾਹਿਬ ਦੀ ਧਰਤੀ ਤੇ ਕੁਦਰਤੀ ਨੂਰ ਵਰਿਆ ਸਿੱਖਾਂ ਨੇ ਉੱਥੇ ਨਮਸਕਾਰਾਂ ਕੀਤੀਆਂ ਹੁਣ ਗੋਬਿੰਦ ਵਾਲ ਗੋਬਿੰਦਪੁਰੀ ਸਨ ਹੈ ਜਿੱਥੇ ਗੁਰੂ ਨੂੰ ਦੇਖ ਕੇ ਗਰੂ ਸੁੱਖ ਮਿਲਦਾ ਹੈ ਬਹੁਤ ਵੱਡਾ ਸੁੱਖ ਮਿਲਦਾ ਹੈ ਸਾਹਿਬ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੋਬਿੰਦ ਵਾਲ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ ਭਾਈ ਜੇਠਾ ਜੀ ਅਜੇ ਗੁਰੂ ਨਹੀਂ ਬਣੇ ਜਿਹੜੀ ਅਰਜ਼ ਮੈਂ ਕਰਨੀ ਚਾਹੁੰਦਾ ਕਿ ਇਹ ਪਵਿੱਤਰ ਅਸਥਾਨ ਕਿਵੇਂ ਹੋਂਦ ਵਿੱਚ ਆਇਆ ਗੁਰੂ ਨਾਨਕ ਸਾਹਿਬ ਦੇ ਚਰਨ ਪੈ ਚੁੱਕੇ ਨੇ ਇਹ ਵੀ ਕਦੀ ਨਾ ਭੁੱਲੀਏ ਸਿੱਖ ਤਵਾਰੀਖ ਮੈਂ ਜਿਹੜੀਆਂ ਉਦਾਹਰਨਾਂ ਦੇਣਾ ਪਿਆ ਅੰਮ੍ਰਿਤਸਰ ਦੀ ਤਵਾਰੀਖ ਗਿਆਨੀ ਗਿਆਨ ਸਿੰਘ, ਕਰਨ ਸਿੰਘ ਹਿਸਟੋਰੀਅਨ, ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ, ਉਹਨਾਂ ਤੋਂ ਇਲਾਵਾ ਗਿਆਨੀ ਭਜਨ ਸਿੰਘ, ਹੋਰ ਗਿਆਨ ਡਾਕਟਰ ਜੀਤ ਸਿੰਘ ਸ਼ੀਤਲ, ਜਿਤਨੇ ਕੁ ਗ੍ਰੰਥ ਮੈਨੂੰ ਪੜ੍ਹਨ ਲਈ ਮਿਲੇ 10-12 ਮੈਂ ਤਕਰੀਬਨ ਉਹਨਾਂ ਸਾਰਿਆਂ ਨੂੰ ਵਾਚ ਕੇ ਆਪ ਜੀ ਦੇ ਸਮਕਸ਼ ਬੇਨਤੀ ਕਰਨ ਦਾ ਯਤਨ ਕਰ ਰਿਹਾ। ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਏ ਨੇ, ਹਜ਼ੂਰ ਕਿਰਪਾਲੂ ਗੁਰੂ ਅੰਗਦ ਸਾਹਿਬ ਵੀ ਇਸ ਧਰਤੀ ਤੇ ਆਏ ਨੇ ਤੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੇ ਵਿੱਚ, ਚਰਨਾਂ ਦੇ ਅੰਗੂਠੇ ਵਿੱਚ ਜ਼ਖਮ ਸੀ। ਆਪ ਸਭ ਨੂੰ ਪਤਾ ਹੈ ਕਿ ਉਸ ਜ਼ਖਮ ਨੇ ਅੰਗੂਠੇ ਦੇ ਨਿਵੇਸਦੇ ਰਹਿਣਾ। ਪਿੰਡ ਬਾਸਰ ਕੇ ਤੋਂ ਜਦੋਂ ਬਾਬਾ ਅਮਰਦਾਸ ਖਡੂਰ ਸਾਹਿਬ ਦੀ ਧਰਤੀ ਤੇ ਗਏ ਨੇ, ਹੈਰਾਨਗੀ ਦੀ ਗੱਲ, ਉਹ ਵੀ ਇਸ ਢਾਬ ਦੇ ਕਿਨਾਰੇ ਰੋਕੇ ਗਏ ਸਨ, ਕਿਉਂਕਿ ਬਾਸਰ ਕੇ ਨਾਲ ਹੈ। ਖਡੂਰ ਸਾਹਿਬ ਦੀ ਧਰਤੀ ਨੂੰ ਜਾਂਦੇ ਇੱਥੇ ਰੁਕੇ ਤੇ ਕਹਿੰਦੇ ਨੇ ਜਦੋਂ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਦਾ ਅੰਗੂਠਾ ਰਿਸਦਾ ਸੀ, ਬਾਬਾ ਅਮਰਦਾਸ ਆਏ, ਇਸੇ ਦੁੱਖ ਭੰਜਨੀ ਬੇਰੀ ਦੇ ਨਜ਼ਦੀਕ ਇੱਕ ਬੂਟੀ ਉੱਗੀ ਸੀ, ਉਸ ਬੂਟੀ ਦਾ ਨਾਮ ਵੀ ਉਸ ਵੇਲੇ ਅੰਮ੍ਰਿਤੀ ਕਿਹਾ ਜਾਂਦਾ ਸੀ। ਪੜ੍ਹਿਓ, ਤੇ ਮੈਂ ਤਾਂ ਬੇਨਤੀ ਕਰ ਰਿਹਾ, ਇਹ ਚੀਜ਼ਾਂ ਲਿਖਤ ਵਿੱਚ ਆਈਆਂ ਨੇ ਕਿ ਬਾਬਾ ਅਮਰਦਾਸ ਗਏ, ਉਹਨਾਂ ਨੇ ਉਸ ਅੰਮ੍ਰਿਤੀ ਬੂਟੀ ਨੂੰ ਤੋੜਿਆ, ਉਹਦਾ ਰਸ ਜਾ ਕੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੇ ਅੰਗੂਠੇ ਤੇ ਚੋਇਆ ਤੇ ਤਵਾਰੀ ਕਹਿੰਦੀ ਉਸ ਅੰਗੂਠੇ ਨੂੰ ਜਿਹੜਾ ਜ਼ਖਮ ਸੀ ਉਹ ਸਦਾ ਲਈ ਭਰਿਆ ਗਿਆ। ਉਹਨਾਂ ਦੇ ਕਹਿਣ ਮੁਤਾਬਕ ਕਹਿੰਦੇ ਧੰਨ ਗੁਰੂ ਅੰਗਦ ਸਾਹਿਬ, ਬਾਬਾ ਅਮਰਦਾਸ ਜੀ ਦੇ ਚਰਨ ਪਏ, ਹੁਣ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭਾਈ ਜੇਠਾ ਜੀ ਨੇ ਘਾਲਣਾ ਕੀਤੀ, ਕਮਾਈ ਕੀਤੀ ਹੈ ਸਾਹਿਬ ਬਾਬਾ ਅਮਰਦਾਸ ਜੀ ਨੇ, ਅੱਜ ਬਾਬਾ ਬੁੱਢਾ ਸਾਹਿਬ ਨੂੰ ਨਾਲ ਲਿਆ ਹੈ, ਸਾਹਿਬ ਧੰਨ ਗੁਰੂ ਰਾਮਦਾਸ ਜੀ ਨੂੰ ਨਾਲ ਲਿਆ ਹੈ, ਤੇ ਅੱਜ ਮੈਂ ਅਰਜ਼ ਕਰਨੀ ਹੈ 11 ਵਾਰੀ ਇਸ ਪਵਿੱਤਰ ਸਰੋਵਰ ਦੀ ਸੇਵਾ ਹੋ ਚੁੱਕੀ ਹੈ ਅੱਜ ਤੱਕ, ਤੇ ਉਸ ਸੇਵਾ ਦਾ ਵੀ ਜ਼ਿਕਰ ਕਰਨਾ। ਸਭ ਤੋਂ ਪਹਿਲਾਂ ਸਾਹਿਬ ਧੰਨ ਗੁਰੂ ਅਮਰਦਾਸ ਆਪ ਆਏ ਨੇ, ਇਸ ਰਮਣੀਕ ਥਾਂ ਨੂੰ ਤੱਕਿਆ, 4 ਪਿੰਡਾਂ ਦੀ ਇਹ ਸਾਂਝੀ ਥਾਂ ਹੈ। ਹੁਣ ਇੱਥੇ ਕੁਝ ਲੋਕ ਕਹਿੰਦੇ ਨੇ ਕਿ ਇਹ ਅਕਬਰ ਨੇ ਭੇਟ ਕੀਤੀ ਸੀ, ਧਿਆਨ ਦਿਆ ਜੇ, ਕੁਝ ਕਹਿੰਦੇ ਨੇ ਜ਼ਿਮੀਂਦਾਰਾਂ ਨੇ ਦਿੱਤੀ ਸੀ। ਇੱਕ ਵਿਦਵਾਨ ਨੇ ਲਿਖਿਆ 700 ਅਕਬਰੀ ਟਕੇ, 700 ਅਕਬਰੀ ਰੁਪਈਏ ਦੇ ਕੇ ਮੇਰੇ ਧੰਨ ਗੁਰੂ ਅਮਰਦਾਸ ਜੀ ਨੇ ਸਿੱਖਾਂ ਦੀ ਜ਼ਮੀਨ ਆਪ ਖਰੀਦੀ ਸੀ। ਇਹ 4 ਪਿੰਡਾਂ ਦੀ ਸਾਂਝੀ ਥਾਂ ਬਣਦੀ ਸੀ। ਕਹਿੰਦੇ ਨੇ ਗੁਮਟਾਲਾ, ਸੁਲਤਾਨ ਪਿੰਡ, ਤੁੰਗ ਤੇ ਗਿੱਲ ਵਾਲੀ, ਇਹਦਾ ਵੀ ਵਰਤਿਆ ਵੀ ਸ਼ਾਮਲਾ ਥਾਂ ਸੀ, ਪਰ ਇਹ ਗੱਲ ਪੱਕੀ ਹੈ ਵੀ ਹਜ਼ੂਰ ਨੇ ਇਹ ਥਾਂ ਕਿਸੇ ਦੇ ਦਾਨ ਕੀਤੀ ਹੋਈ ਨਹੀਂ, ਇਹ ਕਿਸੇ ਬਾਦਸ਼ਾਹ ਦੀ ਦਿੱਤੀ ਕੋਈ ਥਾਂ ਨਹੀਂ। ਜਿੱਥੇ ਸਿੱਖ ਨੇ ਆਜ਼ਾਦੀ ਦਾ ਆਤਮਕ ਤੌਰ ਤੇ ਸਰੀਰਕ ਤੌਰ ਤੇ ਸਬਕ ਸਿੱਖਣਾ ਹੈ, ਚੇਤੇ ਰੱਖਿਓ ਥਾਵਾਂ ਕਦੀ ਬਾਦਸ਼ਾਹ ਦੇ ਦਾਨ ਕੀਤੀਆਂ ਹੋਈਆਂ ਨਹੀਂ ਹੋਣਗੀਆਂ। ਜਿਹੜੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਅਕਬਰ ਵਰਗੇ ਨੂੰ ਇਹ ਕਹਿੰਦੇ ਨੇ ਕਿ ਗੁਰੂ ਕੇ ਲੰਗਰ ਸੰਗਤ ਦੀ ਕਿਰਪਾ ਨਾਲ, ਸੰਗਤ ਦੀ ਸੇਵਾ ਨਾਲ ਚੱਲਦੇ ਨੇ, ਬਾਦਸ਼ਾਹ ਦੇ ਖਜ਼ਾਨੇ ਛੋਟੇ ਨੇ ਲੰਗਰ ਲਈ। ਦੇਖੋ ਸ਼ਬਦ ਸਨ ਕਿ ਬਾਦਸ਼ਾਹ ਦੇ ਖਜ਼ਾਨੇ ਛੋਟੇ ਨੇ ਲੰਗਰ ਲਈ, ਲੰਗਰ ਗੁਰੂ ਕੀ ਸੰਗਤ ਚਲਾਏਗੀ। ਕਦੀ ਨੀ ਸਵਾਲ ਪੈਦਾ ਹੁੰਦਾ ਕਿ ਮੇਰੇ ਧੰਨ ਗੁਰੂ ਅਮਰਦਾਸ ਨੇ ਜਿਹੜਾ ਇੰਨਾ ਪਵਿੱਤਰ ਅਸਥਾਨ ਕਾਇਮ ਕਰਨਾ ਹੈ, ਇਹ ਕਿਸੇ ਬਾਦਸ਼ਾਹ ਤੋਂ ਭਿੱਖ ਮੰਗ ਕੇ, ਜਾਂ ਇਉਂ ਕਹਿ ਲਈਏ ਕਿ ਬਾਦਸ਼ਾਹ ਦੇ ਦਿੱਤੇ ਕੋਈ ਦਾਨ ਚੋਂ ਇਹ ਥਾਂ ਲਈ ਹੋਵੇ, ਬਿਲਕੁਲ ਨਹੀਂ। ਇਹ ਥਾਂ ਹਜ਼ੂਰ ਨੇ ਆਪ ਖਰੀਦੀ। ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਆਏ ਨੇ, ਕਹਿੰਦੇ ਨੇ ਇਸ ਅਸਥਾਨ ਤੇ ਪਹਿਲੀ ਮੋੜੀ ਮੇਰੇ ਸਾਹਿਬ ਗੁਰੂ ਅਮਰਦਾਸ ਜੀ ਨੇ ਗੱਡੀ ਸੀ। ਸਤਿਗੁਰੂ ਗੁਰੂ ਰਾਮਦਾਸ ਅਜੇ ਗੁਰੂ ਨਹੀਂ ਬਣੇ, ਭਾਈ ਜੇਠਾ ਜੀ ਨੂੰ ਸਮਝਾਇਆ ਇਸ ਤਰੀਕੇ ਦਾ ਸਰੋਵਰ ਬਣੇਗਾ, ਇਸ ਤਰੀਕੇ ਨਾਲ ਵਿੱਚ ਇਹਦੇ ਦਰਬਾਰ ਸਾਹਿਬ ਬਣੇਗਾ, ਇੱਥੇ ਤੁਸੀਂ ਬਾਜ਼ਾਰ ਬਣਾਉਣੇ ਨੇ। ਸਾਹਿਬ ਧੰਨ ਗੁਰੂ ਅਮਰਦਾਸ ਜੀ, ਬਾਬਾ ਬੁੱਢਾ ਜੀ, ਗੁਰੂ ਰਾਮਦਾਸ ਜੀ, ਹਜ਼ੂਰ ਨੇ ਆਪ ਮੋੜੀ ਲਾਈ ਤੇ ਸਭ ਤੋਂ ਪਹਿਲਾਂ ਸਰੋਵਰ ਅੰਮ੍ਰਿਤਸਰ ਨਹੀਂ ਬਣਿਆ, ਸਭ ਤੋਂ ਪਹਿਲਾਂ ਸਰੋਵਰ ਜਿਹੜਾ ਉਹ ਸੰਤੋਖ ਸਰ ਬਣਿਆ ਹੈ। ਆਪ ਜੀ ਨੂੰ ਪਤਾ ਹੋਵੇ ਕਿ ਹਜ਼ੂਰ ਨੇ ਸੰਤੋਖ ਸਰ ਦਾ ਟੱਪ ਲਾਇਆ ਹੈ। ਇਹ ਕੱਲ ਨੂੰ ਅਰਜ਼ ਕਰਨੀ, ਉੱਥੇ 5 ਸਰੋਵਰ ਨੇ, 5 ਸਰੋਵਰਾਂ ਦੇ ਇਸ਼ਨਾਨ ਵਿੱਚ ਸਿੱਖ ਦਾ ਆਤਮਕ ਜੀਵਨ ਲੁਕਿਆ ਪਿਆ ਹੈ। 5 ਸਰੋਵਰ ਅਸੀਂ ਪੜ੍ਹਨੇ, ਪਹਿਲਾ ਸੰਤੋਖ ਸਰ, ਅੰਮ੍ਰਿਤਸਰ, ਰਾਮ ਸਰ, ਵਿਵੇਕ ਸਰ ਤੇ ਕੌਲ ਸਰ। ਇਹ ਜਿਤਨੇ ਵੀ ਹਜ਼ੂਰ ਨੇ ਬਾਹਰ ਦੇ ਸ਼ਬਦ ਵਰਤੇ ਨੇ, ਸੱਚ ਜਾਣੋ ਅੰਮ੍ਰਿਤਸਰ ਦੇ ਇਸ਼ਨਾਨ ਸਾਨੂੰ ਅੰਦਰ ਦਾ ਇਸ਼ਨਾਨ ਕਰਨ ਦੀ ਵੀ ਕੋਈ ਗੱਲ ਦੱਸਦੇ ਪਏ। ਸਾਹਿਬ ਧੰਨ ਗੁਰੂ ਅਮਰਦਾਸ ਜੀ ਨੇ ਮੋੜੀ ਗੱਡੀ, ਸੰਤੋਖ ਸਰ ਸਰੋਵਰ ਦੀ ਪਟਾਈ ਸ਼ੁਰੂ ਹੋਈ, ਪਰ ਇਹ ਪੂਰਾ ਨਹੀਂ ਸੀ ਅਜੇ ਬਣਿਆ ਤੇ ਗੁਰੂ ਰਾਮਦਾਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਚਲੇ ਗਏ। साहिब गुरु अमरदास सच्चे पिता जी ने गुरता गद्दी भाई जेठा जी नूं दे दित्ती ते नाल ए हुक्म कर दिता कि अज तो बाद तुसी अपना टिकाणा गोइंदवाल साहिब दी धरती दी थां इस थां ते जिथे मोड़ी गड्डी है इहदे चार पंज नां बदलदे रहे। भाई साहिब भाई गुरदास नूं पढ़िए उन्हां ते अमृतसर उदों ही जिक्र कर दिता है, पर तवारीख वाले कहिंदे ने पहला नाम सी इहदा चक गुरु, दूजा नाम पिया गुरु का चक, तीजा नाम पै गया रामदास चक, फिर ए भी नाम पिया रामदास पुर, ए भी शब्द वरत्या गया सुधा सर। हुण इस पवित्र अस्थान नूं असीं शब्द वरतने श्री अमृतसर, ते देखो नाम बदलदे रहे, चक गुरु का चक रामदास पुर सुधा सर ते श्री अमृतसर। साहिब धन गुरु अमरदास जी ने गुरता गद्दी दित्ती, सामने पुत्र एक नहीं चुकिया, क्योंकि गुरु ग्रंथ साहिब ने एक पुत्र भाई मोहरी नूं कहा सी, कहन लगे मोहरी पुत सन्मुख होया रामदास है पैरी पाए जीव, इको चुके है बाबा मोहरी जी चुके, बाबा मोहन नहीं। पर साहिब धन गुरु अमरदास जी ने उस वेले एक गल कह दिती, कहन लगे जे साडी प्रसन्नता लैनी है ते भाई जेठा गुरु रामदास ने इन्हां दे चरणां विच झुको। कहन लगे सतगुरु पुरख जे बोलिया गुरसिखा मन लई रजाए जियो, मोरी पुत सनमुखोवा रामदास है पैरी पाए जियो। उत्थे इक तुक हुंदी है सब पवै पैरी सत गुरु केरी, जिथे गुरु आप रखिया कोई कर बखीली निवै नाही, फिर सत गुरु आन निवाया हर गुरै भाणा दी वडियाई, तुर लिखिया लेख रजाए जियो। अज उस स्थान दे मालक सामने सारी दुनिया झुक गई, कह सुंदर सुनो संतो सब जगत पैरी पाए जियो मेरे गुरु रामदास। अज भी तेरे दर ते जदों किसे भी बोली दा किसे भी नसल दा कोई बंदा चला जाए, पता नहीं तेरे दर ते झुक दिया सारी ओहदे अंदर नूं सकून मिल जांदा। तू आप वर्तना है साहिब धन गुरु रामदास गुरता गद्दी प्राप्त करन तो बाद इस धरती ते आए नी, इसे अमृतसर साहिब दी धरती ते साहिब ने कार सेवा दे वेले मसंद सिस्टम जेड़ा इनू कायम कीता सी। मसंद सिस्टम ओतो शुरू होया जिनू साहिब गुरु कलगीधर जी ने संकोच दिता, ते एक तुसी तुक भाई गुरदास दूजे दी पढ़दे हो गुरसंगत कीनी खालसा, कभी प्रेम समारग ग्रंथ है, यह मनिया जांदा है गुरु कलगीधर जी दी लिखत है, ओदियां कई गल्लां पढ़न वालियां ने कई विच मलगोबा भी है। कहिंदे उस वेले मसंदा ने अपनी अपनी संगत बना ली सी, अपने एक वड्डे मसंद हुंदे सन, अगे उहनां दे मतैत मसंद हुंदे सन, उहनां मसंदा दे अगे होर सेवादार हुंदे सन, उहनां ने करना उहने छोटे मसंद कोल जाणा, छोटे ने वड्डे कोल जाणा, ते जे वड्डे दी बुद्धि प्रिश्टो नहीं उहने गुरु कोल जाण ही कोई नहीं देणा कि अपने आप ही गुरु बन जाणा। साहिब ने उत्थे कीता, कहिण लगे मसंद संगत खतम, अज तो बाद संगत जिहड़ी उह खालसा बनेगी, संगत दा संबंध सीधा गुरु ते रब दे नाल होवेगा, विच कोई भी मसंद नहीं जिहड़ा आ के कह के मेरे तो बिना तू गुरु नूं मिल नहीं सकदा। साहिब ने उत्थे मसंद सिस्टम शुरू कीता, पर मसंद शब्द माड़ा नहीं सी, गुरु के सिखो मसंद दा अर्थ सी मसनत ते बहण वाला, गद्दी ते बहण वाला, ते गद्दी ते उह बहिंदा सी जिहड़ा आए हुए दे अंदर दी भुख मिटा सके, जिना किसी नूं नाम दे सके। साहिब धन गुरु रामदास कृपालू जी ने अमृत सरोवर की सेवा शुरू कराई, गुरु के सिखो तवारीख कहिंदी है कि केवल सरोवर की पटाई होई है जल नहीं भरिया, पर भाई गुरदास नूं पढ़ने आ ओह कहिंदे ने बैठा सोधी पातशाह रामदास सतगुरु कहावै पूर्ण ताल खताया अमृतसर विच जोत जगावे। दो शब्द ने एक पूर्ण ताल खताया एदा मतलब के सरोवर पूरा पटिया गया, ते दूजी गल उस वेले नाम भी अमृतसर पै गया। एक बेनती होर गुरु अमरदास जी दे शलोक असी पढ़ने उत एक बचन आउंदा है बारह ते वधीक विच, हुण तां अर्थ अपने ढंग नाल करते लोकां उत्थे, वैसे अमृतसर शब्द धन गुरु अमरदास जी ने पहला वरत्या है, असी पढ़ने लाहौर शहर जहर कैर सवा पैर, ते अगला जिहड़ा श्लोक के महला तीजा लाहौर शहर ए केवल ही शहर तक सीमित है, कहन लगे अमृतसर शिवती दा का, जिथे दा मतलब के उत्थे बंदगी दियां रूहानियत दियां लहरां पहला चलन लग पईआं, ਕਈ ਬਚਨ ਐਸੇ ਨੇ ਜਿਨ੍ਹਾਂ ਦੇ ਅਰਥ ਬਾਅਦ ਮੁਖੀ ਕਰਨੇ ਆ। ਇੱਕ ਸਲੋਕ ਅਸੀਂ ਪੜ੍ਹਨੇ ਆ ਕਿ ਚਿੜੀ ਚੌਕੀ ਪੋ ਫੁੱਟੀ ਵਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਇਹਦੇ ਅਖਰੀ ਅਰਥ ਅਸੀਂ ਪਤਾ ਕੀ ਕਰਨੇ ਆ, ਇਹ ਨੇ ਕਿ ਚਿੜੀ ਜਿਹੜੀ ਉਹ ਸਵੇਰੇ ਬੋਲੀ ਏ ਚੌਕੀ ਪੋ ਫਟਾਲਾ ਹੋਇਆ ਤੇ ਵਗਨ ਬਹੁਤ ਤਰੰਗ ਜਿਹੜੀਆਂ ਹਵਾ ਹੈ ਨਾ ਉਹ ਬੜੀ ਠੰਡੀ ਵਗਦੀ ਪਈ ਹੈ। ਇਹੀ ਹੈ ਨਾ ਕਿ ਮੌਸਮ ਬੜਾ ਸਵਾਦਲਾ ਹੈ। ਨਹੀਂ ਗੁਰੂ ਕੇ ਸਿੱਖੋ ਰੂਹਾਨੀਅਤ ਮੰਡਲ ਵਿੱਚ ਇਹਦੇ ਅਰਥ ਕਰਕੇ ਦੇਖੋ, ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ ਚਾਹੇ ਵਿਕਾਰੀ ਹੈ ਚਾਹੇ ਰੋਗੀ ਹੈ, ਸਾਰੀ ਰਾਤ ਭਾਵੇਂ ਕੋਈ ਦਿਨ ਜਿਤਨਾ ਮਰਜ਼ੀ ਵਿਕਾਰ ਭੋਗਦਾ ਰਹੇ, ਰੋਗੀ ਤੜਫਦਾ ਰਹੇ, ਪ੍ਰਭਾਤ ਵੇਲੇ ਉਹਨੂੰ ਨੀਂਦ ਆਪਣੇ ਗਲਬੇ ਵਿੱਚ ਲੈਂਦੀ ਏ। ਕਹਿਣ ਲੱਗੇ ਅੰਮ੍ਰਿਤ ਵੇਲੇ ਜਿਹੜੀਆਂ ਤਰੰਗਾਂ ਨਿਕਲਦੀਆਂ ਨੇ ਕੇਵਲ ਬੰਦਗੀ ਵਾਲੇ ਬਾਹਰ ਨਿਕਲਦੇ ਨੇ, ਬੰਦਗੀ ਕਰਦੇ ਨੇ, ਸੱਚ ਜਾਣੀ ਉਸ ਵੇਲੇ ਦੇ ਵਾਤਾਵਰਨ ਵਿੱਚ ਬੰਦਗੀ ਦੇ ਕਣ ਚ ਬੰਦਗੀ ਦੀ ਰਹਿਮਤ ਛਾ ਗਈ ਹੈ ਤੇ ਜਿਹੜਾ ਉਹਨਾਂ ਤਰੰਗਾਂ ਵਿੱਚ ਬੈਠ ਕੇ ਬੰਦਗੀ ਕਰਦਾ ਉਹ ਵੀ ਨਾਮ ਨਾਲ ਜੁੜ ਜਾਂਦਾ ਕਿ ਉਸ ਵੇਲੇ ਉਹਨਾਂ ਦੇ ਸਵਾਦ ਦੂਜੇ ਤੇ ਅਸਰ ਨਹੀਂ ਕਰਦੇ। ਹੁਣ ਤਾਂ ਐਸਾ ਹਰ ਗੱਲ ਸਿੱਧ ਹੋਣ ਲੱਗ ਪਈ ਹੈ। ਮੈਂ ਪਿਛਲੀ ਵਾਰੀ ਵੀ ਇਹ ਕਰਜ਼ ਕੀਤੀ ਸੀ ਕਿ ਟੱਚ ਕਰੀਏ ਇੱਕ ਦੀ ਬਿਮਾਰੀ ਦੂਜੇ ਨੂੰ ਜਾ ਲੱਗਦੀ ਹੋ, ਜੇ ਬਿਮਾਰੀ ਜਾ ਲੱਗਦੀ ਵੀ ਏ ਤੇ ਰੂਹਾਨੀਅਤ ਤਾਂ ਰਹਿਮਤਾਂ ਦੇ ਭੰਡਾਰੇ ਨੇ ਜਿੱਥੇ ਕੋਈ ਬੰਦਗੀ ਵਾਲਾ ਸਵਾਸ ਲੈ ਦੂਜੇ ਤੇ ਅਸਰ ਨੇ। ਸਾਹਿਬ ਧੰਨ ਗੁਰੂ ਅਮਰਦਾਸ ਜੀ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਇਸ ਸਾਲ ਨੂੰ ਖਤਾਇਆ ਹੈ, ਪਰ ਹੈਰਾਨਗੀ ਦੀ ਗੱਲ ਮਸੰਦ ਅਜੇ ਬਣੀ ਨੇ। ਦੇਖੋ ਇਹ ਸ਼ੁਰੂ ਤੋਂ ਰਿਹਾ ਜੇ ਕੰਮ ਤੇ ਅੱਗੇ ਵੀ ਰਹਿਣਾ, ਜਿਤਨਾ ਮਰਜ਼ੀ ਕਲਪੀ ਜਾਈਏ ਮੁੱਕਣਾ ਨਹੀਂ। ਅਜੇ ਮਸੰਦਾਂ ਨੂੰ ਬਣਿਆ ਕੁਝ ਸਾਲ ਹੋਏ ਨੇ, ਬਾਬੇ ਪਿਰਤੀਏ ਨੇ ਐਸੀ ਗੰਧ ਤਰੁੱਪ ਕੀਤੀ, ਉਹਨੇ ਮਸੰਦ ਆਪਣੇ ਨਾਲ ਜੋੜ ਕੇ ਅੰਮ੍ਰਿਤਸਰ ਦੀ ਉਸਾਰੀ ਵਿੱਚ ਵੀ ਮਿਲਾਵਟ ਕਰਾਉਣੀ ਸ਼ੁਰੂ ਕਰ ਦਿੱਤੀ ਸੀ। ਦੇਖੋ ਸਾਹਿਬ ਧੰਨ ਗੁਰੂ ਰਾਮਦਾਸ ਜੀ ਨੂੰ ਇੱਕ ਸ਼ਬਦ ਕਹਿਣਾ ਪਿਆ, ਮੈਂ ਥੋੜਾ ਜਿਹਾ ਪਿਛੋਕੜ ਵਿੱਚ ਲਿਆ ਇਸ ਸ਼ਹਿਰ ਦੇ, ਇਸੇ ਸ਼ਹਿਰ ਬਾਬਾ ਪਿਰਤੀਆ ਸਾਹਮਣੇ ਬੋਲਿਆ ਤੇ ਗੁਰੂ ਗ੍ਰੰਥ ਸਾਹਿਬ ਦੇ 1200 ਅੰਕ ਤੇ ਗੁਰੂ ਰਾਮਦਾਸ ਨੇ ਇੱਕ ਸ਼ਬਦ ਦਰਜ ਕੀਤਾ। ਮੈਂ ਕਹਿੰਦਾ ਉਹ ਸ਼ਬਦ ਅਸਲ ਵਿੱਚ ਪਿਰਥੀਏ ਲਈ ਨਹੀਂ, ਹਰ ਇੱਕ ਪੁੱਤਰ ਲਈ ਉਹ ਸ਼ਬਦ ਹੈ, ਸ਼ਬਦ ਸਦਾ ਰਹਿਣ ਵਾਲਾ। ਕਹਿਣ ਲੱਗੇ ਜਿਸ ਮਾਂ ਬਾਪ ਨੇ ਤੈਨੂੰ ਜੰਮਿਆ ਉਹਦੇ ਸਾਹਮਣੇ ਅੱਖਾਂ ਕੱਢ ਕੇ ਬੋਲਣਾ, ਚਾਰ ਤਕਿਆਂ ਦਾ ਜੋਬ ਦਾ ਮਾਣ ਕਰਕੇ ਸੱਚ ਜਾਣੀ ਪਿਓ ਦੇ ਸਾਹਮਣੇ ਖਲੋਣ ਵਾਲੇ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ। ਇਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਨੂੰ ਸੱਭਿਆਚਾਰ ਨਹੀਂ ਸਿਖਾਇਆ ਜਾਂਦਾ। ਸ਼ਬਦ ਆਉਂਦਾ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਣੇ ਵਡੀਰੇ ਤੁਮ ਹੋ 300 ਝਗੜਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆ। ਪਿਆਰਿਆ ਇਹ ਸਾਥ ਕਿਸੇ ਗਿਆ ਹੈ ਨਹੀਂ ਧਨ ਜਿਹਦਾ ਤੂੰ ਮਾਣ ਕਰਨਾ। ਇੱਥੇ ਧੰਨ ਗੁਰੂ ਰਾਮਦਾਸ ਅੱਧ ਵਿਚਾਲੇ ਇਸ ਸਰੋਵਰ ਦੀ ਸੇਵਾ ਨੂੰ ਕਰਾ ਕੇ ਆਪ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਚਲੇ ਗਏ। ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਅਰਜਨ ਦੇਵ ਗੁਰੂ ਜੀ ਲਈ ਇਹਨਾਂ ਨੂੰ ਗੋਇੰਦਵਾਲ ਸਾਹਿਬ ਲੈ ਕੇ ਆ ਜਾਓ। ਦੇਖੋ ਅੰਮ੍ਰਿਤਸਰ ਗੱਦੀ ਨਹੀਂ ਦਿੱਤੀ, ਹਜ਼ੂਰ ਕਿਰਪਾਲੂ ਜੀ ਅੰਮ੍ਰਿਤਸਰ ਦੀ ਧਰਤੀ ਤੋਂ ਜਾਂ ਗੁਰੂ ਕਾ ਚੱਕ ਸ਼ਬਦ ਵਰਤ ਲਈਏ ਉਥੋਂ ਆਏ ਨੇ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਪਣੇ ਛੋਟੇ ਪੁੱਤਰ ਸਾਡੇ ਧੰਨ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਕਿਹਾ, ਨਾਲ ਸਮਝਾ ਦਿੱਤਾ ਇਸ ਤਰ੍ਹਾਂ ਸਰੋਵਰ ਬਣਾਇਓ, ਇਸ ਤਰ੍ਹਾਂ ਗੁਰੂ ਕੇ ਮਹਿਲ ਬਣਾਉਣੇ ਨੇ, ਇਸ ਤਰ੍ਹਾਂ ਬਾਜ਼ਾਰ ਦੀ ਉਸਾਰੀ ਕਰਾਇਓ, ਇਸ ਤਰ੍ਹਾਂ ਵਿੱਚ ਇਹਦੇ ਤੁਸੀਂ ਜਾ ਕੇ ਸਰੋਵਰ ਦੇ ਅੰਦਰ ਦਰਬਾਰ ਸਾਹਿਬ ਕਿਵੇਂ ਬਣਾਉਣਾ, ਸਾਰੀ ਗੱਲ ਸਮਝਾ ਦਿੱਤੀ। ਆਪ ਫਿਰ ਜਦੋਂ ਨਮਸਕਾਰ ਕਰ ਗਏ ਤੇ ਭੱਟਾਂ ਨੇ ਅਖੀਰਲਾ ਸਵਈਆ ਕਿਹਾ, ਕਹਿੰਦੇ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ, ਹਰ ਸਿੰਘਾਸਨ ਦਿਓ ਸ਼੍ਰੀ ਗੁਰੂ ਤਾਹੇ ਬਿਠਾਇਓ। ਧੰਨ ਗੁਰੂ ਰਾਮਦਾਸ ਚਲੇ ਗਏ ਪ੍ਰਭੂ ਦੇ ਘਰ ਨੂੰ, ਪਰਮਾਤਮਾ ਨੇ ਆਪਣਾ ਸਿੰਘਾਸਨ ਦੇ ਦਿੱਤਾ। ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ, ਹਰ ਸਿੰਘਾਸਨ ਦਿਓ ਸ਼੍ਰੀ ਗੁਰੂ ਤਾਹੇ ਬਿਠਾਇਓ, ਰਹਿਸ ਕੀਓ ਸੁਰਦੇਵ ਤੋਏ ਜਾ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿੰਨ ਭੀਤਰ ਕੰਪੈ, ਕਾਤੇ ਸੋ ਪਾਪ ਤਿੰਨ ਨਰੋ ਕੇ, ਗੁਰੂ ਰਾਮਦਾਸ ਜਿਨ ਪਾਇਓ ਛਤਰ ਸਿੰਘਾਸਨ ਪ੍ਰਿਥਵੀ ਗੁਰੂ ਅਰਜਨ ਕੋ ਦੇ ਆਇਓ। ਜਦੋਂ ਗੁਰੂ ਅਰਜਨ ਦੇਵ ਜੀ ਨੂੰ ਛਤਰ ਸਿੰਘਾਸਨ ਪ੍ਰਿਥਵੀ ਮਿਲਿਆ, ਫਿਰ ਸੱਤੇ ਬਲਵੰਡ ਨੇ ਕਿਹਾ, ਕਹਿਣ ਲੱਗੇ ਚਾਰੇ ਜਾਗੇ ਚੌ ਜੁਗੀ, ਪੰਚਾਇਨ ਆਪੇ ਹੋਇਆ ਹੋਵਾ, ਆਪੀ ਨੇ ਆਪ ਸਾਜਿਓਨ ਆਪੇ ਹੀ ਥੰਮ ਖਲੋਵਾ, ਆਪੇ ਪੱਤੀ ਕਲਮ ਆਪ ਆਪ ਲਿਖਣ ਹਾਰਾ ਹੋਵਾ, ਸਭ ਉਮਤ ਆਵਣ ਜਾਮਣੀ ਆਪੇ ਕੀ ਨਵਾਂ ਨਰੋਵਾ। ਦੇਖੋ ਸ਼ਬਦ ਵਰਤੇ ਨੇ, ਕਹਿੰਦੇ ਨੇ ਮਤਾ ਸੋਚੋ ਕਿ ਗੁਰੂ ਰਾਮਦਾਸ ਚਲੇ ਗਏ ਨੇ, ਦੁਨੀਆਂ ਜਾਂਦੀ ਤੇ ਆਉਂਦੀ ਰਹੇਗੀ, ਗੁਰੂ ਤੇ ਨਵਾਂ ਨਰੋਇਆ ਹੈ। ਅੱਜ ਵੀ ਗੁਰੂ ਕਾਇਮ ਹੈ, ਸਭ ਉਮਤ ਆਵਣ ਜਾਵਣੀ, ਆਪੇ ਕੀ ਨਵਾਂ ਨਰੋਵਾ, ਤਖਤ ਬੈਠਾ ਅਰਜਨ ਗੁਰੂ, ਸਤਿਗੁਰੂ ਕਾ ਖਿਵੈ ਚੰਦੋਵਾ। ਸਾਹਿਬ ਧੰਨ ਗੁਰੂ ਅਰਜਨ ਦੇਵ ਅੱਜ ਤਖਤ ਤੇ ਬਿਰਾਜਮਾਨ ਹੋਏ ਨੇ, ਸਰੋਵਰ ਦੀ ਸੇਵਾ ਨੂੰ ਪਹਿਲ ਦਿੱਤੀ ਹੈ। ਗੁਰੂ ਕੇ ਸਿੱਖੋ, ਹਜ਼ੂਰ ਨੇ ਰਾਮਸਰ ਵੀ ਬਣਾਇਆ, ਪਰ ਅੰਮ੍ਰਿਤਸਰ ਮੁਕੰਮਲ ਹੋਣ ਤੋਂ ਬਾਅਦ ਅੱਜ ਧੰਨ ਗੁਰੂ ਅਰਜਨ ਦੇਵ ਜੀ ਨੇ ਸੇਵਾ ਸ਼ੁਰੂ ਕਰਾਈ। ਕਹਿੰਦੇ ਨੇ ਜਦੋਂ ਸਰੋਵਰ ਪੱਕਾ ਪਿਆ ਹੁੰਦਾ, ਅੱਜ ਜਿਹੜਾ ਸਰੋਵਰ ਹੈ ਨਾ, ਇਹ 500 ਫੁੱਟ ਲੰਮਾ ਹੈ, 490 ਫੁੱਟ ਚੌੜਾ ਹੈ, 17 ਫੁੱਟ ਡੂੰਘਾ ਹੈ, 11 ਇਹਦੇ ਪੌੜ ਨੇ, ਤੇ ਜਿਹੜੀ ਪੌੜੀ ਪਰਿਕਰਮਾ ਤੋਂ ਉੱਤੇ ਵੇ ਨਾ, ਆਪਾਂ ਚੜ੍ਹਨ ਜਦੋਂ ਦਰਸ਼ਨ ਕਰਨੇ ਆ, ਪਰਿਕਰਮਾ 2 ਨੇ, ਇੱਕ ਸਰੋਵਰ ਦੀ ਪਰਿਕਰਮਾ, ਇੱਕ ਹਰਿਮੰਦਰ ਦੀ ਪਰਿਕਰਮਾ ਹੈ। ਇੱਕ ਨੂੰ ਵੱਡੀ ਪਰਿਕਰਮਾ ਕਹਿੰਦੇ ਆ, ਇੱਕ ਨੂੰ ਛੋਟੀ ਪਰਿਕਰਮਾ ਕਹਿੰਦੇ ਆ। ਜਿਹੜੀ ਵੱਡੀ ਪਰਿਕਰਮਾ ਹੈ, ਉਹਦੇ ਤੇ ਪਹਿਲੀ ਪੌੜੀ ਜਿਹੜੀ ਸਰੋਵਰ ਦੀ, ਉਹ 4.5 ਫੁੱਟ ਚੌੜੀ ਹੈ। ਖੈਰ ਇਹ ਮੈਂ ਅੱਗੇ ਚੱਲ ਕੇ ਅਰਜ਼ ਕਰਾਂਗਾ। ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਦੇ ਸੇਵਾ ਕਰਾਉਣ ਦਾ ਢੰਗ ਕੀ? ਹਜ਼ੂਰ 2 ਥਾਵਾਂ ਤੇ ਬੈਠ ਕੇ ਸੇਵਾ ਨੂੰ ਨਿਗਰਾਨੀ ਕਰਦੇ ਜੀ। ਇੱਕ ਥਾਂ ਆਸੜ ਤੀਰਥ, ਆਪਨੇ ਦਰਸ਼ਨ ਕੀਤੇ ਹੋਣੇ, ਦੁੱਖ ਭੰਜਨੀ ਬੇਰੀ ਦੇ ਨਾਲ ਜਿਹੜਾ ਥੜਾ, ਉਹਨੂੰ ਆਸੜ ਤੀਰਥ ਕਿਹਾ ਜਾਂਦਾ ਹੈ। ਸਾਹਿਬ ਧੰਨ ਗੁਰੂ ਅਰਜਨ ਦੇਵ ਇੱਥੇ ਬਹਿੰਦੇ ਨੇ, ਜਾਂ ਜਿਹੜੀ ਲਾਚੀ ਬੇਰ ਹੈ ਨਾ, ਇੱਥੇ ਗੁਰੂ ਅਰਜਨ ਦੇਵ ਬਹਿੰਦੇ ਨੇ, ਤੇ ਜਿਹੜੀ ਉੱਤਰ ਵਾਲੀ ਬਾਹੀ ਹੈ, ਅੱਜ ਵੀ ਉਹ ਬੇਰੀ ਕਾਇਮ ਹੈ। ਉੱਥੇ ਸਤਿਕਾਰਯੋਗ ਗੁਰੂ ਕੇ ਅਨੰਦ ਸਿੱਖ ਬਾਬਾ ਬੁੱਢਾ ਜੀ ਛਾਵੇਂ ਬੈਠ ਕੇ ਸੇਵਾ ਕਰਾਉਂਦੇ। ਦੇਖੋ ਬਾਬਾ ਬੁੱਢਾ ਸਾਹਿਬ ਨਿਗਰਾਨੀ ਪੈ ਕਰਦੇ ਨੇ। ਸਾਹਿਬ ਧੰਨ ਗੁਰੂ ਅਰਜਨ ਦੇਵ ਇੰਨੇ ਕਿਰਪਾਲੂ ਨੇ, ਬਾਬਾ ਜੀ ਕਈ ਵਾਰੀ ਆਪ ਉੱਠ ਕੇ ਸਿਰ ਤੇ ਟੋਕਰੀ ਚੁੱਕਦੇ ਨੇ। ਆਪ ਨੂੰ ਪਤਾ ਹੋਵੇ, ਇਸੇ ਸਮੇਂ ਦੇ ਦਰਮਿਆਨ ਮੈਂ ਉਹ ਘਟਨਾਵਾਂ ਅਰਜ਼ ਕਰ ਰਿਹਾ ਜਿਹੜੀਆਂ ਅੱਜ ਵੀ ਪਰਿਕਰਮਾ ਵਿੱਚ ਸਾਨੂੰ ਲਿਖੀਆਂ ਮਿਲਦੀਆਂ। ਇਸੇ ਵੇਲੇ ਲਾਹੌਰ ਤੋਂ ਵਜ਼ੀਰ ਖਾਂ ਆਇਆ ਸੀ, ਜਿਹੜਾ ਸ਼ਾਹੀ ਹਕੀਮ ਸੀ, ਲੋਕਾਂ ਦਾ ਇਲਾਜ ਕਰਨ ਵਾਲਾ। ਜਿੱਦਣ ਆਪ ਬਿਮਾਰ ਹੋਇਆ, ਕਾਰ ਸੇਵਾ ਦੇ ਵੇਲੇ ਹੀ ਉੱਥੇ ਜਦੋਂ ਆ ਕੇ ਫਰਿਆਦ ਕੀਤੀ ਕਿ ਤੁਸੀਂ ਕਿਰਪਾ ਕਰੋ, ਮੈਨੂੰ ਅਰੋਗਤਾ ਬਖਸ਼ੋ, ਤੇ ਬਾਬੇ ਬੁੱਢੇ ਨੇ ਉਸੇ ਕਾਰ ਗਾਰ ਵਾਲੀ ਟੋਕਰੀ ਮਾਰੀ। ਤੇ ਸਿੱਖ ਵਿਦਵਾਨ ਸਾਡਾ ਇਤਿਹਾਸ ਕਹਿੰਦਾ, ਅਸਲ ਵਿੱਚ ਟੋਕਰੀ ਨਹੀਂ ਸੀ, ਇੱਕ ਜਪਣ ਵਾਲੇ ਬ੍ਰਹਮ ਗਿਆਨੀ ਦੀ ਨਜ਼ਰ ਵਿੱਚੋਂ ਦੇ ਅਰੋਗਤਾ ਮਿਲਦੀ ਪਈ ਸੀ। ਬਾਬਾ ਬੁੱਢਾ ਸਾਹਿਬ ਉਸ ਬੇਰੀ ਥੱਲੇ ਬੈਠਦੇ ਨੇ। ਹਜ਼ੂਰ ਨੇ ਫਿਰ ਉਸੇ ਸਮੇਂ ਦੇ ਦਰਮਿਆਨ ਕੋਠਾ ਸਾਹਿਬ ਬਣਾਇਆ। ਅਕਾਲ ਗੁੰਗਾ ਬਾਅਦ ਵਿੱਚ ਬਣਦਾ ਪਿਆ ਅਕਾਲ ਤਖ਼ਤ। ਉਸ ਵੇਲੇ ਜਦੋਂ ਸੇਵਾ ਹੁੰਦੀ ਸੀ, ਜਿੱਥੇ ਅਕਾਲ ਤਖ਼ਤ ਬਣਿਆ, ਇੱਥੇ ਮਿੱਟੀ ਪੱਟ ਕੇ ਸਰੋਵਰ ਦੀ ਥੜਾ ਪਹਿਲਾਂ ਬਣਾਇਆ, ਗੁਰੂ ਅਰਜਨ ਦੇਵ ਦੇ ਵੇਲੇ ਥਾਂ ਉੱਚੀ ਹੋਈ ਸੀ, ਤੇ ਸਾਹਿਬ ਨੇ ਇੱਥੇ ਇੱਕ ਕੱਚਾ ਕੋਠਾ ਬਣਾਇਆ ਸੀ। ਕਾਹਦੇ ਲਈ? ਕਿ ਜਦੋਂ ਸੇਵਾ ਚੱਲਦੀ ਹੋਵੇ, ਇੱਥੇ ਵਿਸ਼ਰਾਮ ਕਰਨ ਨੂੰ ਦੁਪਹਿਰੇ ਜਾਂ ਰਾਤ ਰਹਿਣ ਨੂੰ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਧਿਆਨ ਦਿਆ ਜੇ ਕਾਰ ਸੇਵਾਵਾਂ ਵੱਲ, 11 ਆਪਾਂ ਗਿੰਨੀਆਂ ਨੇ। ਪਹਿਲੀ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਦੇ ਵੇਲੇ ਹੋ ਗਈ, ਸ਼ੁਰੂ ਹੋ ਗਈ। ਸਾਹਿਬ ਗੁਰੂ ਅਰਜਨ ਦੇਵ ਜੀ ਨੇ ਆਪ ਇਹਦੀ ਸਰੋਵਰ ਦੀ ਸੇਵਾ ਕਰਾਈ। ਕੋਠਾ ਸਾਹਿਬ ਉਦੋਂ ਹੋਂਦ ਵਿੱਚ ਆ ਗਿਆ। ਇੱਥੇ 1-2 ਬੇਨਤੀਆਂ ਆਪ ਜੀ ਦੇ ਚਰਨਾਂ ਵਿੱਚ ਕਰਨੀਆਂ ਨੇ, ਤੇ ਬਾਣੀ ਦੀ ਟੇਕ ਤੋਂ ਬਾਹਰ ਨਹੀਂ। ਜਦੋਂ ਹਜ਼ੂਰ ਸੇਵਾ ਪੈ ਕਰਾਉਂਦੇ ਨੇ, ਅਜੇ ਹਰਿਮੰਦਰ ਸਾਹਿਬ ਹੋਂਦ ਵਿੱਚ ਨਹੀਂ ਆਇਆ। ਇਹ ਥਾਂ ਕੁਝ ਕਰਲਾਕੀ ਸੀ, ਕੁਝ ਪੱਕੀ ਸੀ। ਕਦੀ ਤੱਕਿਓ, ਦੁਨੀਆਂ ਦੇ ਮੰਦਰਾਂ ਵੱਲ ਜਾਈਦਾ ਹੈ, ਪੌੜੀਆਂ ਚੜ੍ਹ ਕੇ ਲੋਕ ਜਾਂਦੇ ਨੇ, ਕੇਵਲ ਇੱਕ ਹਰਿਮੰਦਰ ਸਾਹਿਬ ਹੈ ਜਿੱਥੇ ਜਦੋਂ ਵੀ ਜਾਓਗੇ ਪੌੜੀਆਂ ਉਤਰ ਕੇ ਜਾਣਾ ਪੈਂਦਾ, ਕਿਉਂਕਿ ਰੱਬ ਦੇ ਘਰ ਵਿੱਚ ਥਾਂ ਹੀ ਉਹਨੂੰ ਮਿਲਦੀ ਏ ਜਿਹੜਾ ਹਉਮੈ ਦੇ ਟਿੱਬੇ ਤੋਂ ਥੱਲੇ ਦੀ ਪੌੜੀ ਉਤਰੇਗਾ। ਹਰਿਮੰਦਰ ਸਾਹਿਬ ਦੀਆਂ ਸਾਰੀਆਂ ਪੌੜੀਆਂ ਥੱਲੇ ਨੂੰ ਜਾਂਦੀਆਂ ਨੇ। ਕਦੀ ਦੇਖਿਆ ਤੇ ਚਿੱਤ ਵਿੱਚ ਆਇਆ, ਜਿਹੜੇ ਪਾਸਿਓਂ ਮਰਜ਼ੀ ਆਓ, ਘੰਟਾ ਘਰ ਵੱਲੋਂ ਆਓ ਤਾਂ ਥੱਲੇ ਉਤਰਨੇ, ਬਾਬਾ ਦੀਪ ਸਿੰਘ ਜੀ ਦੇ ਬੁੰਗੇ ਵੱਲੋਂ ਆਟਾ ਮੰਡੀ ਵੱਲੋਂ ਆਓ ਤਾਂ ਥੱਲੇ ਉਤਰਨੇ, ਅਕਾਲ ਤਖ਼ਤ ਸਾਹਿਬ ਵੱਲੋਂ ਆਓ ਤਾਂ ਥੱਲੇ ਉਤਰਨੇ, ਗੁਰੂ ਰਾਮਦਾਸ ਜੀ ਦੇ ਲੰਗਰ ਵੱਲੋਂ ਆਓ, ਮੰਜੀ ਸਾਹਿਬ ਵੱਲੋਂ ਆਓ, ਜਿੰਨੇ ਵੀ ਆਉਣਾ ਚਾਰ ਚਫੇਰਿਓ ਕਿਤੇ ਵੀ ਆਏ, ਇਹ ਗੱਲ ਕਦੀ ਭੁੱਲੇ ਨਾ, ਇੱਥੇ ਖੌਮੇ ਵਾਲੇ ਜਿਹੜੇ ਆਉਂਦੇ ਨੇ ਉਹਨਾਂ ਦੇ ਨੱਕ ਤੇ ਇੱਟਾਂ ਵੱਜਦੀਆਂ ਨੇ, ਜਿਹੜੇ ਪੌੜੀਆਂ ਉਤਰ ਕੇ ਆਉਂਦੇ ਨੇ ਉਹਨਾਂ ਦੀ ਝੋਲੀ ਵਿੱਚ ਦਾਤਾਂ ਪੈਂਦੀਆਂ ਹੁੰਦੀਆਂ। ਬਸ ਥੱਲੇ ਉਤਰ ਕੇ ਹਜ਼ੂਰ ਨੇ ਜਦੋਂ ਸਰੋਵਰ ਦੀ ਸੇਵਾ ਕਰਾਈ, ਇਹ ਥਾਂ ਸੀ ਕੁਝ ਕਰਲਾਕੀ ਪੱਕੀ ਸੀ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਉਹਨਾਂ, ਹਰ ਕੀ ਪੌੜੀ ਕਿਉਂ ਹੈ? ਦੇਖੋ ਮੈਂ ਇਸ ਸੰਬੰਧੀ ਨੀ ਕਹਿਣਾ ਅੱਜ ਕੀ ਕੋਈ ਕਹਿ ਰਿਹਾ, ਜੋ ਗੁਰੂ ਸਾਹਿਬ ਨੇ ਕਿਹਾ, ਇੱਕ ਮਨੁੱਖ ਦੇ ਕਹਿਣ ਨਾਲ, ਇੱਕ ਪ੍ਰਚਾਰਕ ਦੇ ਕਹਿਣ ਨਾਲ ਉਹ ਸਿੱਧ ਕੀ ਕਾਦਾ ਹੋਇਆ ਹੋਏ, ਜਿਹੜਾ ਇੱਕ ਖਿਣ ਸੁਣਿਆ ਤੇ ਬੰਦੇ ਦਾ ਅੰਦਰ ਹੀ ਤਿਰਕ ਜਾਏ। ਨਹੀਂ, ਇੰਨਾ ਕੁ ਅਟਲ ਵਿਸ਼ਵਾਸ ਭਰੋਸਾ ਕਰੀ ਤੇ ਮੈਂ ਤਵਾਰੀਖ ਵਿੱਚੋਂ ਕੁਝ ਉਦਾਹਰਨਾਂ ਦੇਣੀਆਂ ਨੇ ਇਸ ਥਾਂ ਸੰਬੰਧੀ ਜਿਨ੍ਹਾਂ ਜਿਨ੍ਹਾਂ ਨੂੰ ਟਿਕਾ ਮਿਲਿਆ। ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਜਦੋਂ ਇਸ ਥਾਂ ਦੀ ਸੇਵਾ ਕਰਾਉਂਦੇ ਨੇ, ਸਿੱਖ ਵਿਦਵਾਨ ਕਹਿੰਦੇ ਨੇ ਇਸ ਥਾਂ ਦੀ ਮਿੱਟੀ ਪੱਟੀ ਨਹੀਂ ਸੀ ਜਾਂਦੀ, ਕਈਆਂ ਨਾਲ ਪਟਣੀ ਤੇ ਕਈ ਸਿਰ ਨੂੰ ਪੈਂਦੀ ਸੀ। ਸਿਰ ਨੂੰ ਪੈਂਦੀ ਸ਼ਬਦ ਮੇਰੇ ਸਮਝਿਓ, ਜਦੋਂ ਥਾਂ ਪੱਕੀ ਤੇ ਆਪਾਂ ਕਈ ਮਾਰਨੇ ਆ ਤੇ ਕਈ ਵਾਰੀ ਉਹ ਉੱਫੜ ਕੇ ਸਿਰ ਨੂੰ ਵੱਜਣ ਤੱਕ ਜਾਂਦੀ। ਕਹਿੰਦੇ ਨੇ ਇੱਕ ਦਿਨ ਕੀ ਹੋਇਆ, ਉਸ ਮਾਲਕ ਨੇ ਖੇਡ ਵਰਤਾਈ ਹੈ, ਇੱਕ ਨੂਰਾਨੀ ਚਿਹਰਾ ਆਇਆ ਹੈ। ਕੇਵਲ ਉਹ ਨਹੀਂ, ਕਹਿੰਦੇ ਨੇ ਉਹਦੇ ਨਾਲ ਹੋਰ ਵੀ ਕਈ ਸਰੂਪ ਜਿਹੜੇ ਦਗ ਦਗ ਪੈ ਕਰਦੇ ਨੇ ਤੇ ਬਾਣੀ ਵਿੱਚੋਂ ਉਦਾਹਰਨ ਦੇਣੀ ਇਕੱਲੀ ਸਾਖੀ ਸਾਹਮਣੇ ਰੱਖੂ। ਜਦੋਂ ਆਏ ਨੇ ਕਹਿੰਦੇ ਨੇ ਇੱਕ ਹੱਥ ਵਿੱਚ ਉਹਨਾਂ ਟੋਕਰੀ ਪਕੜੀਏ, ਇੱਕ ਹੱਥ ਦੇ ਵਿੱਚ ਕਈ ਪਕੜੀਏ, ਜਿਹੜੀ ਹਰਿਮੰਦਰ ਸਾਹਿਬ ਵਾਲੀ ਥਾਂ ਹੈ ਇਥੋਂ ਆਪ ਮਿੱਟੀ ਪੱਟੀ ਤੇ ਟੋਕਰੀ ਚੁੱਕ ਕੇ ਬਾਹਰ ਸੱਟੀ। ਕਈ ਦਿਨਾਂ ਦੀ ਸੇਵਾ ਕੁਝ ਖਿਣਾਂ ਵਿੱਚ ਹੋ ਗਈ। ਅੱਜ ਵੀ ਜਦੋਂ ਅਸੀਂ ਤੱਕੇ ਉਹਨਾਂ ਤੇ ਕਿਹਾ ਸੀ ਕਿ 3-4 ਦਿਨ ਲੱਗਣਗੇ ਸੇਵਾ ਕਰਨ ਵਾਲੇ ਗੁਰਮੁਖਾਂ, ਉਹ ਮੈਂ ਕਹਿੰਦਾ ਸਿੱਖਾਂ ਤੈਨੂੰ ਸਰੀਰ ਦਿਸਦੇ ਨੇ ਪਰ ਉਹਨਾਂ ਵਿੱਚ ਰੱਬ ਆਪ ਤੁਰਿਆ ਫਿਰਦਾ, ਜਿਹੜਾ ਦਿਨਾਂ ਦਾ ਕੰਮ ਵੀ 2 ਘੰਟਿਆਂ ਵਿੱਚ ਨਿਬੇੜ ਦਿੱਤਾ। ਕਦੀ ਤੱਕੋ ਜਿਹੜੇ ਗਏ ਗੁਰਮੁਖ, ਉਹਨਾਂ ਨੂੰ ਨਮਸਕਾਰ ਉਹਨਾਂ ਦੇ ਚਰਨਾਂ ਵਿੱਚ ਜਿਨ੍ਹਾਂ ਨੇ ਇੰਨੀ ਭਾਵਨਾ ਰੱਖ ਕੇ ਇੱਥੋਂ ਜਾ ਸਤਿਗੁਰੂ ਦੀ ਸੇਵਾ ਕੀਤੀ। ਕਹਿੰਦੇ ਨੇ ਜਦੋਂ ਸੇਵਾ ਕਰਦੇ ਤੱਕਿਆ ਤੇ ਸਿੱਖਾਂ ਪੁੱਛਿਆ ਮਹਾਰਾਜ ਇਹ ਕੌਣ, ਕਹਿੰਦੇ ਨੇ ਹਜ਼ੂਰ ਦੇ ਨੇਤਰ ਬੰਦ ਸਨ। ਫਿਰ ਪੁੱਛਿਆ ਦਾਤਾਰ ਇਹ ਕੌਣ ਜਿਹੜੇ ਇਸ ਥਾਂ ਤੋਂ ਮਿੱਟੀ ਪੱਟਦੇ ਨੇ। ਉੱਥੇ ਉੱਥੇ ਕਹਿੰਦੇ ਨੇ ਸ਼ਬਦ ਉਚਾਰਨ ਕੀਤਾ ਸੀ, ਸੁਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਤੇ ਅਸੀਂ ਕਹਾਂਗੇ ਕਿਉਂ, ਭਾਈ ਸੰਤੋਖ ਸਿੰਘ ਨੇ ਤਾਂ ਸ਼ਬਦ ਵਰਤੇ ਨੇ ਕਿ ਕਹੀ ਗਹੀ ਕਰ ਪ੍ਰਭ ਸਮਰੱਥ, ਮੇਰੇ ਸਾਈ ਨੇ ਹੱਥ ਵਿੱਚ ਕਈ ਪਕੜੀ, ਧਰੀ ਟੋਕਰੀ ਦੂਸਰ ਹੱਥ, ਦੂਜੇ ਹੱਥ ਵਿੱਚ ਟੋਕਰੀ ਪਕੜੀ, ਹਰਿਮੰਦਰ ਜਿਸ ਥਲ ਖਨਵਾਏ, ਖਨਣ ਲੱਗੇ ਮਿਰਕ ਤਾਂ ਮਿਰਤ ਕਾ ਤੇ ਆਏ, ਉਸ ਥਾਂ ਤੋਂ ਆਪ ਮਿੱਟੀ ਪੱਟੀ, ਜਿਸ ਥਾਂ ਤੇ ਮੇਰੇ ਖਰੀ ਨੇ ਸੇਵਾ ਕੀਤੀ, ਸੱਚ ਜਾਣੋ ਉਹਨਾਂ ਪੌੜੀਆਂ ਦਾ ਨਾਮ ਹੀ ਹਰ ਕੀ ਪੌੜੀ ਪੈ ਗਿਆ। ਅੱਜ ਵੀ ਅਸੀਂ ਤੱਕਦੇ ਹਾਂ ਉਸ ਥਾਂ ਤੇ, ਅਸੀਂ ਭਾਵਨਾ ਨਾਲ ਜਾਣੇ ਹਾਂ। ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਦੇ ਇਸ ਬਚਨ ਤੇ ਯਕੀਨ ਕਰਿਓ। ਦੁੱਖ ਨਾਲ ਕਹਿਣਾ ਪੈਂਦਾ ਉਹ ਸਿੱਖਾਂ, ਤੂੰ ਅਰਦਾਸਾਂ ਜ਼ਰੂਰ ਕਰਨਾ ਦਰਸ਼ਨ ਦਈ, ਤੇ ਚੇਤੇ ਰੱਖੀ ਤੇਰਾ ਅੰਦਰ ਕੋਈ ਨਹੀਂ ਮੰਨਣਾ ਜਿੱਦਣ ਉਹਨੇ ਦਰਸ਼ਨ ਦੇ ਦਿੱਤੇ। ਤੂੰ ਕਹਿਣਾ ਉਹਦੇ ਦਰਸ਼ਨ ਹੋ ਹੀ ਨਹੀਂ ਸਕਦੇ। ਇੱਕ ਵਿਦਵਾਨ ਨੇ ਇੱਕ ਉਦਾਹਰਨ ਦਿੱਤੀ, ਮੈਂ ਥੋੜਾ ਜਿਹਾ ਬਾਹਰ ਨਿਕਲਣ ਲੱਗਾ, ਕਿਸੇ ਧਰਮ ਤੇ ਕਟਾਕਸ਼ ਨਹੀਂ। ਉਹ ਕਹਿੰਦਾ ਹੈ ਕਿ ਪ੍ਰੇਅਰ ਕਰਦੇ ਸਨ ਰੋਜ਼ ਜਾ ਕੇ ਚਰਚ ਵਿੱਚ ਕਿ ਹੇ ਯਸੂ ਤੇਰੇ ਦਰਸ਼ਨ ਹੋ ਜਾਣ, ਰੋਜ਼ ਪ੍ਰੇਅਰ ਕਰਨੀ, ਹਰ ਐਤਵਾਰ ਜਾਣਾ ਪ੍ਰੇਅਰ ਕਰਨੀ। ਕਹਿੰਦੇ ਇੱਕ ਦਿਨ ਪ੍ਰੇਅਰ ਕਰਦਿਆਂ ਇੰਨੇ ਕੁ ਭਿੱਜ ਗਏ, ਉਹ ਪ੍ਰਗਟ ਹੋ ਗਿਆ। ਹਕੀਕਤ ਦੇ ਬੰਦੇ ਦਾ ਅੰਦਰ ਕੋਈ ਨਹੀਂ ਮੰਨਦਾ, ਕਈ ਜਾਂਦੇ ਆ ਦਰਸ਼ਨ ਦਈ, ਮੇਰ ਕਰੀ, ਕਾਰਜ ਰਾਜ ਕਰੀ, ਜੇ ਹੋ ਜਾਣ ਮਨ ਨੇ ਕੋਈ ਨਹੀਂ ਮੰਨਣਾ, ਮਨ ਨੇ ਤਰਕ ਨੇ ਕਹਿਣਾ ਕਦੀ ਹੋ ਸਕਦਾ, ਸਿਰਫ ਉਹਨੇ ਸਮਝਾਉਣ ਲਈ ਕਿਹਾ। ਕਹਿੰਦਾ ਵੀ ਕਿਤੇ ਉਹ ਪ੍ਰਗਟ ਹੋ ਗਏ ਤੇ ਇੱਕੋ ਦਮ ਥੱਲੇ ਉਤਰ ਕੇ ਜਦੋਂ ਬਾਹਰ ਨਿਕਲੇ, ਲੋਕ ਚਰਚ ਵਿੱਚੋਂ ਕਹਿਣ ਲੱਗੇ ਮੈਂ ਆ ਗਿਆ, ਤੁਸੀਂ ਦਰਸ਼ਨ ਲਈ ਕਹਿੰਦੇ ਸੀ ਨਾ, ਆਓ ਕਰੋ ਦਰਸ਼ਨ। ਕਹਿੰਦੇ ਲੋਕਾਂ ਦੇ ਹੱਥ ਵਿੱਚ ਸੋਢੇ ਵਾਲੀਆਂ ਬੋਤਲਾਂ ਸਨ, ਕਿਸੇ ਨੇ ਵੱਟਾ, ਕਿਸੇ ਨੇ ਚੱਪਲ। ਕਹਿਣ ਲੱਗੇ ਤੂੰ ਕਿਵੇਂ ਪ੍ਰਗਟ ਹੋ ਸਕਾਂ, ਹੋ ਹੀ ਨਹੀਂ ਸਕਦਾ। ਉਹ ਕਹਿੰਦਾ ਦੁਹਾਈ ਰੱਬ ਦੀ, ਤੁਸੀਂ ਰੋਜ਼ ਆ ਕੇ ਪੁਕਾਰ ਕਰਦੇ ਹੋ, ਰੋਜ਼ ਕਹਿੰਦੇ ਮੈਂ ਆ ਗਿਆ। ਜਦੋਂ ਮਾਰਨ ਲੱਗੇ ਕਹਿੰਦੇ ਰੁੱਖ ਤੇ ਚੜ ਗਿਆ। ਉਨੀ ਦੇਰ ਨੂੰ ਪਾਦਰੀ ਨਿਕਲਿਆ, ਮਨ ਵਿੱਚ ਕਿਹਾ ਆਹ ਤਾਂ ਬੰਦਾ ਰੋਜ਼ ਮੇਰੇ ਕੋਲ ਰਹਿੰਦਾ, ਇਹਨੂੰ ਤੇ ਪਤਾ ਹੋਵੇਗਾ ਨਾ ਮੈਂ ਕੌਣ ਆ। ਉੱਤੋਂ ਆਵਾਜ਼ ਦੇ ਕੇ ਕਹਿੰਦਾ ਵੀ ਇਹਨਾਂ ਨੂੰ ਸਮਝਾ ਮੈਂ ਕੌਣ ਆ। ਪਾਦਰੀ ਬੋਲ ਕੇ ਕਹਿੰਦਾ ਬੇਵਕੂ ਬੰਦਾ ਕਮਲਾ ਤੁਰਿਆ ਫਿਰਦਾ, ਤੁਸੀਂ ਆਪਣੇ ਘਰਾਂ ਨੂੰ ਜਾਓ, ਤੁਸਾਂ ਕੀ ਲੈਣਾ ਇੱਥੋਂ। ਕਹਿੰਦੇ ਨੇ ਜਦੋਂ ਚਲੇ ਗਏ, ਉਹ ਥੱਲੇ ਉਤਰਿਆ ਤੇ ਉਤਰ ਕੇ ਪਾਦਰੀ ਨੇ ਆਪਣੇ ਵੱਲੋਂ ਸਿਜਦਾ ਕੀਤਾ। ਕਹਿੰਦਾ ਮੇਰੀ ਗੁਸਤਾਖੀ ਨੂੰ ਮਾਫ਼ ਕਰ ਦੀ, ਕਹਿੰਦੇ ਤੂੰ ਮੈਨੂੰ ਪਹਿਚਾਣਿਆ ਨਹੀਂ। ਕਹਿਣ ਲੱਗੇ ਮੈਂ ਪਹਿਚਾਣ ਲਿਆ, ਤੂੰ ਪ੍ਰਗਟ ਹੋ ਗਿਆ। ਜਿਹੜੇ ਲੋਕ ਆਉਂਦੇ ਨੇ ਰਸਮ ਦੇ ਬੱਜੇ ਆਉਂਦੇ ਨੇ, ਸੱਚ ਜਾਣੀ ਪ੍ਰਗਟ ਹੋਇਆ, ਤੈਨੂੰ ਕੋਈ ਦੇਖਣਾ ਚਾਹੁੰਦੇ, ਜੇ ਤੂੰ ਪ੍ਰਗਟ ਹੋ ਗਿਆ। ਤੇ ਪਕੜ ਕੇ ਕਹਿਣ ਲੱਗੇ ਆਹ ਸਲੀਬ ਹੈ, ਇਸ ਸਲੀਬ ਤੇ ਤੂੰ ਮੂਰਤੀ ਵਿੱਚ ਟੰਗਿਆ ਚੰਗਾ ਲੱਗਣਾ, ਜੇ ਤੂੰ ਪ੍ਰਗਟ ਹੋ ਗਿਆ ਅੱਗੇ ਤੇ ਕਬਰਾਂ ਵਿੱਚ ਉੱਠ ਕੇ ਆ ਗਿਆ ਤੇ ਹੁਣ ਟੁਕੜੇ ਕਰਕੇ ਤੇਰੇ ਰੱਖ ਦੇਣਗੇ, ਤੈਨੂੰ ਉੱਠਣ ਜੋਗਾ ਵੀ ਨਹੀਂ ਛੱਡਣਾ। ਇਸ ਕਰਕੇ ਮੂਰਤੀ ਵਿੱਚ ਰਹੀ, ਤੇਰੀ ਰਸਮ ਚੰਗੀ ਲੱਗਦੀ ਹੈ, ਤੇਰਾ ਪ੍ਰਗਟ ਹੋਣਾ ਚੰਗਾ ਨਹੀਂ ਲੱਗਦਾ। ਧਰਮ ਦੀ ਦੁਨੀਆਂ ਵਿੱਚ ਬੰਦਿਆਂ ਦੇ ਲੋਕਾਂ ਦੇ ਮਨ ਇੱਥੇ ਟਿਕੇ ਨੇ, ਕਿਤੇ ਰੱਬ ਦੇ ਗੁਰੂ ਦੇ ਸਾਖਿਆਤ ਦਰਸ਼ਨ ਹੋ ਜਾਣ ਇੱਕੋ ਦਿਨ ਕਹਿਣਗੇ ਲੋ ਮਨਮਤ ਆਓ ਗੁਰੂ ਗ੍ਰੰਥ ਸਾਹਿਬ ਵਿੱਚੋਂ ਦਰਸ਼ਨ ਕਰੀਏ ਕਿ ਕੀ ਪਰਮਾਤਮਾ ਆਪਣੇ ਸੇਵਕਾਂ ਕੋਲ ਪ੍ਰਗਟ ਨਹੀਂ ਹੁੰਦਾ ਤੇ ਜਿਨ੍ਹਾਂ ਨੂੰ ਹੱਦ ਵਰਤੀਏ ਮੈਂ ਉਹਨਾਂ ਦੀਆਂ ਪ੍ਰਮਾਣ ਕੋਈ ਦੇਣੇ ਨੇ। ਇੱਕ ਤੁਕ ਅਸੀਂ ਪੜ੍ਹਨੇ ਆ ਕਿ ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਜੇ ਤੇਰੇ ਕਾਜ ਗੁਰੂ ਸਵਾਰ ਦਾ ਉਹ ਗੁਰੂ ਅਰਜਨ ਦੇਵ ਦੇ ਕਾਰਜ ਨਹੀਂ ਸਵਾਰੇਗਾ। ਜੇ ਅਸੀਂ ਰੋਜ਼ ਬਚਨ ਪੜ੍ਹਨੇ ਆ ਕਿ ਕਹੋ ਬੇਨਤੀ ਆਪਣੇ ਸਤਿਗੁਰ ਪਾਹੇ ਕਾਜ ਤੁਮਾਰੇ ਦੇ ਨਿਭਾਏ, ਤੇ ਜੇ ਕਾਜ ਨਹੀਂ ਨਿਭਾਉਂਦਾ ਤੇ ਫਿਰ ਅਰਦਾਸਾਂ ਕਰਨ ਦਾ ਤੋਕੀ ਕੀ ਰਹਿ ਗਿਆ। ਕਦੀ ਤੱਕੋ, ਹਜ਼ੂਰ ਨੇ ਬਾਣੀ ਵਿੱਚ ਕਿਹਾ ਯਕੀਨ ਕਰੀ ਕਿ ਕਰਨੀ ਵਾਲੇ ਜਦੋਂ ਸੇਵਾ ਕਰਦੇ ਨੇ ਤੇ ਰੱਬ ਉਹਨਾਂ ਦੀ ਸੇਵਾ ਵਿੱਚ ਸ਼ਾਮਿਲ ਹੁੰਦਾ ਹੈ। ਇੱਕ ਬਚਨ ਕੀਤਾ ਨੇ ਹਜ਼ੂਰ ਨੇ ਕਿ ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਾਂ ਤਾਂ ਉਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ, ਤਤਕਾਲ ਹੋਏ ਆਵੇ ਜੇ ਹੈ ਤੇ ਕੀ ਸੰਤਾਂ ਕੇ ਕਾਰਜ ਆਪ ਖਲੋਇਆ ਪਰਮਾਤਮਾ ਨੇ। ਭਾਈ ਸਾਹਿਬ ਗੁਰਦਾਸ ਹੋਣਾ ਤੇ ਇੱਕ ਸ਼ਬਦ ਕਿਹਾ ਸੀ ਉਹਨਾਂ ਦਾ ਕਬੇਤੇ, ਉਹ ਕਹਿੰਦੇ ਨੇ ਸਾਖੀਆਂ ਸੁਣਾਈ ਜਾਂਦਾ ਕਿ ਦ੍ਰੋਪਦੀ ਦੀ ਪੱਤ ਢੱਕੀ, ਕਈ ਜਾਂਦਾ ਸੁਦਾਮੇ ਨੂੰ ਚਾਰ ਪਦਾਰਥ ਦਿੱਤੇ, ਕਈ ਜਾਂਦਾ ਹਾਥੀ ਨੂੰ ਤੰਦਵੇ ਤੋਂ ਬਚਾਇਆ। ਉਹ ਜਿਹੜੇ ਇੰਨੀਆਂ ਸਾਖੀਆਂ ਸੁਣਾਉਂਦਾ ਸੱਚ ਜਾਣੀ ਤੇਰੇ ਨਾਲ ਵੀ ਘਟਨਾ ਵਾਪਰ ਸਕਦੀ ਹੈ। ਦ੍ਰੋਪਦੀ ਕੁਪੀਨ ਮਤ ਦਈ ਜੋ ਮਨੀਸ਼ ਰਹਿ ਤਾਂ ਤੇ ਸਭਾ ਮਧ ਬਯੋ ਬਸਨ ਪਰਵਾਹ ਜੀ, ਤਨਕ ਤੰਦੁਰ ਜਗਦੀਸ਼ ਦਏ ਸਦਾਮੇ ਤਾਂ ਤੇ ਪਾਏ ਚਤਰ ਪਦਾਰਥ ਅਥਾ ਜੀ, ਦੁਖ ਗਜਿੰਦ ਅਰਬਿੰਦ ਗਏ ਭੇਟ ਰਾਖੇ ਤਾਂ ਕਹਿ ਕਾਜੈ ਚੱਕਰ ਪਾਨ ਆਨ ਗ੍ਰਸ ਗਾਗਰਾ ਜੀ, ਉਹ ਕਹਾ ਕਉ ਕਰੇ ਕਛ ਹੋਤ ਨਾ ਕਾਹੂ ਕੇ ਕੀਏ, ਜਾ ਕੀ ਪ੍ਰਭ ਮਾਨ ਲੈ ਸਭੈ ਸੁਖ ਤਾਹੀ ਜੀ। ਦੇਖੋ ਆਪਾਂ ਕਹਾਂਗੇ ਵੀ ਹੋ ਸਕਦਾ ਕਈਆਂ ਦੇ ਮਨ ਵਿੱਚ ਆਵੇ ਵੀ ਆਪਣੀ ਮਰਜ਼ੀ ਨਾਲ ਪ੍ਰਮਾਣ ਝੁਕਾਉਂਦੇ ਨੇ, ਨਹੀਂ ਭੈਰੋ ਰਾਗ ਗੁਰੂ ਗ੍ਰੰਥ ਸਾਹਿਬ ਦਾ ਪੜ੍ਹੋ, ਉਹਦੇ ਵਿੱਚ ਬਾਬੇ ਨਾਮਦੇਵ ਦੀ ਤੁੱਕ ਦੀ ਪੜ੍ਹਿਓ ਕਿ ਉੱਥੇ ਪ੍ਰਤੱਖ ਮਾਲਕ ਬਿਦਾਰ ਨਹੀਂ ਦਿੰਦਾ। ਕਹਿਣ ਲੱਗੇ ਜੋ ਗੁਰ ਦਿਓ ਤਾਂ ਕੰਧ ਨਾ ਹਿਰੈ, ਜੋ ਗੁਰ ਦਿਓ ਤਾਂ ਦਿਓਰਾ ਫਿਰੈ, ਜੋ ਗੁਰ ਦਿਓ ਤਾਂ ਛੱਪਰ ਛਾਈ, ਉਹ ਜੇ ਨਾਮਦੇਵ ਦੀਆਂ ਛੱਪਰੀਆਂ ਬਣਾਉਂਦਾ ਫਿਰਦਾ ਗੁਰੂ ਕੇ ਸਿੱਖਾਂ ਤੇ ਜਿੱਥੇ ਸਭੇ ਥਾਂ ਹੈ ਨਹੀਂ ਤੁਧ ਜਿਹਾ ਉਸ ਗੁਰੂ ਅਰਜਨ ਦੇਵ ਦੇ ਸਾਹਮਣੇ ਪ੍ਰਤੱਖ ਨਹੀਂ। ਭਾਈ ਵੀਰ ਸਿੰਘ ਹੋਣਾ ਨੇ ਇੱਥੇ ਗੱਲ ਕਹੀ, ਕਹਿੰਦੇ ਨੇ ਉਹ ਖੰਡਨ ਨਾ ਕਰੀ, ਅਸਲ ਵਿੱਚ ਇਹ ਸੂਖਸ਼ਮ ਖੇਡਾਂ ਨੇ, ਕਵੀ ਜੀ ਨੇ ਤੈਨੂੰ ਸਥੂਰ ਵੀ ਦੱਸ ਦਿੱਤੀਆਂ ਨੇ, ਪਰ ਸੱਚ ਜਾਣੀ ਰੱਬ ਉੱਥੇ ਆਪ ਤੁਰਿਆ ਫਿਰਦਾ ਹੈ, ਪਰ ਭਾਵਨਾ ਵਾਲਿਆਂ ਨੂੰ ਦਿਸਦਾ। ਸਾਹਿਬ ਗੁਰੂ ਰਾਮਦਾਸ ਜੀ ਨੇ ਪਹਿਲੀ ਸੇਵਾ ਕਰਾਈ, ਗੁਰੂ ਅਰਜਨ ਦੇਵ ਜੀ ਨੇ ਸਰੋਵਰ ਦੀ ਸੇਵਾ ਕਰਾਉਣ ਤੋਂ ਬਾਅਦ ਹਰਿਮੰਦਰ ਸਾਹਿਬ ਦੀ ਉਸਾਰੀ ਸ਼ੁਰੂ ਕਰਾਈ। ਕਈ ਹੁਣ ਇੱਥੇ ਵੇਰਵਾ ਬੇਨਤੀ ਕਰਦੇ ਆ, ਕੁਝ ਕਹਿੰਦੇ ਨੇ ਸਾਈਂ ਮੀਆਂ ਮੀਰ ਨੇ ਨੀਂਹ ਨਹੀਂ ਰੱਖੀ, ਪਰ ਰਵਾਇਤ ਹੈ ਮੰਨਿਆ ਜਾਂਦਾ ਸਾਈਂ ਮੀਆਂ ਮੀਰ ਨੇ ਰੱਖੀ, ਕੁਝ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਨੇ ਰੱਖੀ। ਪਰ ਦੇਖੋ ਉਹ ਇਹ ਉਦਾਹਰਨ ਦਿੰਦੇ ਨੇ ਕਿ ਤਵਾਰੀਖ ਵਿੱਚ ਕਿਤੇ ਵੀ ਨਹੀਂ ਮਿਲਦਾ ਕਿ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਤੋਂ ਨੀਰ ਖਾਈ ਹੋਵੇ। ਬੂਟੇ ਸ਼ਾਹ ਨੇ ਇੱਕ ਜ਼ਰੂਰ ਜ਼ਿਕਰ ਕੀਤਾ, ਪਰ ਡਾਕਟਰ ਹਰਿੰਦਰ ਸਿੰਘ ਮਹਿਬੂਬ ਨੇ ਨਾ ਇਹਦਾ ਉੱਤਰ ਬੜਾ ਸੋਹਣਾ ਦਿੱਤਾ ਸਹਿਜੇ ਰਚਿਓ ਖਾਲਸਾ ਵਿੱਚ। ਉਹ ਕਹਿੰਦੇ ਕੋਈ ਜ਼ਰੂਰੀ ਨਹੀਂ ਜਿਹੜੀ ਚੀਜ਼ ਲਿਖਤ ਵਿੱਚ ਆਈ ਹੈ ਤੂੰ ਮੰਨਣ ਤੋਂ ਇਨਕਾਰ ਕਰ ਦੇ। ਵੈਸੇ ਸੰਗਤ ਵਿੱਚ ਗੱਲ ਕਹਿਣੀ ਤੇ ਨਹੀਂ ਚਾਹੀਦੀ, ਭੱਟਾਂ ਦੇ ਸੋਈਆਂ ਵਿੱਚ ਇਹ ਮੰਨ ਲਓ ਕਿ ਭਾਈ ਗੁਰਦਾਸ ਕਹਿ ਲਓ ਗੁਰੂ ਕਲਗੀਧਰ ਦੀ ਪਵਿੱਤਰ ਰਚਨਾ ਵਿੱਚ ਕਿਤੇ ਗੁਰੂ ਅਰਜਨ ਦੇਵ ਜੀ ਦੀ ਤੱਤੀ ਤਵੀ ਦਾ ਜ਼ਿਕਰ ਹੈ? ਨਿਸ਼ਾਨੇ ਬੈਠੇ ਉਹ ਪੜ੍ਹਨੇ ਆਪਾਂ ਸਾਰੇ ਹਾਂ, ਪਰ ਅੱਜ ਤੱਕ ਅਸੀਂ ਮੰਨਣੇ ਪਏ ਤੇ ਮੰਨਾਂਗੇ ਬਚਿੱਤਰ ਨਾਟਕ ਵਿੱਚ ਗੁਰੂ ਕਲਗੀਧਰ ਜੀ ਨੇ ਕਿਰਪਾਲ ਉਦਾਸੀ ਦਾ ਜ਼ਿਕਰ ਕੀਤਾ, ਆਪਣੀ ਭੂਆ ਦੇ ਪੰਜ ਪੁੱਤਰਾਂ ਦਾ ਜ਼ਿਕਰ ਕੀਤਾ, ਲਾਲ ਚੰਦ ਦਾ ਜ਼ਿਕਰ ਕੀਤਾ, ਹਰੀ ਚੰਦ ਦਾ ਜ਼ਿਕਰ ਕੀਤਾ, ਫਤਿਹ ਸ਼ਾਹ ਦਾ ਜ਼ਿਕਰ ਕੀਤਾ, ਪਰ ਪੀਰ ਬੁੱਧੂ ਸ਼ਾਹ ਦਾ ਕਿਤੇ ਵੀ ਜ਼ਿਕਰ ਨਹੀਂ। ਜੇ ਕਹੀਏ ਲਿਖਿਆ ਨਹੀਂ ਮਿਲਦਾ, ਪਰ ਸਾਨੂੰ ਸਾਹਮਣੇ ਪ੍ਰਮਾਣ ਨੇ ਕੰਘਾ ਕੇਸ ਕਹਿੰਦੇ ਪਏ ਨਹੀਂ ਪੀਰ ਬੁੱਧੂ ਸ਼ਾਹ ਉੱਥੇ ਗਿਆ, ਇਹ ਗੱਲ ਵੱਖਰੀ ਲਿਖਤ ਵਿੱਚ ਨਹੀਂ ਆਇਆ। ਪਰ ਤੱਕੋ ਸਾਹਿਬ ਧੰਨ ਗੁਰੂ ਅਰਜਨ ਦੇਵ ਨੇ ਉਸ ਫਕੀਰ ਤੋਂ ਨੀਰ ਖਾਈ, ਇਹ ਕਦੀ ਭੁੱਲੀਏ ਨਾ, ਉਹ ਗੁਰੂ ਅਰਜਨ ਦੇਵ ਜੀ ਦਾ ਮੁਰੀਦ ਸੀ। ਗੁਰੂ ਹਰਗੋਬਿੰਦ ਸਾਹਿਬ ਵੇਲੇ ਤਾਂ ਉਹਨੇ ਕਹਿ ਦਿੱਤਾ ਸੀ, ਜਿਸ ਦਿਨ ਹਜ਼ੂਰ ਆਏ ਮੱਥਾ ਟੇਕਿਆ, ਚੇਲਿਆਂ ਨੇ ਕਿਹਾ ਸੀ ਘਰ ਦਾ ਕੰਮ ਛੱਡ ਕੇ ਤੇਰੇ ਕੋਲ ਆਏ ਸਾਂ, ਸਾਨੂੰ ਕੀ ਪਤਾ ਤੂੰ ਆਪਣੀ ਛੋਟੀ ਉਮਰ ਤੋਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਝੁਕਣਾ। ਕਹਿਣ ਲੱਗਾ ਜੇ ਖੁਦਾ ਨੂੰ ਪਾਉਣ ਆਇਓ ਤੇ ਇਹਦੇ ਚਰਨਾਂ ਵਿੱਚ ਝੁਕਣ ਤੋਂ ਬਿਨਾਂ ਮੇਰਾ ਗੁਜ਼ਾਰਾ ਨਹੀਂ, ਜੇ ਨਹੀਂ ਪਾਉਣਾ ਤੁਸੀਂ ਆਪਣੇ ਘਰਾਂ ਨੂੰ ਜਾਓ। ਜਿੱਦਣ ਗੁਰੂ ਅਰਜਨ ਦੇਵ ਸ਼ਹੀਦ ਹੋਏ ਉਹਦੇ ਤਕੀਏ ਵਿੱਚ ਕੇਵਲ ਬੋਰੀਆਂ ਵਿਛੀਆਂ ਹੁੰਦੀਆਂ ਸਨ। ਜਹਾਂਗੀਰ ਆਇਆ ਤੇ ਸਾਈਂ ਮੀਆਂ ਮੀਰ ਨੇ ਇੱਕੋ ਗੱਲ ਕਹੀ, ਖਬਰਦਾਰ ਅੱਜ ਤੋਂ ਬਾਅਦ ਮੇਰੇ ਤਕੀਏ ਤੇ ਆਵੇ ਰੱਬ ਨੂੰ ਤੱਤੀ ਤਵੀ ਤੇ ਬਿਠਾਉਣ ਵਾਲਿਆ ਤੇਰਾ ਕਿਤੇ ਵੀ ਭਲਾ ਨਹੀਂ ਹੋਣਾ। ਮੈਂ ਬੇਨਤੀ ਕਰਾਂ, ਉਸ ਸਾਈ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਗੁਰਦੇਵ ਕਰਾਉਣ ਲੱਗੇ ਨੇ, ਦਰਸ਼ਨੀ ਡਿਊੜੀ। ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਨੇ, ਆਪ ਸਭ ਨੂੰ ਪਤਾ ਹੈ। ਇੱਕ ਬੇਨਤੀ ਕਰਾਂ, ਦਰਵਾਜ਼ੇ ਚਾਰ ਨੇ, ਚਾਰੇ ਵਰਨਾਂ ਦੇ, ਚਾਰੇ ਮਜ਼ਹਬਾਂ ਦੇ, ਚਾਰੇ ਦਿਸ਼ਾਵਾਂ ਦੇ ਲੋਕ ਆਉਣ। ਪਰ ਇਹਦਾ ਮਤਲਬ ਇਹ ਨਹੀਂ ਕਿ ਚਾਰੇ ਆ ਕੇ ਆਪੋ ਆਪਣੀ ਤੂਤੀ ਬੁਲਾਈ ਜਾਣ। ਆਓ ਜੀ ਸਦਕੇ, ਗੋਰਾ ਆਵੇ, ਕਾਲਾ ਆਵੇ, ਅਸਾਈ ਆਵੇ, ਮੁਸਾਈ ਆਵੇ, ਪਰ ਇਹ ਨਾ ਕਹੇ ਜੇ ਸਰਬ ਸਾਂਝਾ ਮੰਦਰ ਹੈ ਤੇ ਮੇਰੀ ਧੌ ਚੱਲੇ। ਆਓ ਚਾਰੇ ਪਾਸਿਆਂ ਤੋਂ, ਪਰ ਅੰਦਰ ਜਾਣ ਦਾ ਰਸਤਾ ਇੱਕੋ ਹੀ ਹੈ। ਦਰਵਾਜ਼ੇ ਚਾਰ ਨੇ, ਰਸਤੇ ਚਾਰ ਨੇ, ਕਦੀ ਤੱਕੋ। ਦਰਵਾਜ਼ੇ ਚਾਰ ਨੇ, ਰਸਤੇ ਚਾਰ ਨੀ, ਰਸਤਾ ਇੱਕ ਹੈ। ਇਹਦਾ ਮਤਲਬ ਇਹ ਆਓ ਚਾਰੇ ਵਰਨਾ ਦੇ, ਚਾਰੇ ਮਜ਼ਹਬਾਂ ਦੇ, ਪਰ ਇੱਥੇ ਗੱਲ ਕੇਵਲ ਇੱਕ ਰੱਬ ਦੀ ਹੋਣੀ ਹੈ। ਇਹੀ ਕਾਰਨ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ, ਅਸੀਂ ਦੋ ਗੱਲਾਂ ਸਾਰੀ ਬਾਣੀ ਵਿੱਚ ਵਾਰ ਵਾਰ ਆਉਂਦੀਆਂ ਨੇ। ਉਹ ਜੇ ਵੀ ਸ਼ਬਦ ਸ਼ੁਰੂ ਕਰੋ, ਬਾਣੀ ਕਰੋ, ਉਹ ਪਹਿਲੀ ਆਉਂਦੀ ਹੈ ਇੱਕ ਓਅੰਕਾਰ ਤੇ ਦੂਜੀ ਆਉਂਦੀ ਹੈ ਗੁਰਪ੍ਰਸਾਦ। ਕਿਤੇ ਸਤਿਗੁਰ ਪ੍ਰਸਾਦ ਹੁੰਦਾ, ਕਿਤੇ ਗੁਰਪ੍ਰਸਾਦ ਹੁੰਦਾ। ਮੈਂ ਕਈ ਵਾਰੀ ਸੋਚਣਾ ਸੀ, ਕਹਿੰਦੇ ਹਜ਼ੂਰ ਨੇ ਮੰਗਲ ਕਹਿ ਮੂਲ ਮੰਤਰ ਕਿਹਾ। ਬੇਨਤੀ ਕਰਾਂ, ਮੇਰੇ ਗੁਰੂ ਜੀ ਨੇ ਹਰ ਸ਼ਬਦ ਆਰੰਭ ਕਰਨ ਤੋਂ ਪਹਿਲਾਂ ਗੱਲ ਸਮਝਾਈ, ਕਦੀ ਭਟਕੀ ਨਾ, ਤੂੰ ਇੱਕ ਨਾਲ ਜੁੜਨਾ ਹੈ। ਜਿਤਨੀ ਮਰਜ਼ੀ ਬਾਣੀ ਪੜ੍ਹੀ, ਪਰ ਗੁਰਪ੍ਰਸਾਦ ਤੋਂ ਬਿਨਾਂ ਤੂੰ ਮਿਲ ਨਹੀਂ ਸਕਣਾ। ਹਰ ਸ਼ਬਦ ਦੇ ਆਰੰਭ ਵਿੱਚ ਏਕੋ ਓਅੰਕਾਰ ਤੇ ਗੁਰਪ੍ਰਸਾਦ ਜਦੋਂ ਸ਼ੁਰੂ ਹੁੰਦੇ ਨੇ। ਸਾਹਿਬ ਨੇ ਚਾਰ ਦਰਵਾਜ਼ੇ ਰੱਖੇ ਨੇ, ਪਰ ਅੰਦਰ ਜਾਣ ਦਾ ਰਸਤਾ ਇੱਕੋ ਹੈ। ਜਦੋਂ ਹਰਿਮੰਦਰ ਸਾਹਿਬ ਦੀ ਉਸਾਰੀ ਹੋ ਗਈ, ਹੁਣ ਇਸ ਤੋਂ ਬਾਅਦ ਸਰੋਵਰ ਹੋਂਦ ਵਿੱਚ ਆਇਆ ਹੈ ਰਾਮ ਸਰ। ਮੈਂ ਬੜੀ ਲੜੀ ਬਣਾ ਕੇ ਯਤਨ ਕਰਨਾ ਚਾਹੁੰਦਾ ਆਪ ਜੀ ਦੇ ਸਾਹਮਣੇ ਰੱਖਣਾ। ਰਾਮ ਸਰ ਉਹ ਹੈ ਜਿੱਥੇ ਹਜ਼ੂਰ ਨੇ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕੀਤੀ, ਜਿੱਥੇ ਮੇਰੇ ਗੁਰੂ ਅਰਜੁਨ ਦੇ ਮੇਰਾਂ ਦੇ ਦਾਤੇ ਨੇ ਭਾਈ ਗੁਰਦਾਸ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਰੂਪ ਲਿਖਾਇਆ। ਹਰਿਮੰਦਰ ਸਾਹਿਬ ਦੀ ਦੂਜੀ ਕਾਰ ਸੇਵਾ ਗੁਰੂ ਅਰਜੁਨ ਦੇਵ ਜੀ ਨੇ ਕੀਤੀ, ਪਹਿਲੀ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਕਰ ਗਏ। ਹੁਣ ਪ੍ਰਕਾਸ਼ ਕਰਨ ਦਾ ਵੇਲਾ ਆਇਆ। ਰਾਮਸਰ ਤੋਂ ਹਜ਼ੂਰ ਚੱਲੇ ਨੇ, ਬਾਬਾ ਬੁੱਢਾ ਸਾਹਿਬ ਨੂੰ ਅੱਗੇ ਰੱਖਿਆ, ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਕੇ ਉਸ ਦਿਨ ਕਿਹਾ ਸੀ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ ਸੁਣੈ ਸਭ ਪੰਥ, ਅਦਬ ਸੰਗ ਤਬ ਗ੍ਰੰਥ ਸੁਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ। ਤੇ ਕੀ ਬੋਲਿਆ? ਸੂਈ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਉੱਥੇ ਮਰਿਆਦਾ ਵੱਧ ਗਈ ਕੀਰਤਨ ਦੀ, ਉੱਥੇ ਮਰਿਆਦਾ ਵੱਜੀ ਗੁਰੂ ਗ੍ਰੰਥ ਸਾਹਿਬ ਦੀ। ਇਹ ਫਿਰ ਵਿਸ਼ਾਸੋਂ ਮੰਗਾ। ਉਸ ਤੋਂ ਅੱਗੇ ਚੱਲੀਏ, ਇਸ ਹਰਿਮੰਦਰ ਵਿੱਚੋਂ ਸਿੱਖਾਂ ਨੂੰ ਜੀ ਦਾਨ ਮਿਲਿਆ, ਇੱਥੋਂ ਰੂਹਾਨੀਅਤ ਮਿਲੀ। ਤੀਜੀ ਸੇਵਾ ਕਦੋਂ ਹੋਈ? ਗੁਰੂ ਅਰਜੁਨ ਦੇਵ ਜੀ ਤੋਂ ਬਾਅਦ। ਦੇਖੋ, ਇਹ ਨਹੀਂ ਪਰਕਰਮਾ ਦੀ, ਬੁੰਗਿਆਂ ਦੀ, ਇਮਾਰਤਾਂ ਦੀ ਹੁੰਦੀ ਨਹੀਂ, ਮੈਂ ਕਾਰ ਸੇਵਾ ਕਹਿ ਰਿਹਾ। ਇਹ ਫਾ ਅਰਬੀ ਦਾ ਸ਼ਬਦ ਹੈ ਕਵਰ, ਉਹਦਾ ਸ਼ਬਦ ਬਣਿਆ ਕਾਰ। ਕਾਰ ਦਾ ਅਖਰੀ ਅਰਥ ਹੁੰਦਾ ਕਿਸੇ ਡੂੰਗੀ ਥਾਂ ਦੇ ਵਿੱਚੋਂ ਬਾਹਰੋਂ ਪਈ ਕੋਈ ਮਿੱਟੀ ਗਾਰ ਨੂੰ ਬਾਹਰ ਕੱਢਣਾ, ਉਹ ਤੋਂ ਸ਼ਬਦ ਬਣਿਆ ਕਾਰ ਸੇਵਾ। ਸਾਹਿਬ ਕਿਰਪਾਲੂ ਜੀ, ਗੁਰੂ ਅਰਜੁਨ ਦੇਵ ਜੀ ਤੋਂ ਬਾਅਦ ਇਹੋ ਜਿਹਾ ਵੀ ਸਮਾਂ ਸਿੱਖਾਂ ਤੇ ਆਇਆ ਕਿ ਇੱਥੇ ਗੁਰੂ ਹਰਗੋਬਿੰਦ ਸਾਹਿਬ ਟਿਕੇ ਨੇ। ਧੰਨ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ, ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਚਰਨ ਪਏ ਪਏ। ਤੇ ਕਦੀ ਭੁੱਲਿਓ ਨਾ, ਇੱਥੇ ਗੁਰੂ ਤੇਗ ਬਹਾਦਰ ਜੀ ਦਾ ਇਹ ਜਨਮ ਅਸਥਾਨ ਵੀ ਹੈ, ਗੁਰੂ ਕੇ ਮਹਿਲ। ਸੱਤਵੇਂ ਪਾਤਸ਼ਾਹ ਗੁਰੂ ਹਰਿਰਾਇ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਨੇ। ਹਾਂ, ਇੱਕ ਖੋਜ ਕਰਮ ਸਿੰਘ ਹਿਸਟੋਰੀਅਨ ਦਾ ਪਿੱਛੇ ਜੇ ਕਿਤਾਬ ਚਾ ਮਿਲਿਆ, ਉਹਨਾਂ ਜ਼ਿਕਰ ਕੀਤਾ ਗੁਰੂ ਕਲਗੀਧਰ ਵੀ ਗਏ। ਖੈਰ, ਪਰ ਜਿਹੜੇ ਮਿਲਦੇ ਨੇ ਅਸਲ ਵਿੱਚ ਸਾਡੇ ਕੋਲ ਜੋ ਪ੍ਰਮਾਣ ਨੇ, ਉਹਨਾਂ ਵਿੱਚ ਗੁਰੂ ਤੇਗ ਬਹਾਦਰ ਗੁਰੂ ਬਣਨ ਤੋਂ ਬਾਅਦ ਵੀ ਗਏ ਨੇ, ਜਿਹੜਾ ਉਹਨਾਂ ਦਾ ਥੜਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਆਪਾਂ ਦੇਖਦੇ। ਉਹ ਸਮਾਂ ਆਇਆ ਗੁਰੂ ਅਰਜੁਨ ਦੇਵ, ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਦੀ ਧਰਤੀ ਤੇ ਚਲੇ ਗਏ। ਪਿਰਥੀਏ ਦੀ ਔਲਾਦ ਨੇ ਇੱਥੇ ਆਪਣਾ ਕਬਜ਼ਾ ਕਰ ਲਿਆ। ਉਹਨਾਂ ਨੇ ਆਪਣਾ ਪਿਰਥੀਏ ਤੋਂ ਬਾਅਦ ਮਿਹਰਵਾਨ, ਮਿਹਰਵਾਨ ਤੋਂ ਬਾਅਦ ਹਰਜੀ, ਹਰਜੀ ਤੋਂ ਬਾਅਦ ਤਤਰਭੁਜ। ਜਦੋਂ ਗੁਰੂ ਤੇਗ ਬਹਾਦਰ ਜੀ ਗਏ, ਉਦੋਂ ਮੀਣਿਆਂ ਦਾ ਤੇ ਮਸੰਦਾਂ ਦਾ ਰਲ ਕੇ ਕਬਜ਼ਾ ਸੀ। ਸਾਹਿਬ ਧੰਨ ਗੁਰੂ ਤੇਗ ਬਹਾਦਰ ਜੀ ਨੇ ਇੱਕ ਗੱਲ ਸਮਝਾਈ। ਮੈਂ ਕਹਿੰਦਾ, ਅੰਮ੍ਰਿਤਸਰ ਜੀ ਕੇ ਇਸ਼ਨਾਨ ਤਾਂ ਨੇ, ਤੇਰੇ ਸਮਰੱਥ ਗੁਰੂ ਨੇ ਕਿਹਾ ਪ੍ਰਬੰਧ ਕੋਈ ਮਸੰਦ ਕਰੇ, ਕੋਈ ਮੰਤ ਕਰੇ, ਕੋਈ ਮੀਣਾ ਕਰੇ। ਇਹਨਾਂ ਕਈ ਪ੍ਰਬੰਧਕ ਬੜੇ ਭੈੜੇ ਨੇ, ਇਹ ਗੱਲ ਸੋਚ ਕੇ ਜਾਈ। ਇਹਨਾਂ ਕੋਈ ਨੀ ਰਹਿਣਾ ਜਿਹੜੇ ਪ੍ਰਬੰਧ ਕਰਦੇ ਪਏ ਨੇ। ਜਿੱਥੋਂ ਰੂਹਾਨੀਅਤ ਦੀਆਂ ਧੁਨਾਂ ਉੱਠਦੀਆਂ ਨੇ, ਇਹਨੇ ਜੁਗੋ ਜੁਗ ਅਚਲ ਰਹਿਣਾ। ਮੇਰਾ ਸੰਬੰਧ ਹਰਿਮੰਦਰ ਦੇ ਨਾਲ, ਨਾ ਕਿ ਕੂੜੇ ਮਨੁੱਖਾਂ ਦੇ ਨਾਲ। ਧੰਨ ਗੁਰੂ ਤੇਗ ਬਹਾਦਰ ਸਾਹਿਬ ਗਏ, ਇਸ਼ਨਾਨ ਕੀਤਾ, ਉੱਥੇ ਥੜੇ ਤੇ ਬੈਠ ਕੇ ਹਜ਼ੂਰ ਨੇ ਨਮਸਕਾਰ ਕੀਤੀ। ਜਦੋਂ ਮੱਖਣ ਸ਼ਾਹ ਨੇ ਕਿਹਾ ਮਸੰਦਾ ਨੂੰ ਝੱਲਿਓ, ਦਾਤਾ ਆਇਆ ਸੀ, ਅੱਜ ਤੁਹਾਨੂੰ ਬਖਸ਼ਦਾਂ। ਇਹ ਪਿੱਛੋਂ ਗਏ, ਉੱਥੇ ਹਜ਼ੂਰ ਨੇ ਇੱਕ ਸ਼ਬਦ ਕਿਹਾ ਸੀ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ। ਪਰ ਇਹਦੇ ਅਰਥ ਸਾਡੇ ਗਲਤ ਲੋਕ ਕਰਦੇ ਕਿ ਅੰਮ੍ਰਿਤ ਸਰੀਏ ਅੰਦਰ ਸਰੀਏ, ਬਿਲਕੁਲ ਨਹੀਂ। ਨਹਿ ਮਸੰਦ ਤੁਮ ਅੰਮ੍ਰਿਤ ਸਰੀਏ, ਕਿ ਹੇ ਅੰਮ੍ਰਿਤ ਸਰ ਦਾ ਪ੍ਰਬੰਧ ਕਰਨ ਵਾਲਿਓ, ਤੁਸੀਂ ਅਸਲ ਵਿੱਚ ਸੱਚੇ ਮਸੰਦ ਨਹੀਂ। ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ, ਆਪਣੇ ਅੰਦਰ ਨੂੰ ਪੁੱਛੋ, ਬੈਠੇ ਤੁਸੀਂ ਦਰਬਾਰ ਸਾਹਿਬ, ਅੰਦਰ ਤੁਹਾਡੇ ਅੱਗ ਨਾਲ ਸੜੇ ਪਏ। ਮੈਂ ਕਹਿੰਦਾ ਪਤਾ ਨੀ ਖੇਡ ਕਿਹੋ ਜੀ ਵਾਪਰੀ, ਅੱਜ ਤਕਰੀਬਨ ਉਹ ਜੀ ਕੈਟਾਗਰੀ ਮਿਲ ਜਾਂਦੀ। ਮੈਂ ਮਸੰਦ ਤੁਮ ਅੰਮ੍ਰਿਤ ਸੜੀਏ, ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਗੁਰੂ ਤੇਗ ਬਹਾਦਰ ਜੀ ਤੋਂ ਬਾਅਦ ਗੁਰੂ ਕਲਗੀਧਰ ਜੀ ਦੇ ਵੇਲੇ, ਉਸ ਤੋਂ ਬਾਅਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਆਏ। ਅੱਜ ਜਿਹੜੀ ਮਰਿਆਦਾ ਅਸੀਂ ਦੇਖਦੇ ਹਾਂ, ਸਤਿਕਾਰਯੋਗ ਭਾਈ ਮਨੀ ਸਿੰਘ ਹੋਣਾ ਨੇ ਕਾਇਮ ਕੀਤੀ। ਭਾਈ ਮਨੀ ਸਿੰਘ ਹੋਣਾ ਦੀ ਸ਼ਹਾਦਤ ਤੋਂ ਬਾਅਦ ਪਹਿਲੀ ਵਾਰ ਹਕੂਮਤ ਦੀਆਂ ਅੱਖਾਂ ਵਿੱਚ, ਵੈਸੇ ਤਾਂ ਪਹਿਲਾਂ ਵੀ ਲੜਕਿਆਂ, ਤੀਜੀ ਕਾਰ ਸੇਵਾ ਕਦੋਂ ਹੋਈ ਕਿ ਜਦੋਂ ਭਾਈ ਸਾਹਿਬ ਦੀ ਸ਼ਹਾਦਤ ਹੋਈ, ਜਸਪਤ ਰਾਏ ਮਾਰਿਆ ਗਿਆ। ਮੈਂ ਐਤਵਾਰ ਵੀ ਅਰਜ਼ ਕੀਤੀ ਉੱਥੇ, ਉੱਥੇ ਕੇਵਲ ਹਮਲਿਆਂ ਦੀ ਕੀਤੀ ਸੀ ਕਿ 10 ਹਮਲੇ ਹੋਏ ਨੇ। ਇੱਥੇ ਬੇਨਤੀ ਕਰਨ ਲੱਗਾ, 11 ਵਾਰੀ ਕਾਰ ਸੇਵਾ ਹੋਈ, ਆ ਜਿਹੜੀ ਹੁਣ ਹੋਈ ਇਹਦੇ ਸਮੇਤ। ਜਸਪਤ ਰਾਏ ਮਾਰਿਆ ਗਿਆ। ਲਖਪਤ ਰਾਏ ਨੇ ਕਿਹਾ ਕਿ ਜੇ ਸਿੱਖਾਂ ਨੂੰ ਖਤਮ ਕਰਨਾ ਤੇ ਦਰਬਾਰ ਸਾਹਿਬ ਦਾ ਸਰੋਵਰ ਪੂਰ ਦਿਓ, ਇੱਥੇ ਇਹਨਾਂ ਨੂੰ ਰੂਹਾਨੀਅਤ ਦਾ ਖਜ਼ਾਨਾ ਮਿਲਦਾ। ਲਖਪਤ ਰਾਏ ਨੇ ਦਰਬਾਰ ਸਾਹਿਬ ਪੂਰੀ ਤਰ੍ਹਾਂ ਮਿੱਟੀ ਨਾਲ ਪੁਰਵਾ ਦਿੱਤਾ ਸੀ। ਜਦੋਂ ਸਿੱਖਾਂ ਨੂੰ ਪਤਾ ਲੱਗਾ, ਲਖਪਤ ਰਾਏ ਤਾਂ ਗਿਆ ਮਾਰਿਆ, ਦੀਵਾਨ ਕੌੜਾਵਲ ਵਰਗੇ ਸਿੱਖਾਂ ਦੇ ਹਮਦਰਦ ਉਹਨੇ ਸਾਥ ਦਿੱਤਾ। ਇਹ ਤੀਜੀ ਕਾਰ ਸੇਵਾ ਹੋਈ ਸੀ ਤੇ ਹੈਰਾਨਗੀ ਦੀ ਗੱਲ, ਜਿਨ੍ਹਾਂ ਨੇ ਉੱਥੇ ਸਰੋਵਰ ਪੂਰਿਆ ਸੀ, ਖਾਲਸੇ ਦਲ ਨੇ ਉਹਨਾਂ ਨੂੰ ਪਕੜ ਕੇ ਉਸੇ ਸਰੋਵਰ ਦੀ ਗਾਰ ਉਹਨਾਂ ਤੋਂ ਕਢਾਈ ਸੀ, ਮਿੱਟੀ ਉਹਨਾਂ ਤੋਂ ਕਢਾਈ। ਲਖਪਤ ਰਾਏ ਤੋਂ ਬਾਅਦ ਇਹ ਤੀਜੀ ਕਾਰ ਸੇਵਾ ਸੀ ਗੁਰੂ ਅਰਜਨ ਦੇਵ ਜੀ ਤੋਂ ਤੇ ਗੁਰੂ ਰਾਮਦਾਸ ਦੇ ਵੇਲੇ ਦੋ, ਤੀਜੀ ਲਖਪਤ ਰਾਏ ਦੇ ਵੇਲੇ। ਸਹਿਬ ਧੰਨ ਗੁਰੂ ਕਲਗੀਧਰ ਦਾ ਖਾਲਸਾ ਜੂਝਦਾ ਰਿਹਾ। ਜਦੋਂ ਸਮਾਂ ਆ ਗਿਆ, ਅਸੀਂ ਦੇਖਦੇ ਹਾਂ ਕਿ ਵਿਜੈ ਖਾਨ ਨੇ ਲਖਪਤ ਰਾਏ ਨੂੰ ਭੇਜਿਆ ਸੀ। ਉਸ ਤੋਂ ਅੱਗੇ ਜ਼ਕਰੀਏ ਦਾ ਜ਼ਿਕਰ ਆਉਂਦਾ ਹੈ। ਇਸ ਵੇਲੇ ਵੀ ਸਰੋਵਰ ਦੀ ਸੇਵਾ ਜਿਹੜੀ ਇਹ ਗੁਰੂ ਕੇ ਸਿੱਖਾਂ ਨੇ ਕੀਤੀ, ਉਹਨੇ ਵੀ ਯਤਨ ਕੀਤਾ ਵੀ ਇਹਨੂੰ ਮਿੱਟੀ ਨਾਲ ਭਰ ਦਿੱਤਾ ਜਾਏ। ਮੀਰ ਮੰਨੂ ਦੇ ਵੇਲੇ ਵੀ ਸਰੋਵਰ ਮਿੱਟੀ ਨਾਲ ਭਰਿਆ ਗਿਆ, ਪਰ ਗੁਰੂ ਕੇ ਸਿੱਖਾਂ ਨੇ ਆਪ ਉਹਦੀ ਹੱਥੀ ਸੇਵਾ ਕੀਤੀ, 2 ਵਾਰੀ ਪਹਿਲਾਂ, 3 ਵਾਰੀ ਫਿਰ, 5 ਵਾਰੀ। ਉਸ ਤੋਂ ਅੱਗੇ ਜਦੋਂ ਅਸੀਂ ਤੱਕਦੇ ਹਾਂ, ਅਹਿਮਦ ਸ਼ਾਹ ਦੁਰਾਨੀ ਦਾ ਸਮਾਂ ਆਉਂਦਾ। ਮੈਂ ਸੰਖੇਪ ਵਿੱਚ ਅਰਜ਼ ਕਰ ਰਿਹਾ, ਅਹਿਮਦ ਸ਼ਾਹ ਦੁਰਾਨੀ ਲੁੱਟ ਕੇ ਹਿੰਦੁਸਤਾਨ ਨੂੰ ਚੱਲਦਾ ਹੈ, ਪਟਿਆਲੇ ਦੇ ਨੇੜੇ ਸਿੱਖ ਨੂੰ ਹੌਲਿਆਂ ਕਰਦੇ ਨੇ, ਇਹਦਾ ਮਾਲ ਸਬਾਬ ਜਿਹੜਾ ਲੁੱਟਿਆ ਉਹ ਖੋਂਦੇ ਨੇ, ਧੀਆਂ ਭੈਣਾਂ ਨੂੰ ਛਡਾਉਂਦੇ ਨੇ। ਇਹਨਾਂ ਅੱਕਿਆ ਕਹਿੰਦਾ, ਜਾਣ ਲੱਗਿਆਂ ਸਰੋਵਰ ਨੂੰ ਪੂਰ ਦਿਓ। ਇਹਨੇ ਆਪਣੇ ਪੁੱਤਰ ਤੈਮੂਰ ਸ਼ਾਹ ਤੇ ਜਹਾਨ ਖਾਨ ਨੂੰ ਭੇਜਿਆ। ਉਹਨਾਂ ਨੇ ਕੀ ਕੀਤਾ, ਅੰਮ੍ਰਿਤਸਰ ਦਾ ਸਰੋਵਰ ਇਹਦੀ ਬੇਅਦਬੀ ਕੀਤੀ, ਇਹਨੂੰ ਫਿਰ ਪੂਰਨ ਦਾ ਯਤਨ ਕੀਤਾ। ਇਸ ਵੇਲੇ ਇਹਦੇ ਵਿੱਚ ਮਰੇ ਹੋਏ ਪਸ਼ੂਆਂ ਦੇ ਪਿੰਜਰ ਵੀ ਸੱਟੇ ਗਏ ਸਨ। ਕਦੀ ਸਿੱਖੋ ਚੇਤੇ ਰੱਖਿਓ, ਨਾ ਦੁਸ਼ਮਣ, ਨਾ ਕਲਮ, ਨਾ ਤੋਪ ਤੇ ਨਾ ਕਿਸੇ ਦੀ ਫੋਕੀ ਦਲੀਲ ਗੁਰੂ ਨਾਨਕ ਦੇ ਸਿੱਖ ਨੂੰ ਹਰਿਮੰਦਰ ਤੋਂ ਕਦੀ ਤੋੜ ਹੀ ਨਹੀਂ ਸਕਦੀ। ਉਸ ਵੇਲੇ ਪਸ਼ੂਆਂ ਦੇ ਪਿੰਜਰ ਵੀ ਇਹਨਾਂ ਸੱਟੇ ਪੂਰਿਆਂ। ਉਸ ਵੇਲੇ ਚੱਲਿਆ ਸੀ ਬੁੱਢਾ ਜਰਨੈਲ ਬਾਬਾ ਦੀਪ ਸਿੰਘ, ਦਮਦਮਾ ਸਾਹਿਬ ਦੀ ਧਰਤੀ ਤੋਂ ਚੱਲੇ ਨੇ ਆ ਕੇ ਹਰਿਮੰਦਰ ਸਾਹਿਬ। ਉਹਨਾਂ ਨੇ ਸੀਸ ਆਪਣਾ ਗੁਰੂ ਚਰਨਾਂ ਵਿੱਚ ਭੇਟ ਕਰਨਾ ਹੈ, ਤੇ ਮੈਂ ਇੱਕ ਵਾਰੀ ਬੇਨਤੀ ਕੀਤੀ ਸੀ, ਉਹ ਸਿੱਖ ਭਾਵਨਾ ਬਣਾ ਕੇ ਚੱਲਿਆ ਤੇ ਉਹਨੇ ਇੱਕ ਗੱਲ ਕਹੀ ਸੀ, ਹੇ ਮੇਰੇ ਦਾਤਾ, ਕਿਰਪਾ ਕਰੀ, ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ, ਮੈਂ ਸਿੱਖੀ ਸਿਦਕ ਨੂੰ ਦਾਗ ਨਾ ਲਾਂਗਾ, ਮੈਂ ਕੜਾ ਪ੍ਰਸ਼ਾਦ ਗੁਰੂ ਘਰ ਚੜਾਉਣ ਲੋਕੀ ਇਹ ਪ੍ਰਸ਼ੀਸ ਪ੍ਰਸਾਦ ਚੜਾਉਂਗਾ। ਬਾਬਾ ਦੀਪ ਸਿੰਘ ਆਏ, ਸ਼ਹਾਦਤ ਦਾ ਜਾਮ ਪੀਤਾ, ਖਾਲਸਾ ਆਇਆ, ਪਰਤ ਕੇ ਪਕੜ ਕੇ ਉਹਨਾਂ ਮੁਸੱਲਿਆਂ ਤੋਂ ਇਸੇ ਸਰੋਵਰ ਵਿੱਚੋਂ ਪਿੰਜਰ ਬਾਹਰ ਕਢਾਏ ਸਨ, ਜਾਣ ਨਹੀਂ ਦਿੱਤਾ, ਨਿਰਮਲ ਜਲ ਛੱਡਿਆ। ਸਿੱਖਾਂ ਨੇ ਇਸ਼ਨਾਨ ਪਾਨ ਕੀਤਾ। ਉਸ ਤੋਂ ਅੱਗੇ 1757 ਦੀ ਘਟਨਾ ਹੈ, 1762 ਵਿੱਚ ਅਬਦਾਲੀ ਫਿਰ ਆਇਆ, ਕੁੱਪਰਖੇੜੇ ਦੇ ਮੈਦਾਨ ਵਿੱਚ ਵੱਡਾ ਘੱਲਾ ਉਕਾਰਾ ਹੋਇਆ, ਪੌਣੀ ਕੌਮ ਇੱਕ ਦਿਨ ਉਹਨੇ ਮੌਤ ਦੇ ਘਾਟ ਉਤਾਰ ਦਿੱਤੀ, ਪਰਤ ਕੇ ਉਹਦੇ ਤੋਂ ਰਿਹਾ ਨਾ ਗਿਆ। ਸਿੱਖ ਫਿਰ ਉਹਨੂੰ ਘੇਰਨਗੇ, ਉਹਨੇ ਕੀ ਕੀਤਾ, ਹੁਣ ਪੱਕਾ ਇਹ ਨਿਸ਼ਚਾ ਬਣਾ ਲਿਆ ਕਿ ਮੈਂ ਹਰਿਮੰਦਰ ਸਾਹਿਬ ਨੂੰ ਕੁੱਪੇ ਬਰੂਦ ਦੇ ਰੱਖ ਕੇ ਉਡਾ ਦੇਣਾ ਹੈ। ਇਹਦਾ ਮਤਲਬ ਕੀ ਲੋੜ ਪੈਂਦੀ ਸੀ ਉਹਨਾਂ ਨੂੰ ਪਰਤ ਪਰਤ ਕੇ ਹਰਿਮੰਦਰ ਤੇ ਸਰੋਵਰ ਨੂੰ ਪੂਰਨ ਦੀ ਤੇ ਅਡਾਉਣ ਦੀ? ਉਹ ਗੁਰੂ ਕੇ ਸਿੱਖਾਂ, ਤੂੰ ਮਨ ਚਾਹੇ ਨਾ ਮਨ, ਪਰ ਉਸ ਸਰੋਵਰ ਉਸ ਹਰਿਮੰਦਰ ਵਿੱਚੋਂ ਇਹਨਾਂ ਰੂਹਾਨੀਅਤ ਦਾ ਖਜ਼ਾਨਾ ਸਿੱਖਾਂ ਨੂੰ ਮਿਲਦਾ ਹੈ, ਉਹ ਜਿੱਥੇ ਕਰਤੇ ਪੁਰਖ ਆਪ ਤਾਲ ਦਵਾਇਆ ਦੁਸ਼ਮਣ ਨੂੰ ਰਿੜਕਦਾ। ਜੇ ਸਿੱਖਾਂ ਦਾ ਇਹ ਸਥਾਨ ਖਤਮ ਹੋ ਜਾਏ, ਇਹ ਪਰਤ ਕੇ ਉੱਠ ਨਹੀਂ ਸਕਣਗੇ। ਉਹਨੇ ਕੁੱਪੇ ਰੱਖ ਕੇ ਬਰੂ ਤੇ ਹਰਿਮੰਦਰ ਉਡਾਇਆ। ਬਾਬਾ ਗੁਰਬਖਸ਼ ਸਿੰਘ ਵਰਗੇ 30 ਸਿੱਖਾਂ ਦੇ ਨਾਲ ਕੇਸਰੀ ਬਾਣੇ ਪਾ ਕੇ, ਦੇਖੋ 30 ਸਿੱਖ ਸਨ, ਉਹਨਾਂ ਇੱਕੋ ਗੱਲ ਕਹੀ, ਹੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਸਾਨੂੰ ਪਤਾ ਵੀ ਅਸੀਂ ਜਿੱਤ ਨਹੀਂ ਸਕਣਾ, ਉਧਰ ਤੋਪਾਂ ਨੇ, ਸਾਡੇ ਕੋਲ ਇੰਨਾ ਕੁਝ ਨਹੀਂ, ਪਰ ਇੱਕ ਬੇਨਤੀ ਤੈਨੂੰ ਕਰੀਏ, ਜਿੱਤ ਨਹੀਂ ਸਕਦੇ ਪਰ ਜੂਝ ਕੇ ਸ਼ਹੀਦ ਤਾਂ ਹੋ ਸਕਦੇ ਹਾਂ ਨਾ। ਕੇਸਰੀ ਬਾਣਾ ਪਾ ਕੇ ਉਸ ਬਾਬਾ ਗੁਰਬਖਸ਼ ਸਿੰਘ ਨੇ ਸ਼ਹਾਦਤ ਦਾ ਜਾਮ ਪੀਤਾ। ਜਦੋਂ ਬਰੂਦ ਨਾਲ ਹਰਿਮੰਦਰ ਸਾਹਿਬ ਉਡਾਇਆ ਤੇ ਇਸੇ ਵਿੱਚੋਂ ਇੱਟ ਉੱਡ ਕੇ ਇਹਦੇ ਨੱਕ ਤੇ ਵੱਜੀ, ਕੋਈ ਇੱਟ ਦਾ ਜ਼ਖਮ ਨਸੂਰ ਬਣ ਕੇ ਅਬਦਾਲੀ ਨੂੰ ਮੌਤ ਦੇ ਘਾਟ ਵੀ ਸੱਟ ਗਿਆ। ਇਹ 1762 ਨੂੰ ਜਦੋਂ ਫਿਰ ਪਰਤ ਕੇ ਖਾਲਸਾ ਦਲ ਆਇਆ ਹੈ, ਜੱਸਾ ਸਿੰਘ ਆਹਲੋਵਾਲੀਆ ਆਇਆ, ਮੈਂ ਕਹਿੰਦਾ ਉਸ ਕਾਰ ਸੇਵਾ ਨੂੰ ਸਿੱਖ ਕਦੀ ਨੀ ਭੁੱਲਣਗੇ। ਕਦੀ ਤੱਕਿਓ, ਪਹਿਲੀ ਗੁਰੂ ਰਾਮਦਾਸ, ਪਰਤ ਕੇ ਗੁਰੂ ਅਰਜੁਨ ਦੇਵ, ਲਖਪਤ ਰਾਏ ਵੇਲੇ ਬੇਅਦਬੀ ਕੀਤੀ ਤਾਂ ਸੇਵਾ ਕੀਤੀ, ਜ਼ਖਰੀਏ ਤੇ ਮਨੂ ਵੇਲੇ ਜਦੋਂ ਸਮਾਂ ਆਉਂਦਾ ਪਰਤ ਕੇ ਸੇਵਾ ਕੀਤੀ, ਤੰਬੂਰ ਸ਼ਾਹ ਨੇ ਭਰਿਆ ਫਿਰ ਕਾਰ ਸੇਵਾ ਹੋਈ, ਅਬਦਾਲੀ ਨੇ ਕੁੱਪੇ ਰੱਖ ਕੇ ਉਡਾ ਦਿੱਤਾ। ਅੱਜ ਖਾਲਸਾ ਪੰਥ ਇਕੱਠਾ ਹੋਇਆ, ਸਰਦਾਰ ਜੱਸਾ ਸਿੰਘ ਆਹਲੋਵਾਲੀਆ ਸੁਲਤਾਨੇਉਲ ਕੌਮ, ਉਹਨੇ ਦਰਬਾਰ ਸਾਹਿਬ ਨੂੰ ਢੱਠਿਆਂ ਵੇਖ ਕੇ ਆਪਣੀ ਚਾਦਰ ਲਾਈ ਸੀ। ਚਾਦਰ ਲਾ ਕੇ ਸਰਦਾਰ ਨੇ ਆਪਣੇ ਕੋਲੋਂ ਲੱਖਾਂ ਰੁਪਈਏ ਰੱਖੇ ਤੇ ਸੰਗਤ ਨੂੰ ਕਿਹਾ, ਜਿਤਨਾ ਮਰਜ਼ੀ ਆਪਸ ਵਿੱਚ ਵੈਰ ਵਿਰੋਧ ਹੋਵੇ, ਪਰ ਹਰਿਮੰਦਰ ਦੀ ਗੱਲ ਆਉਂਦਿਆਂ ਵਿਤਕਰੇ ਨਾ ਪਾਇਓ, ਇੱਕ ਹੋ ਕੇ ਆਪਾਂ ਦਰਬਾਰ ਸਾਹਿਬ ਦੀ ਉਸਾਰੀ ਕਰਨੀ। ਬੰਦਾ ਕਿਹੜਾ ਚੁਣੀਏ ਜੀ? ਬੰਦਾ ਚੁਣਿਆ ਗਿਆ ਮਿਸਤਰੀ ਦੇਸ਼ ਰਾਜ, ਸੁਰ ਸਿੰਘ ਪਿੰਡ ਦਾ ਰਹਿਣ ਵਾਲਾ। ਉਹਨੂੰ ਬੁਲਾਇਆ ਕਿ ਤੁਸੀਂ ਹਰਿਮੰਦਰ ਦੀ ਉਸਾਰੀ ਕਰਾਣੀ ਏ, ਇਹ ਦੂਜੀ ਵਾਰੀ ਨੀਂਹ ਸਰਦਾਰ ਜੱਸਾ ਸਿੰਘ ਆਹਲੋਵਾਲੀਏ ਨੇ ਰੱਖੀ, ਜਿਹੜਾ ਹੁਣ ਅਸੀਂ ਇਮਾਰਤ ਦੇਖਦੇ ਹਾਂ। ਉਸ ਵੇਲੇ ਮਿਸਤਰੀ ਦੇਸ਼ ਰਾਜ ਨੂੰ ਕਿਹਾ, ਆਹ ਰੁਪਈਏ ਤੇਰੇ ਸਪੁਰਦ ਨੇ, ਖੀਰੇ ਮੋਤੀ ਲੋਕਾਂ ਨੇ ਬਹੁਤ ਕੁਝ ਦਿੱਤਾ, ਸੰਗਤ ਨੇ ਜਾਣ ਲੱਗਿਆਂ ਖਾਲਸੇ ਨੇ ਆਪਣੀ ਮੋਹਰ ਦਿੱਤੀ। ਕਹਿਣ ਲੱਗੇ, ਪਤਾ ਨੀ ਅਸੀਂ ਕਿੱਥੇ ਸ਼ਹੀਦ ਹੋ ਜਾਣਾ, ਆ ਮੋਹਰ ਤੈਨੂੰ ਦੇਨੇ ਆ, ਜਦੋਂ ਪੈਸੇ ਦੀ ਕਮੀ ਮਹਿਸੂਸ ਹੋਵੇ, ਜਿਸ ਮਰਜ਼ੀ ਮਿਸਲ ਨੂੰ ਜਥੇ ਨੂੰ ਲਿਖ ਕੇ ਦੇ ਦੇ, ਤੇਰੇ ਕੋਲ ਮਾਇਆ ਜ਼ਰੂਰ ਆਵੇਗੀ। ਮਿਸਤਰੀ ਦੇਸ਼ ਰਾਜ ਨੇ ਸੇਵਾ ਸ਼ੁਰੂ ਕਰਾਈ। ਕਹਿੰਦੇ ਨੇ ਉਸ ਵੇਲੇ ਮਿਸਤਰੀ ਦੇਸ਼ ਰਾਜ ਆਪਣੇ ਘਰ ਗਏ, ਜਾ ਕੇ ਆਪਣੀ ਘਰਵਾਲੀ ਦਾ ਨਾਂ ਸੀ ਉਹਨਾਂ ਦੀ ਮਾਈ ਰੱਜੀ, ਤੇ ਆਪਣੀ ਬੱਚੀ ਨੂੰ, ਕਹਿਣ ਲੱਗੇ, ਅੱਜ ਕਰੋੜਾਂ ਰੁਪਏ ਦੀ ਗੁਰੂ ਕੀ ਸੇਵਾ ਦਾ ਧਨ ਮੇਰੇ ਕਰ ਪਿਆ ਹੈ। ਕਹਿੰਦੇ ਨੇ ਅੱਜ ਤੋਂ ਬਾਅਦ ਮੈਂ ਤਾਂ ਬਾਹਰ ਮਜ਼ਦੂਰੀ ਨਹੀਂ ਕਰਨੀ, ਤੁਸੀਂ ਦੋਵੇਂ ਮਾਵਾਂ ਧੀਆਂ ਮਜ਼ਦੂਰੀ ਕਰਕੇ ਲਿਆਇਓ, ਰੋਟੀ ਉਹਦੇ ਵਿੱਚੋਂ ਖਾਣੀ ਹੈ, ਨਾ ਕਿ ਕਾਰ ਸੇਵਾ ਦਾ ਪੈਸਾ ਅਸੀਂ ਖਰਚਣਾ। ਉਹ ਕਿ ਕਰਮ ਸਿੰਘ ਸਟੋਰੀਆਂ ਨੇ ਜਦੋਂ ਇਹ ਚੀਜ਼ ਖੋਜ ਕਰਕੇ ਲਿਖੀ, ਉਹ ਕਹਿੰਦਾ ਕਿਹੋ ਜਿਹੇ ਸਿੱਖ ਵਾਲੇ ਸਿੱਖ ਸਨ, ਕਰੋੜਾਂ ਰੁਪਈਏ ਦਾ ਖਜ਼ਾਨਾ ਕਰ ਮਿਸਤਰੀ ਦੇਸ਼ ਰਾਜ ਨੇ ਇਹਨੂੰ ਬਣਾਇਆ ਗੁਰੂ ਕੇ ਸਿੱਖੋ। ਉਸ ਤੋਂ ਬਾਅਦ ਇਸ ਕਾਰ ਸੇਵਾ ਨੂੰ ਫਿਰ ਮਹਾਰਾਜਾ ਸ਼ੇਰ ਸਿੰਘ ਦਾ ਸਮਾਂ ਆਉਂਦਾ। ਇਹ ਘਟਨਾ ਆਪਾਂ ਜਦੋਂ ਅਸੀਂ ਪੜ੍ਹਦੇ ਹਾਂ, ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਗਿਆਨੀ ਗੁਰਮੁਖ ਸਿੰਘ ਹਰਿਮੰਦਰ ਸਾਹਿਬ ਦੇ ਮੁੱਖ ਸੇਵਾਦਾਰ ਸਨ, ਮਹਾਰਾਜਾ ਸ਼ੇਰ ਸਿੰਘ ਉਹਨਾਂ ਨੇ ਕਿਹਾ ਕਿ ਬਹੁਤ ਸਮਾਂ ਹੋਇਆ ਇਸ ਸਰੋਵਰ ਦੀ ਸੇਵਾ ਕਰਦਿਆਂ, ਇਸ ਸੇਵਾ ਨੂੰ ਹੁਣ ਕੀਤਾ ਜਾਏ। ਗਿਆਨੀ ਗੁਰਮੁਖ ਸਿੰਘ ਉਹਨਾਂ ਨੇ ਸਲਾਹ ਕਰਕੇ ਵਿੱਚ ਯਤਨ ਕੀਤਾ ਸੀ ਕਿ ਪਾਣੀ ਇੱਕ ਪਾਸੇ ਕੀਤਾ ਜਾਏ, ਕੁਝ ਸੰਗਤ ਇਸ਼ਨਾਨ ਕਰੇ, ਇਸ ਪਾਸਾ ਜਦੋਂ ਸਾਫ਼ ਹੋਇਆ ਕੁਦਰਤੀ ਤੌਰ ਤੇ ਬੰਨ ਟੁੱਟਾ, ਉਸ ਵੇਲੇ ਸਰੋਵਰ ਪੂਰੇ ਦਾ ਪੂਰਾ ਖੁਸ਼ਕ ਹੋ ਗਿਆ ਸੀ। ਸਿੱਖਾਂ ਨੇ ਸੇਵਾ ਕੀਤੀ ਇਕੱਠੀ। ਮਹਾਰਾਜਾ ਸ਼ੇਰ ਸਿੰਘ ਤੋਂ ਬਾਅਦ ਸਮਾਂ ਆਉਂਦਾ 1923 ਦਾ, ਫਿਰ ਕਾਰ ਸੇਵਾ ਜੇ ਸ਼੍ਰੋਮਣੀ ਕਮੇਟੀ ਬਣੀ ਸੀ। ਇੱਕ ਨੌਜਵਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਨਿਸ਼ਾਨ ਨੇ, ਇਸ ਪਾਸਿਓਂ ਤੇਜ਼ੀ ਨਾਲ ਦੌੜ ਕੇ ਉਹਨੇ ਵਿੱਚ ਛਾਲ ਮਾਰੀ ਤੇ ਹਰਿਮੰਦਰ ਸਾਹਿਬ ਦੇ ਥੱਲੇ ਜਿਹੜੀ ਗਾਰ ਸੀ ਉਹਦੇ ਵਿੱਚ ਹੀ ਰਹਿ ਗਿਆ। ਉਹਦੀ ਮੌਤ ਹੋਈ, ਲਾਸ਼ ਬਾਹਰ ਆਈ ਤੇ ਕਮੇਟੀ ਨੇ ਫੈਸਲਾ ਕੀਤਾ ਵੀ ਸੇਵਾ ਕੀਤੀ ਜਾਏ। ਉਸ ਵੇਲੇ ਪਾਣੀ ਕੱਢਣ ਦਾ ਵਸੀਲਾ ਕੋਈ ਨਹੀਂ ਸੀ, ਝੱਟਿਆਂ ਨਾਲ, ਬਾਲਟੀਆਂ ਨਾਲ, ਪੀਪਿਆਂ ਨਾਲ ਪਾਣੀ ਕੱਢਣ। ਕਹਿੰਦੇ ਨੇ ਸੰਤ ਬਾਬਾ ਅਤਰ ਸਿੰਘ ਜੀ, ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਇਹ ਮਹਾਂਪੁਰਸ਼ ਕਾਰ ਸੇਵਾ ਵਿੱਚ ਸ਼ਾਮਿਲ ਹੋਏ। ਜਦੋਂ ਜਲ ਕੱਢਣ ਉਹ ਨਿਕਲੇ ਨਾ, ਉਹਨਾਂ ਨੇ ਅਖੀਰ ਤੇ ਕਿਹਾ, ਕਹਿਣ ਲੱਗੇ, ਮਹਾਂਪੁਰਸ਼ੋ ਦੇਖੋ, ਕੋਈ ਨਾ ਕੋਈ ਹੀਲਾ ਵਸੀਲਾ ਸੋਚੀਏ, ਇਹ ਜਲ ਬਹੁਤ ਜ਼ਿਆਦਾ ਝੱਟਿਆਂ ਨਾਲ ਨਿਕਲਣਾ ਨਹੀਂ, ਇਹ ਇਤਿਹਾਸ ਦੇ ਪੰਨੇ ਨੇ, ਮਨਮਤ ਨਹੀਂ। ਕਹਿੰਦੇ ਨੇ ਦੋਨੋਂ ਮਹਾਂਪੁਰਸ਼ ਕਰਨੀ ਵਾਲੇ ਸੁਰਤੀ ਬਿਰਤੀ ਵਾਲੇ ਰਾਤ ਬਤੀਤ ਉੱਥੇ ਪਰਿਕਰਮਾ ਵਿੱਚ ਕੀਤੀ। ਅੰਮ੍ਰਿਤ ਵੇਲੇ ਦੋਨਾਂ ਨੇ ਇੱਕ ਜ਼ਬਾਨ ਕਿਹਾ ਕਿ ਕੌਲਸਰ ਦਾ ਸਰੋਵਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਨੀਵੀਂ ਥਾਂ ਤੇ ਹੈ, ਇੱਥੇ ਇੱਕ ਹੰਸਲੀਏ, ਹੰਸਲੀ ਅੱਗੇ ਪੱਥਰ ਆਇਆ, ਪੱਥਰ ਤੇ ਗਾਰ ਜੰਮੀਏ, ਤੁਸੀਂ ਪੱਥਰ ਪਰਾਂ ਕਰ ਦਿਓ, ਜਲ ਆਪਣੇ ਆਪ ਹੀ ਨਿਕਲ ਜਾਏ। 1923 ਨੂੰ ਇਹ ਪੱਥਰ ਹਟਾਇਆ ਗਿਆ, ਇਸ ਜਲ ਨੂੰ ਕੌਲਸਰ ਵਾਲੇ ਪਾਸੇ ਕੱਢਿਆ ਗਿਆ। ਇੱਥੇ ਫਿਰ ਸਿੱਖ ਸੰਗਤਾਂ ਨੇ ਇੰਨੀ ਭਾਵਨਾ ਨਾਲ ਸੇਵਾ ਕੀਤੀ ਜਿਹੜੀ ਅੱਜ ਵੀ ਦੇਖਣ ਨੂੰ ਮਿਲਦੀ ਹੈ। 1923 ਤੋਂ ਬਾਅਦ ਨੌਵੀਂ ਵਾਰ ਸੇਵਾ ਹੋਈ ਸੀ 1973, ਆਪ ਵਿੱਚੋਂ ਕਈ ਉਹਦੇ ਵਿੱਚ ਸ਼ਾਮਿਲ ਹੋਏ ਹੋਣਗੇ। ਉਦੋਂ ਬਾਬਾ ਜੀਵਨ ਸਿੰਘ ਜੀ ਕਾਰ ਸੇਵਾ ਵਾਲੇ, ਉਹਨਾਂ ਗੁਰਮੁਖਾਂ ਨੇ ਇਹ ਸੇਵਾ ਕੀਤੀ। ਉਸ ਵੇਲੇ ਸਿੱਖ ਸੰਗਤਾਂ ਦਾ ਉਤਸ਼ਾਹ ਵੇਖਣ ਵਾਲਾ ਸੀ, 10 ਲੱਖ ਦੇ ਕਰੀਬ ਉੱਥੇ ਗਿਣਤੀ ਉਦੋਂ ਨਾ ਕੀਤੀ। ਇੰਨੀ ਸੰਗਤ ਸੇਵਾ ਵਿੱਚ ਸ਼ਾਮਿਲ ਹੋਈ, ਪੱਲਿਆਂ ਵਿੱਚ ਬਸਤਰਾਂ ਵਿੱਚ ਪਾ ਪਾ ਕੇ ਲੋਕਾਂ ਨੇ ਗਾਰ ਦੀ ਸੇਵਾ ਕੀਤੀ ਸੰਗਤ ਨੇ। ਉਸ ਤੋਂ ਬਾਅਦ ਗੁਰੂ ਕੇ ਸਿੱਖੋ 1984 4, 5 ਤੇ 6 ਜੂਨ ਨੂੰ ਜਦੋਂ ਘੱਲੂਘਾਰਾ ਹੋਇਆ, ਇਹ 10ਵੀਂ ਕਾਰ ਸੇਵਾ ਸੀ ਗੁਰੂ ਰਾਮਦਾਸ ਜੀ ਤੋਂ ਲੈ ਕੇ ਹੁਣ ਤੱਕ। ਉਦੋਂ ਤੁਹਾਨੂੰ ਸਭ ਨੂੰ ਪਤਾ ਹੈ ਲਾਸ਼ਾਂ ਵਿੱਚ ਸਨ, ਫੌਜੀਆਂ ਨੇ ਕੱਪੜੇ ਧੋਤੇ, ਸਰੋਵਰ ਦੇ ਪਾਣੀ ਦਾ ਰੰਗ ਇਸ ਤਰ੍ਹਾਂ ਸੀ ਕਿ ਜਿਵੇਂ ਕਿਸੇ ਨੇ ਲਾਲ ਸ਼ਰਬਤ ਘੋਲਿਆ ਹੋਵੇ। ਉਸ ਵੇਲੇ ਕੌਮ ਨੇ ਫੈਸਲਾ ਕੀਤਾ ਕਿ ਆਪ ਹੱਥੀ ਸੇਵਾ ਕਰਨੀ ਹੈ। ਕਹਿੰਦੇ ਉਸ ਸਮੇਂ ਬਾਬਾ ਖੜਕ ਸਿੰਘ ਉਹਨਾਂ ਦੇ ਉੱਤਰਾ ਅਧਿਕਾਰੀ ਬਾਬਾ ਦਰਸ਼ਨ ਸਿੰਘ ਉਹਨਾਂ ਨੂੰ ਇਹ ਸੇਵਾ ਦਿੱਤੀ ਗਈ। ਸਿੱਖ ਸੰਗਤ ਸਤੰਬਰ ਦੇ ਮਹੀਨੇ ਵਿੱਚ ਇਹ ਸੇਵਾ ਬੜੀ ਭਾਵਨਾ ਨਾਲ ਕੀਤੀ, ਉਹ 10ਵੀਂ ਸੀ। ਹੁਣ ਜਿਹੜੀ ਸੇਵਾ ਕੀਤੀ ਗਈ ਹੈ ਇਹ 11ਵੀਂ ਕਾਰ ਸੇਵਾ ਹੈ। ਇਹ ਮੈਂ ਬੇਨਤੀ ਇਸ ਕਰਕੇ ਕਰਾਂ, ਕਿਸੇ ਇੱਕ ਬੰਦੇ ਦੀ ਖੁਸ਼ਾਮਦ ਨਾ ਸਮਝਿਓ, ਜਿਸ ਨੇ ਵੀ ਉੱਥੇ ਸੇਵਾ ਕੀਤੀ ਹੈ, ਰਹਿੰਦੀ ਦੁਨੀਆਂ ਤੱਕ ਜਿੱਦਣ ਵੀ ਤਵਾਰੀਖ ਦੇ ਪੰਨੇ ਕੋਈ ਬੋਲੇਗਾ ਉਹਦੇ ਨਾਂ ਨੂੰ ਕਿਸੇ ਨੇ ਮਿਟਾ ਨਹੀਂ ਦੇ ਸਕਣਾ। ਹਕੀਕਤ ਹੈ ਇਹ 11ਵੀਂ ਸੇਵਾ। ਤੁਸੀਂ ਅੱਖਾਂ ਨਾਲ ਤੱਕੀਏ ਟੀਵੀ ਤੇ, ਕਈ ਸੱਜਣ ਭਾਵਨਾ ਵਾਲੇ ਗਏ ਨੇ ਉੱਥੇ, ਨੌਜਵਾਨ ਕਦੀ ਤੱਕੋ। ਇਹ ਸਿੱਕੇ ਦੇ ਸਰੇਵ ਸੇਵਾ ਕਈ ਦਿਨ ਚੱਲਣੀ ਹੈ। ਸਿੱਖ ਸੰਗਤਾਂ ਨੇ ਕੁਝ ਘੰਟਿਆਂ ਵਿੱਚ ਟੱਪ ਕਿਸੇ ਨੂੰ ਕੀ ਲਾਣ ਦਿੱਤਾ, ਉੱਥੇ ਯੱਕ ਲਖਤ ਇੱਕੋ ਦਮ ਹੱਥੋ ਹੱਥੀ ਸੇਵਾ ਨੂੰ ਲੱਗ ਪਏ। ਤੇ ਜਦੋਂ ਸੇਵਾ ਨਾ ਮਿਲੀ, ਦੂਜੇ ਤੀਜੇ ਦਿਨ ਦੇਖਿਆ ਕਿ ਬੀਬੀਆਂ ਥੱਲੇ ਸਰੋਵਰ ਦੇ ਪੋਚਾ ਹੀ ਉਤਰੀ ਫੇਰੀ ਜਾਣ। ਮੈਂ ਕਹਿੰਦਾ ਉਸ ਵੇਲੇ ਨੌਜਵਾਨ ਜਿਹੜੀ ਸਰੋਵਰ ਤੋਂ ਸਭ ਤੇ ਥੱਲੇ ਵਾਲੀ ਪੌੜੀ ਏ, ਬਜ਼ੁਰਗਾਂ ਤੋਂ ਚੜਿਆ ਨਹੀਂ ਸੀ ਜਾਂਦਾ, ਬੀਬੀਆਂ ਤੋਂ ਚੜਿਆ ਨਹੀਂ ਸੀ ਜਾਂਦਾ, ਉਹ ਸਿੱਖਾਂ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਹਰਿਮੰਦਰ ਸਾਡਾ ਦਿਲ ਹੈ, ਇੱਥੇ ਹਰ ਸਿੱਖ ਦਾ ਅੰਦਰ ਝੁਕਦਾ ਹੈ। ਕਹਿੰਦੇ ਨੇ ਉਸ ਵੇਲੇ ਨੌਜਵਾਨ ਆਪਣੇ ਤਨ ਨੂੰ ਘੋੜੀਆਂ ਬਣਾ ਕੇ ਜ਼ਮੀਨ ਤੇ ਗੋਡੇ ਪਰਨੇ ਬੈਠੇ ਨੇ, ਤੇ ਸਿੱਖ ਸੰਗਤਾਂ ਉਹਨਾਂ ਦੀ ਕਮਰ ਉੱਤੇ ਪੈਰ ਰੱਖ ਕੇ ਪੌੜੀਆਂ ਚੜ੍ਹਦੀਆਂ ਸਨ। ਉਹਨਾਂ ਦੇ ਸਰੀਰ ਤੇ ਪੈਰ ਰੱਖ ਕੇ ਪੌੜੀਆਂ ਚੜ੍ਹਨਾ, ਕਿ ਤੈਨੂੰ ਪਤਾ ਨਹੀਂ ਹੈ ਗੁਰੂ ਰਾਮਦਾਸ ਦਾ ਦਰ ਹੈ, ਇੱਥੇ ਰਹਿਮਤਾਂ ਵਰਦੀਆਂ ਨੇ। ਮੈਂ ਇਸ ਕਰਕੇ ਅਰਜ਼ ਕਰ ਰਿਹਾ ਕਿਉਂਕਿ ਇਹ ਕਥਾ ਬਹੁਤ ਲੰਬੇਰਾ ਸਮਾਂ ਰਹਿ ਗਈ ਅਰਦਾਸ ਦੀ, ਕਿਉਂਕਿ ਰੋਜ਼ ਰੋਜ਼ ਹੋਣੀ ਨਹੀਂ। ਗੁਰੂ ਰਾਮਦਾਸ ਜੀ ਤੇ ਵੇਲੇ ਤੋਂ ਲੈ ਕੇ 11 ਵਾਰੀ ਇਹ ਕਾਰ ਸੇਵਾ ਹੋਈ ਹੈ। ਮੈਂ ਕੁਛ ਕੁ ਸਮਾਂ ਹੋਰ ਆਪ ਜੀ ਦਾ ਲੈਣਾ, ਭਾਵੇਂ ਹੋ ਸਕਦਾ ਅੱਜ ਕੋਈ 5-10 ਮਿੰਟ ਹੋਰ ਲੱਗਣ। ਇਸ ਤੋਂ ਇਲਾਵਾ ਸਿੱਖਾਂ ਦੀ ਭਾਵਨਾ ਕਿੰਨੀ ਕੁ ਬਣੀ ਸੀ ਹਰਿਮੰਦਰ ਸਾਹਿਬ ਦੀ ਸੇਵਾ। ਸ਼ੇਰੇ ਪੰਜਾਬ ਦਾ ਵੇਲਾ ਜਦੋਂ ਆਉਂਦਾ, ਇੱਥੇ ਮੈਂ ਕੱਲ ਨੂੰ ਅਰਜ਼ ਕਰਾਂਗਾ ਕੀਰਤਨ ਦੀ, ਸਰੋਵਰ ਦੇ ਇਸ਼ਨਾਨ ਸੰਬੰਧੀ। ਸ਼ੇਰੇ ਪੰਜਾਬ ਦੇ ਵੇਲੇ ਇੱਕ ਨਵੀਂ ਚੀਜ਼ ਪੈਦਾ ਹੋਈ, ਇੱਕ ਤਾਂ ਹਰਿਮੰਦਰ ਸਾਹਿਬ ਨੂੰ ਸੋਨਾ ਲਾਇਆ ਗਿਆ। ਬੇਨਤੀ ਕਰਾਂ ਇਹ ਗੋਲਡਨ ਟੈਂਪਲ ਨਹੀਂ, ਆਪਣੇ ਬੱਚਿਆਂ ਨੂੰ ਦਰਬਾਰ ਸਾਹਿਬ ਸਮਝਾਈਏ, ਉਹਨਾਂ ਨੂੰ ਇਹ ਨਾ ਕਹੀਏ ਗੋਲਡਨ ਟੈਂਪਲ ਹੈ। ਇਹ ਨਾਂ ਸੋਨਾ ਲੱਗਣ ਨਾਲ ਹੋਂਦ ਵਿੱਚ ਆਇਆ, ਅਸਲ ਵਿੱਚ ਉਹ ਦਰਬਾਰ ਸਾਹਿਬ ਹੈ ਨਾ ਕਿ ਸੋਨੇ ਦਾ ਮੰਦਰ ਹੈ, ਉਹ ਹਰੀ ਮੰਦਰ ਹੈ। ਅਸੀਂ ਜੇ ਸ਼ਬਦ ਇਸ ਨੂੰ ਪ੍ਰਚਲਿਤ ਕਰੀਏ ਤੇ ਕਿਉਂ ਨਹੀਂ ਹੋਵੇਗਾ ਦਰਬਾਰ ਸਾਹਿਬ। ਇਸ ਦੇ ਵਿੱਚ ਇੱਕ ਨਵੀਂ ਚੀਜ਼ ਸ਼ੁਰੂ ਹੋਈ, ਉਹ ਸੀ ਜਲੋ। ਅੱਜ ਤੁਹਾਨੂੰ ਪਤਾ ਹੋਵੇ ਗੁਰੂ ਨਾਨਕ ਸਾਹਿਬ ਦਾ ਪੁਰਬ ਹੋਵੇ, ਗੁਰੂ ਹਰਗੋਬਿੰਦ ਸਾਹਿਬ ਦਾ ਪੁਰਬ ਹੋਵੇ, ਗੁਰੂ ਰਾਮਦਾਸ ਜੀ ਦਾ ਆਗਮਨ ਪੁਰਬ ਹੋਵੇ, ਜਾਂ ਆਪਾਂ ਤੱਕਦੇ ਹਾਂ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਦਾ ਆਗਮਨ ਪ੍ਰਕਾਸ਼ ਦਿਵਸ ਹੋਵੇ, ਉਦੋਂ ਜਲੋ ਸਲਾਇਆ ਜਾਂਦਾ। ਜਲੋ ਦਾ ਅਰਥ ਹੁੰਦਾ ਚਮਕ ਦਮਕ ਵਾਲਾ ਸਮਾਨ। ਉਸ ਸਿੱਖ ਦੀ ਭਾਵਨਾ ਕਦੀ ਤੱਕਿਓ ਹਰਿਮੰਦਰ ਦੇ ਲਈ। ਅੱਜ ਕੁਝ ਚੀਜ਼ਾਂ ਹਨ, ਕੁਝ ਕੁ ਚਲੀਆਂ ਗਈਆਂ ਨੇ। ਸਭ ਤੋਂ ਪਹਿਲੀ ਗੱਲ ਸਰੋਵਰ ਦੀ ਸੇਵਾ, ਹਰਿਮੰਦਰ ਦੇ ਸੋਨੇ ਦੀ ਸੇਵਾ। ਜਿਹੜੇ ਤੁਸੀਂ 4 ਦਰਵਾਜ਼ੇ ਦੇਖਦੇ ਹੋ ਹਰਿਮੰਦਰ ਦੇ, ਆਮ ਅੱਗੇ ਪਿੱਛੇ ਚਾਂਦੀ ਦੇ ਪੱਤਰਿਆਂ ਵਾਲੇ ਨੇ, ਜਿੱਦਣ ਜਲੋਸ ਸੱਜਦਾ ਉਦਣ ਇਹ ਦਰਵਾਜ਼ੇ ਨਹੀਂ ਹੁੰਦੇ, ਉਦਣ ਸੋਨੇ ਦੇ ਪੱਤਰਿਆਂ ਵਾਲੇ ਹੁੰਦੇ ਨੇ। ਜਿਹੜਾ ਪਹਿਲਾ ਦਰਵਾਜ਼ਾ ਅੰਦਰ ਵਾਲਾ, ਇਹ ਸ਼ੇਰੇ ਪੰਜਾਬ ਵੱਲੋਂ ਅਰਦਾਸ ਕਰਾਇਆ ਗਿਆ। ਇੱਕ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਦੀ ਮਾਂ ਵੱਲੋਂ ਭੇਟ ਕੀਤਾ ਅਰਦਾਸ ਕਰਾਇਆ ਗਿਆ, ਇੱਕ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਵੱਲੋਂ ਦਿੱਤਾ ਗਿਆ, ਤੇ ਚੌਥਾ ਦਰਵਾਜ਼ਾ ਜਿਹੜਾ ਕਵਰ ਨੌ ਨਿਹਾਲ ਸਿੰਘ ਵੱਲੋਂ ਭੇਟ ਕੀਤਾ ਗਿਆ ਸੀ। ਜਿਹੜੀ ਬੇਨਤੀ ਮੈਂ ਕਰਨ ਲੱਗਾ, ਚਾਰ ਦਰਵਾਜ਼ੇ ਨੇ। ਇਸੇ ਜਲੋ ਦੇ ਸਮਾਨ ਵਿੱਚ ਇੱਕ ਛਤਰ ਜੜਾਓ ਹੈ, ਸ਼ੇਰੇ ਪੰਜਾਬ ਵੱਲੋਂ ਭੇਟ ਕੀਤਾ ਗਿਆ। ਇਸ ਛਤਰ ਜੜਾਓ ਦੀ ਜਿਹੜਾ ਭਾਰ ਹੈ, 10 ਕੱਚੇ ਸ਼ੇਰਾਂ ਸ਼ੇਰ ਨੇ, 10 ਕੱਚੇ ਸ਼ੇਰ ਦਾ ਬਣਿਆ। ਉਹਦੇ ਵਿੱਚ ਇੱਕ ਮੋਤੀਆਂ ਨੀਲਮ ਦਾ ਬਣਿਆ ਹੋਇਆ ਮੋਰ ਹੈ, ਉਸ ਮੋਰ ਦੀ ਗਰਦਨ ਬੜੀ ਕੀਮਤੀ ਹੈ। ਉਸ ਦੇ ਵਿੱਚ ਇੱਕ ਸੁੱਚੇ ਮੋਤੀਆਂ ਦੀ ਮੂੰਹ ਵਿੱਚ ਮਾਲਾ ਹੈ। ਕਦੀ ਤੱਕੋ ਜਦੋਂ ਜਲੋਸ ਸਜਦਾ ਤੇ ਉਹਦੇ ਛਤਰ ਦੇ ਚਾਰ ਚਵੇਰੇ ਇੱਕ ਬਹੁਤ ਵੱਡੀ ਮਾਲਾ ਹੈ। ਉਹ ਮਾਲਾ ਕਿਹਦੀ ਹੈ ਜੀ? ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਮਹਾਰਾਜਾ ਸ਼ੇਰ ਸਿੰਘ ਮੱਥਾ ਟੇਕਣ ਆਉਂਦਾ ਪਿਆ ਸੀ, ਤੇ ਜਿਹਦੇ ਕੋਲ ਮਾਇਆ ਸੀ ਮੱਥਾ ਟੇਕਣ ਲਈ, ਉਹ ਪਿੱਛੇ ਰਹਿ ਗਿਆ। ਉਹ ਲੱਖਾਂ ਰੁਪਈਆਂ ਦੀ ਮਾਲਾ, ਮਨ ਨੇ ਕਿਹਾ ਖਾਲੀ ਹੱਥ ਮੱਥਾ ਟੇਕੇਗਾ, ਮਾਲਾ ਰੱਖ ਕੇ ਗੁਰੂ ਰਾਮਦਾਸ ਨੂੰ ਮੱਥਾ ਟੇਕ ਦਿੱਤਾ ਸੀ। ਉਹ ਚੀਜ਼ ਉੱਥੇ ਪਈ, ਦੁੱਖ ਨਾਲ ਖੇਦ ਹੈ, ਹੈ ਉਹਦਾ ਭਾਣਾ। ਇੱਥੇ ਜਲੋ ਵਿੱਚ ਇੱਕ ਕੀਮਤੀ ਚਾਨਣੀ ਸੀ, ਅੱਜ ਕੇਵਲ ਬੋਰੀਆਂ ਵਿੱਚ ਰਾਖ ਪਈ ਏ। ਲੋਕ ਕਹਿੰਦੇ ਨੇ 84 ਭੁੱਲ ਜਾਓ, ਉਹ ਕਦੀ ਨਹੀਂ ਜੇ ਭੁੱਲਣਾ। ਤੱਕੋ ਉਹ ਚਾਨਣੀ ਕਿਹੜੀ ਹੈ, ਉਹਦੇ ਇਤਿਹਾਸ ਨੂੰ ਪੜ੍ਹੋ। ਹੈਦਰਾਬਾਦ ਦੇ ਨਿਜ਼ਾਮ ਨੇ ਸ਼ੇਰੇ ਪੰਜਾਬ ਨੂੰ ਭੇਟ ਕੀਤੀ, ਉਸ ਵੇਲੇ ਲਾਲ ਮਲਮਲ ਦੇ ਕੱਪੜੇ ਦੀ ਬਣੀ ਚਾਂਦਨੀ, ਸੁਨਹਿਰੀ ਤਿੱਲੇ ਨਾਲ ਕਢਾਈ ਹੋਈ, ਕੀਮਤੀ ਪੱਥਰ ਮੋਤੀ ਵਿੱਚ ਲੱਗੇ ਸਨ। ਰਾਮਬਾਗ ਸ਼ੇਰੇ ਪੰਜਾਬ ਬੈਠਾ ਹੈ, ਇਹਦੇ ਸਿਰ ਤੇ ਚਾਨਣੀ ਲੱਗੀ। ਜਦੋਂ ਉਤਾਂ ਤੱਕਿਆ, ਕਹਿਣ ਲੱਗੇ ਇਹ ਚਾਨਣੀ ਮੇਰੇ ਸਿਰ ਤੇ? ਕਹਿਣ ਲੱਗੇ ਹੈਦਰਾਬਾਦ ਨਿਜ਼ਾਮ ਨੇ ਤੁਹਾਨੂੰ ਭੇਟ ਕੀਤੀ। ਕਹਿੰਦਾ ਨਹੀਂ, ਅੰਮ੍ਰਿਤਸਰ ਦੀ ਧਰਤੀ ਤੇ ਛਤਰ ਤੇ ਚਾਨਣੀਆਂ ਕੇਵਲ ਗੁਰੂ ਰਾਮਦਾਸ ਦੇ ਸਿਰ ਤੇ ਝੁਲਦੀਆਂ। ਉਸੇ ਵੇਲੇ ਉਹ ਚਾਨਣੀ ਉਤਾਰੀ, ਅਕਾਲ ਤਖ਼ਤ ਸਾਹਿਬ ਤੇ ਲੈ ਗਏ। ਉਥੋਂ ਦੇ ਜਥੇਦਾਰ ਨੇ ਗੱਲ ਕਹੀ ਸੀ, ਕਹਿਣ ਲੱਗੇ ਹੁਣ ਇਹ ਚਾਨਣੀ ਗੁਰੂ ਗ੍ਰੰਥ ਸਾਹਿਬ ਤੇ ਲੱਗਣੀ। ਪੁੱਛਿਆ ਕਿਉਂ? ਕਹਿੰਦੇ ਨੇ ਆਪਣੇ ਸਿਰ ਤੇ ਲਾਣ ਤੋਂ ਪਹਿਲੋਂ ਲਿਆਉਂਦਾ ਤੇ ਲੱਗਦੀ, ਕਿਉਂਕਿ ਬੰਦੇ ਦੇ ਸਿਰ ਤੇ ਲੱਗੀ ਹੋਈ ਚੀਜ਼ ਕਦੀ ਗੁਰੂ ਦੇ ਸੀਸ ਤੇ ਲੱਗਦੀ। ਕਹਿੰਦੇ ਰੋ ਪਿਆ, ਕਹਿੰਦਾ ਮੈਂ ਘਰ ਨਹੀਂ ਲੈ ਕੇ ਜਾਣੀ, ਮੈਨੂੰ ਦੱਸੋ ਸਜ਼ਾ ਲਾਓ, ਮੇਰੇ ਤੋਂ ਭੁੱਲ ਹੋ ਗਈ। ਅੱਜ ਟੀਕਣਾ ਦੋ ਪਿੰਡਾਂ ਦੀ ਜਗੀਰ ਦਰਬਾਰ ਸਾਹਿਬ ਨਾਲ ਲੱਗੀ ਹੈ, ਜ਼ਿਲ੍ਹਾ ਕਾਂਗੜਾ ਦਾ ਪਿੰਡ ਭਨੌੜੀ, ਜ਼ਿਲ੍ਹਾ ਗੁਰਦਾਸਪੁਰ ਦਾ ਪਿੰਡ ਨਰੈਣਗੜ੍ਹ, ਦੋ ਪਿੰਡਾਂ ਦੀ ਤਨਖਾਹ ਲੱਗੀ। ਸ਼ੇਰੇ ਪੰਜਾਬ ਨੇ ਭੁੱਲ ਮੰਗੀ, ਖਿਮਾ ਮੰਗੀ ਭੁੱਲ ਦੀ। ਇਹ ਚਾਨਣੀ ਫਿਰ ਕਿਹਾ ਵੀ ਅਸੀਂ ਗੁਰੂ ਸਾਹਿਬ ਤੇ ਨਹੀਂ ਲੱਗੇਗੀ, ਅੰਦਰ ਖਜ਼ਾਨਾ ਹੈ ਉਹਦੇ ਤੇ ਲਾ ਦਿਆਂਗੇ। ਪਰ ਜਦੋਂ ਅੰਗਰੇਜ਼ਾਂ ਦਾ ਵੇਲਾ ਆਇਆ, ਪ੍ਰਿੰਸ ਆਫ ਵੇਲਜ਼ ਇਹ ਪੰਜਾਬ ਦੀ ਧਰਤੀ ਤੇ ਆਇਆ, ਉਸ ਵੇਲੇ ਅੰਗਰੇਜ਼ਾਂ ਦਾ ਪ੍ਰਬੰਧ ਸੀ। ਇਹਨਾਂ ਨੇ ਚਾਨਣੀ ਉੱਥੋਂ ਖੇਲ ਕੇ ਘੰਟਾ ਘਰ ਵਾਲੇ ਪਾਸੇ ਡੀਸੀ ਆਇਆ, ਉਹਨਾਂ ਦੇ ਸਿਰ ਤੇ ਲਾਈ। ਗ੍ਰੰਥੀ ਸਾਹਿਬਾਨਾਂ ਨੇ ਬਹੁਤ ਵਿਰੋਧ ਕੀਤਾ, ਪਰ ਝੋਲੀ ਚੁੱਕ ਮੰਨੇ ਨਾ। ਪਰਤ ਕੇ ਉਹ ਚਾਨਣੀ ਹਰਿਮੰਦਰ ਦੇ ਖਜ਼ਾਨੇ ਤੇ ਲਾਈ ਗਈ, ਉਹ ਬਕਸੇ ਵਿੱਚ ਸ਼ੀਸ਼ੇ ਤੇ ਰੱਖੀ ਗਈ, ਡੰਡੇ ਲੱਕੜ ਦੇ ਤੇ ਟੰਗੀ ਗਈ। ਇੱਕ ਗੋਲਾ ਵੱਜਾ ਸੀ 84 ਵਿੱਚ, ਉਹ ਸੜ ਕੇ ਬਿਲਕੁਲ ਰਾਖ ਹੋ ਗਈ ਹੈ। ਉਹ ਰਾਖ ਅੱਜ ਕੇਵਲ ਬੋਰੀਆਂ ਵਿੱਚ ਪਈ ਏ। ਉਹ ਵੀ ਕਦੀ ਸਾਡਾ ਜਲੋਸ ਹੀ ਗੁਰੂ ਰਾਮਦਾਸ ਦਾ। ਉਸ ਤੋਂ ਅੱਗੇ ਬੇਨਤੀ ਕਰਾਂ, ਜਿੱਥੇ ਇਹ ਨੇ ਉੱਥੇ ਹੁਣ ਦੋ ਕੁ ਵੇਰਵੇ ਫਰਕ ਏ। ਡਾਕਟਰ ਜੀਤ ਸਿੰਘ ਸੇਤਲ ਲਿਖਦੇ ਨੇ ਸਿਹਰਾ ਕਵਰ ਨੌ ਨਿਹਾਲ ਦਾ, ਤੇ ਦੂਸਰੇ ਲਿਖਦੇ ਨੇ ਵਿਦਵਾਨ ਸਿਹਰਾ ਮਹਾਰਾਜਾ ਸ਼ੇਰ ਸਿੰਘ ਦਾ। ਉੱਥੇ ਇੱਕ ਸਿਹਰਾ ਹੈ ਜਿਹਦੀਆਂ 108 ਸੁੱਚੇ ਮੋਤੀ ਨੇ, ਉਹਦੇ ਵਿੱਚ 1,32,400 ਰੁਪਈਏ ਦਾ ਉਦੋਂ ਬਣਿਆ ਸੀ। ਮੇਰੀ ਇਸ ਬੇਨਤੀ ਵੱਲ ਧਿਆਨ ਦਿਆ, ਜਿਹਨੂੰ ਸ਼ੱਕ ਨਾ ਪਾਇਓ, ਹੋ ਸਕਦਾ ਕਈ ਸੱਜਣਾਂ ਨੂੰ ਪਤਾ ਵੀ ਹੋਵੇ, ਕਈਆਂ ਨੇ ਪਹਿਲੇ ਦਿਨ ਸੁਣਨਾ। ਉਹ ਸ਼ੇਰਾ 1,32,400 ਰੁਪਈਏ ਦਾ ਬਣਿਆ, ਤੇ ਕਹਿੰਦੇ ਨੇ ਉਹਦੇ ਵਿੱਚ 108 ਸੁੱਚੇ ਮੋਤੀ ਸਨ। ਜਦੋਂ ਪੁੱਤਰ ਦੇ ਸਿਰ ਤੇ ਬੰਨਣ ਲੱਗੇ ਸ਼ੇਰਾ, ਸ਼ੇਰੇ ਪੰਜਾਬ ਨੇ ਕਿਹਾ ਕੀਮਤੀ ਬੜਾ ਮੇਰੇ ਪੁੱਤਰ ਦੇ ਸਿਰ ਤੇ ਨਹੀਂ, ਇਹ ਗੁਰੂ ਰਾਮਦਾਸ ਦੇ ਦਰ ਤੇ ਭੇਟਾ ਕਰੋ। ਕਹਿੰਦੇ ਨੇ ਉਹ ਸ਼ੇਰਾ ਚੁੱਕਿਆ, ਪੁੱਤਰ ਦੇ ਸਿਰ ਤੇ ਬੰਨਣ ਦੀ ਬਜਾਏ ਗੁਰੂ ਰਾਮਦਾਸ ਦੇ ਦਰ ਤੇ ਲੈ ਹੈ। ਇੱਕ ਕੀਮਤੀ ਕਿਰਪਾਨ ਹੈ ਜਿਹੜੀ ਸੋਨੇ ਦੀ ਮੁੱਠੇ ਵਾਲੀ ਹੈ, ਉਹ ਸ਼ੇਰੇ ਪੰਜਾਬ ਕਦੀ ਬਾਹਰੋਂ ਲੋਕ ਆਉਂਦੇ ਸਨ ਉਦੋਂ ਪਕੜ ਕੇ ਹੁੰਦਾ ਸੀ, ਜਾਂ ਕਿਤੇ ਦਰਬਾਰ ਸਾਹਿਬ ਮੱਥਾ ਟੇਕਣ ਆਉਣਾ ਉਦੋਂ ਆਉਣਾ, ਜਾਂ ਕਿਤੇ ਜਿਹੜੀ ਕੁਰਸੀ ਪਈ ਏ, ਤੁਸੀਂ ਇੱਥੇ ਵੀ ਦਰਸ਼ਨ ਕੀਤੇ ਨੇ ਸੋਨੇ ਦੀ, ਉਹਦੇ ਤੇ ਬਹਿਣਾ ਤੇ ਉਹ ਮੁੱਠੇ ਵਾਲੀ ਕਿਰਪਾਨ ਪਕੜਨੀ, ਉਹ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਭੇਟ ਕਰ ਦਿੱਤੀ। ਕੀਮਤੀ ਛਤਰ, ਛਤਰ ਜੜਾਓ, ਕੀਮਤੀ ਸ਼ੇਰਾ, ਕੀਮਤੀ ਉਸ ਤੋਂ ਬਾਅਦ ਕਿਰਪਾਨ ਤੇ ਗੁਰੂ ਕੇ ਸਿੱਖੋ। ਇੱਕ ਬੇਨਤੀ ਹੋਰ ਕਰਾਂ, ਇਕੱਲਾ ਸਿੱਖ ਨਹੀਂ, ਅਸੀਂ ਕਹਾਂਗੇ ਸਿੱਖਾਂ ਦੀ ਭਾਵਨਾ ਸੀ, ਮੈਂ ਇੱਕ ਬੇਨਤੀ ਕਰਕੇ ਸਮਾਪਤੀ ਕਰਨਾ। ਹਾਜੀ ਮੁਹੰਮਦ ਮਸਕੀਨ ਲਾਹੌਰ ਦੇ ਜੰਪਲ ਹੋਏ ਨੇ, ਉਹਨੇ ਬਗਦਾਦ ਦੀ ਕੁਝ ਸਮਾਂ ਮੱਕੇ ਮਦੀਨੇ ਦੀ ਧਰਤੀ ਤੇ ਬਤੀਤ ਕੀਤਾ। ਉਸ ਬੰਦੇ ਨੇ ਦੋ ਚੌਰ ਬਣਾਏ ਸਨ। ਜਦੋਂ ਜਲੋਸ ਆਈਦਾ ਕਦੀ ਅਕਾਲ ਤਖ਼ਤ ਸਾਹਿਬ ਤੇ ਜਾਇਓ ਤੇ ਗ੍ਰੰਥੀ ਸਾਹਿਬਾਂ ਨੂੰ ਕਿਹਾ ਸਾਨੂੰ ਉਸ ਚੌਰ ਦੇ ਦਰਸ਼ਨ ਕਰਾਓ। ਇਹ ਘਟਨਾ ਤਕਰੀਬਨ 1925 ਦੀ ਹੈ, ਦਸੰਬਰ ਦੇ ਮਹੀਨਾ ਸੀ। ਉਸ ਨੇ ਦੋ ਚੌਰ ਬਣਾਏ, ਇੱਕ ਚੌਰ ਬਣਾਇਆ ਸੀ 1,45,000 ਛੋਟੀਆਂ ਛੋਟੀਆਂ ਚੰਦਨ ਦੀਆਂ ਤਾਰਾਂ ਖਿੱਚ ਕੇ। ਦੇਖੋ ਹੁਣ ਭਾਵਨਾ ਹੈ ਲੋਕਾਂ ਦੀ, ਸਾਨੂੰ ਤੇ ਬਾਬਾ ਤੇਰੇ ਦਰ ਤੇ ਗਿਆਨ ਤਰਕ ਸੋਚਦੇ ਨੇ। ਉਹਨੇ ਬਣਾਇਆ ਸੀ 9 ਮਣ 14 ਸੇਰ ਚੰਦਨ, 5 ਸਾਲ ਤੇ 7 ਮਹੀਨੇ ਲਾਏ, 1,45,000 ਬਰੀਕ ਬਰੀਕ ਤੰਦਾਂ ਖਿੱਚ ਕੇ ਉਹਨੇ ਚੰਦਨ ਦਾ ਚੌਰ ਬਣਾਇਆ। ਕਹਿੰਦਾ ਮੈਂ ਚੌਰ ਉੱਥੇ ਭੇਟ ਕਰਾਂਗਾ ਜਿੱਥੇ ਬੈਠੇ ਮੇਰੇ ਮਨ ਨੂੰ ਸ਼ਾਂਤੀ ਮਿਲੇ। ਕਹਿੰਦਾ ਮੈਂ ਲੈ ਕੇ ਤੁਰਿਆ ਵਾ, ਭੇਟ ਉੱਥੇ ਕਰਨਾ ਜਿੱਥੇ ਮੇਰੇ ਮਨ ਨੂੰ ਟਿਕਾ ਮਿਲੇ। ਉਸ ਚੌਰ ਉੱਤੇ ਉਰਦੂ ਵਿੱਚ ਲਿਖਿਆ ਵੀ ਹੈ। ਹਾਜੀ ਮੁਹੰਮਦ ਮਸਕੀਨ ਨੇ ਇੰਨਾ ਸਮਾਂ ਲਾਇਆ, 1,45,000 ਤੰਦਾਂ ਨੇ, ਗੁਰੂ ਕੇ ਸਿੱਖੋ 9 ਮਣ 14 ਸੇਰ ਚੰਦਨ ਵਿੱਚੋਂ ਨਿਕਲੇ, ਕੋਈ ਛੋਟੀ ਗੱਲ ਨਹੀਂ, 9 ਮਣ 14 ਸੇਰ, 5 ਸਾਲ ਤੇ 7 ਮਹੀਨੇ ਉਹ ਤਾਰਾਂ ਖਿੱਚਦੀਆਂ ਲਾਉਂਦਾ ਰਿਹਾ। ਕਹਿੰਦੇ ਨੇ ਚੌਰ ਲੈ ਕੇ ਭਾਰਤ ਦੀ ਧਰਤੀ ਤੇ ਆਇਆ, ਬੜਾ ਘੁੰਮਿਆ, ਯੂਪੀ ਦੇ ਇਲਾਕੇ ਵਿੱਚ ਗਿਆ, ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਫਰੂਕਿਆਂ ਵਾਲੇ, ਉਹਨਾਂ ਨੇ ਕੀਰਤਨ ਕੀਤਾ ਗੁਰੂ ਨਾਨਕ ਸਾਹਿਬ ਦੇ ਪੁਰਬ ਤੇ। ਕਿਸੇ ਨੇ ਕਿਹਾ ਹਾਜ਼ੀ ਮੁਹੰਮਦ ਮਸਕੀਨ ਨੂੰ ਲਾਹੌਰ ਦਾ ਜੰਪਲ ਸੀ ਪੰਜਾਬ ਦਾ, ਕਿ ਬਾਬੇ ਨਾਨਕ ਦਾ ਇੱਕ ਕੀਰਤਨੀਆ ਆਇਆ। ਇਹ 1924 ਦੇ ਕਰੀਬ ਦੀ ਗੱਲ ਹੈ। ਉਹ ਕੀਰਤਨ ਵੀ ਜਦੋਂ ਕਥਾ ਕਰਦਾ ਹੈ ਤੇ ਲੋਕਾਂ ਦੇ ਅੰਦਰ ਕੀਲੇ ਜਾਂਦੇ ਨੇ। ਹਾਜ਼ੀ ਮੁਹੰਮਦ ਮਸਕੀਨ ਗਿਆ, ਉਹਨੇ ਕੀ ਕੀਤਾ, ਚੌਰ ਨਾਲ ਲੈ ਕੇ ਜਾਂਦਾ ਸੀ। ਜਦੋਂ ਕੀਰਤਨ ਸੁਣਿਆ, ਕਹਿੰਦੇ ਨੇ ਬਾਬੇ ਨਾਨਕ ਦਾ ਪ੍ਰਸੰਗ ਭਾਈ ਹੀਰਾ ਸਿੰਘ ਨੇ ਇੰਨੇ ਕਮਾਲ ਦਾ ਸੁਣਾਇਆ। ਉਹ ਭਜਨ ਵਰਗੀ ਵਾਲਾ ਸੱਜਣ ਸੀ, ਸਾਡੀ ਤਰ੍ਹਾਂ ਕੇਵਲ ਕਹਿਣ ਵਾਲਾ ਨਹੀਂ। ਹਾਜ਼ੀ ਮੁਹੰਮਦ ਮਸਕੀਨ ਦਾ ਅੰਦਰ ਵਹਿ ਤੁਰਿਆ, ਉਹਨੂੰ ਸੁੱਧ ਬੁੱਧ ਭੁੱਲ ਗਈ। ਉੱਠਿਆ, ਚੌਰ ਬਾਹਰ ਕੱਢ ਕੇ ਕਹਿੰਦਾ ਅੱਜ ਮੇਰੀ ਮੰਜ਼ਿਲ ਮਿਲ ਗਈ ਏ। ਭਾਈ ਹੀਰਾ ਸਿੰਘ ਦੇ ਸ਼ਬਦ ਵਰਤੇ, ਮੈਂ ਤੁਹਾਡੇ ਤੇ ਚੌਰ ਕਰਨੀ। ਧਿਆਨ ਦਿਆ ਜੇ ਸਿੱਖ ਕਿੱਥੋਂ ਲੈ ਕੇ ਆਉਂਦਾ ਉਹ ਦਾਤਾਂ। ਕਹਿਣ ਲੱਗਾ ਤੁਹਾਡੇ ਤੇ ਚੌਰ ਕਰਨੀ ਹੈ। ਭਾਈ ਹੀਰਾ ਸਿੰਘ ਹੱਥ ਜੋੜ ਕੇ ਖੜੇ ਹੋਏ, ਕਹਿੰਦੇ ਦੁਹਾਈ ਰੱਬ ਦੀ ਇਹ ਕੰਮ ਨਾ ਕਰੀ। ਕਹਿੰਦਾ ਮੈਂ ਪਰਨ ਕਰਕੇ ਆਇਆ, ਜਿਹਦੇ ਕੋਲ ਬੈਠਿਆ ਮੈਨੂੰ ਸ਼ਾਂਤੀ ਮਿਲੀ, ਚੌਰ ਉਹਨੂੰ ਦੇਣੀ ਹੈ। ਉਹ ਕਹਿੰਦਾ ਤੂੰ ਮੈਨੂੰ ਸੁਣਿਆ ਤੇ ਸ਼ਾਂਤੀ ਮਿਲੀ ਏ, ਪਰ ਮੈਂ ਅੰਮ੍ਰਿਤ ਦਾ ਖਜ਼ਾਨਾ ਹਰਿਮੰਦਰ ਸਾਹਿਬ ਵਿੱਚੋਂ ਲਿਆਉਣਾ, ਚੱਲ ਜੇ ਚੌਰ ਭੇਟ ਕਰਨੀ ਹੈ ਤੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਕਰੀਏ। ਭਾਈ ਹੀਰਾ ਸਿੰਘ ਉਹਨੂੰ ਲੈ ਕੇ ਹਰਿਮੰਦਰ ਸਾਹਿਬ ਆਏ, ਸ੍ਰੀ ਅਕਾਲ ਤਖ਼ਤ ਤੇ ਦੀਵਾਨ ਸਜਿਆ ਜੀ। ਬਕਾਇਦਾ ਹਾਜੀ ਮੁਹੰਮਦ ਮਸਕੀਨ ਨੇ ਆਪਣੇ ਵੱਲੋਂ ਚੌਰ ਕੱਢ ਕੇ ਗੁਰੂ ਰਾਮਦਾਸ ਦੇ ਦਰ ਤੇ ਭੇਟ ਕੀਤਾ। ਅਕਾਲ ਤਖ਼ਤ ਸਾਹਿਬ ਤੇ ਸੰਗਤ ਸੱਜੀ, ਉਹਨੇ ਖਲੋ ਕੇ ਕਿਹਾ, ਕਹਿੰਦਾ ਹਕੀਕਤ ਜੇ ਕਈ ਸਾਲਾਂ ਦੀ ਮਿਹਨਤ ਹੈ, ਇਹਦਾ ਕੋਈ ਮੁੱਲ ਨਹੀਂ, ਸਿਰ ਮੈਂ ਉਸ ਦਰ ਤੇ ਲੈ ਕੇ ਆਇਆ। ਕਹਿੰਦਾ ਇਸ ਸਿੱਖ ਨੂੰ ਸੁਣਿਆ ਸੀ, ਅੰਦਰ ਸ਼ਾਂਤੀ ਮਿਲੀ ਸੀ। ਕਹਿੰਦਾ ਮੱਥਾ ਟੇਕਿਆ, ਅੰਦਰ ਦੇ ਭਰਮ ਦੇ ਛੋੜੀ ਕੱਟੇ ਗਏ। ਕਹਿੰਦਾ ਮੈਂ ਚੌਰ ਮੇਰਾ ਪ੍ਰਵਾਨ ਕਰ ਲਓ। ਕਹਿੰਦੇ ਨੇ ਜਦੋਂ ਚੌਰ ਭੇਟ ਕੀਤਾ, 101 ਸੋਨੇ ਦੀ ਮੋਹਰ ਸੰਗਤ ਨੇ ਦਿੱਤੀ ਸੀ। ਦੇਖੋ ਸਿੱਖਾਂ ਦੀ ਅੰਦਰ ਦੀ ਭਾਵਨਾ। ਉਹਨੇ ਕਿਹਾ ਮੈਂ ਲੈਣਾ ਨਹੀਂ। ਕਹਿਣ ਲੱਗੇ ਤੂੰ ਚੌਰ ਭੇਟ ਕੀਤਾ ਹੈ, ਇਹਨੂੰ ਗੁਰੂ ਰਾਮਦਾਸ ਦੀ ਬਖਸ਼ ਸਮਝ ਲੈ। ਕਹਿੰਦਾ ਮਾਇਆ ਨਹੀਂ। ਕਹਿੰਦੇ ਇੱਕ ਖੱਦਰ ਦਾ ਪੀਲਾ ਪਰਨਾ ਗਲ ਵਿੱਚ ਪਾਇਆ, 108 ਕੁ ਰੁਪਈਆਂ ਦਾ ਕੀਮਤੀ ਧੁੱਸਾ ਸੀ ਬਨਾਰਸ ਦਾ ਬਣਿਆ। ਕਹਿਣ ਲੱਗਾ ਕੱਲੀ ਮਾਇਆ ਨਾ ਦਿਓ। ਕਹਿੰਦੇ ਨੇ ਉਸ ਵੇਲੇ ਗੁਰੂ ਕੇ ਪਿਆਰਿਆਂ ਨੇ ਇਹਦੇ ਤੇ ਚਾਦਰ ਪਾਈ, ਹੱਥ ਜੋੜ ਕੇ ਕਹਿੰਦਾ ਗੁਰੂ ਰਾਮਦਾਸ ਮਰਨ ਤੋਂ ਬਾਅਦ ਤਾਂ ਪਤਾ ਨੀ ਕਿਸੇ ਪੱਤ ਢਕਣੀ ਸੀ ਕਿ ਨਹੀਂ, ਅੱਜ ਤੇਰੇ ਦਰ ਤੋਂ ਮੇਰੇ ਉੱਤੇ ਚਾਦਰ ਪੈ ਗਈ, ਮੈਨੂੰ ਪਤਾ ਮੇਰੇ ਔਗਣਾ ਨੂੰ ਜ਼ਰੂਰ ਤੂੰ ਢਕੇਗਾ। ਉਹ ਚੌਰ ਸਾਹਿਬ ਅੱਜ ਵੀ ਅਕਾਲ ਤਖ਼ਤ ਸਾਹਿਬ ਤੇ ਹੈ। ਮੇਰੇ ਕਹਿਣ ਤੋਂ ਮੁਰਾਦ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਸਿੱਖ ਲੋਚਦਾ ਹੈ। ਉਸ ਧਰਤੀ ਤੇ ਰਹਿਮਤਾਂ ਵਰਦੀਆਂ ਨੇ, ਗੁਰੂ ਰਾਮਦਾਸ ਜੀ ਤੋਂ ਲੈ ਕੇ ਅੱਜ ਤੱਕ 11 ਸੇਵਾ ਹੋਈਆਂ ਨੇ। 11ਵੀਂ ਸੇਵਾ ਤੁਹਾਡੇ ਇੱਥੋਂ ਦੇ ਸੱਜਣਾਂ ਨੂੰ, ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ, ਖੁਸ਼ਾਮਦ ਨੇ ਟੁੱਟ ਬ੍ਰਦਰ, ਉਹਨਾਂ ਨੂੰ ਮਿਲੀ। ਸਾਹਿਬ ਕਿਰਪਾਲੂ ਮੇਲ ਕਰਨ 11 ਸੇਵਾ ਦਾ ਜ਼ਿਕਰ, ਹਰਿਮੰਦਰ ਸਾਹਿਬ ਦੀ ਉਸਾਰੀ ਸੰਬੰਧੀ ਤੇ ਜਲੌ ਦਾ ਉਸ ਤੋਂ ਇਲਾਵਾ ਹੋਰ ਬੜੀਆਂ ਚੀਜ਼ਾਂ ਨੇ, ਚਾਂਦੀ ਦੇ ਤਸਲੇ ਨੇ, ਸੋਨੇ ਦੀਆਂ ਕਹੀਆਂ ਨੇ, ਹੋਰ ਵੀ ਕਈ ਕੀਮਤੀ ਸਮਾਨ ਜਿਹੜਾ ਉਸ ਧਰਤੀ ਤੇ ਗੁਰੂ ਰਾਮਦਾਸ ਦੇ ਘਰ ਵਿੱਚ। ਕੱਲ ਨੂੰ ਇਸ ਤੋਂ ਅੱਗੇ ਅਸੀਂ ਅੰਦਰ ਦੀ ਮਰਿਆਦਾ ਕੀਰਤਨ ਤੇ ਜਿਨ੍ਹਾਂ ਨੂੰ ਉੱਥੋਂ ਦਾਤਾਂ ਮਿਲੀਆਂ ਨੇ, ਇਹ ਕਿਉਂ ਲਿਖਣਾ ਪੈ ਗਿਆ ਕਿ ਅੰਮ੍ਰਿਤਸਰ ਜੀ ਦੇ ਇਸ਼ਨਾਨ ਕਿਉਂ ਅਰਦਾਸ ਵਿੱਚ ਦਰਜ ਕੀਤਾ ਤੇ ਸਿੱਖ ਕਿਵੇਂ ਇਸ਼ਨਾਨ ਕਰਦੇ ਰਹੇ, ਇਸ ਸੰਬੰਧੀ ਆਪਾਂ ਕੱਲ ਨੂੰ ਖੁੱਲ੍ਹ ਕੇ ਵਿਚਾਰਾਂਗੇ। ਯਤਨ ਕਰਾਂਗਾ ਕਿ ਕੱਲ ਨੂੰ ਇਹ ਵਿਸ਼ਾ ਸੰਕੋਚਿਆ ਜਾਏ। ਚਾਹਨਾ ਮੈਂ ਇਸੇ ਥਾਂ ਤੇ ਅਰਦਾਸ ਦੀ ਸੰਪੂਰਨਤਾ ਹੋ ਸਕੇ। ਕੋਈਆਂ ਫੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।